com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ चेते रखिए की सुनिए सुनाइए आओ रल मिले इस मिट्टी ते एक पंजाब वसाइए।
इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां।
ਜੂਨ ਮਹੀਨੇ ਦੇ ਪਹਿਲੇ ਬੁੱਧਵਾਰ ਦੀ ਤਾਜ਼ਾ ਸਵੇਰ, ਹਫ਼ਤੇ ਦਾ ਵਿਚਕਾਰਲਾ ਦਿਨ, ਚੜ੍ਹਦੇ ਦਿਨ ਦੀ ਚਹਿਲ ਪਹਿਲ, ਕੰਮਾਂ ਕਾਰਾਂ ਦੀ ਮਸਰੂਫੀਅਤ, ਇੱਕ ਨਵਾਂ ਦਿਨ ਹੰਢਾਉਣ ਦਾ ਮੌਕਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਤੇ। ਲਓ ਜੀ, ਇਹਨਾਂ ਲਹਿਰਾਂ ਦੇ ਸਫ਼ਰ ਤੇ ਬੁੱਧਵਾਰ ਨੂੰ ਤੁਹਾਡੇ ਸਾਰਿਆਂ ਦੀ ਹਮਸਫ਼ਰ ਮੈਂ ਸੁਖਪ੍ਰੀਤ ਸਵਾਗਤ ਕਰਦੀ ਹਾਂ ਜੀ ਤੁਹਾਡਾ ਸਭ ਦਾ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੁਸੀਂ ਸੁਣ ਰਹੇ ਹੋ ਜੀ ਹਰਮਨ ਰੇਡੀਓ ਆਸਟ੍ਰੇਲੀਆ ਦਾ ਪਹਿਲਾ 24 ਘੰਟੇ 7 ਦਿਨ ਚੱਲਣ ਵਾਲਾ ਰੇਡੀਓ। ਬਾਕੀ ਰੇਡੀਓ ਨਹੀਂ ਜੀ, ਇਹ ਤੇ ਸਾਡਾ ਪਰਿਵਾਰ ਹੈ। ਸੋ ਲਹਿਰਾਂ ਦਾ ਇਹ ਵੇਲਾ ਤੇ ਅੱਜ ਬੁੱਧਵਾਰ ਹੈ। ਸੋ ਬਿਲਕੁਲ ਜੀ, ਬੁੱਧਵਾਰ ਦੀ ਸਵੇਰ ਦੇ ਨਾਲ ਹਾਜ਼ਰ ਹਾਂ ਮੈਂ ਤੁਹਾਡੇ ਰੂਬਰੂ ਆਪਣੀਆਂ ਯਾਦਾਂ ਦੇ ਨਾਲ। ਸੋ ਉਮੀਦ ਤੇ ਅਰਦਾਸ ਕਰਦੀ ਹਾਂ ਜੀ ਸਭ ਰਾਜੀ ਖੁਸ਼ੀ ਦੇ ਹਾਸੇ ਵਾਸਤੇ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿੱਚ। ਤੇ ਮੇਰੇ ਨਾਲ ਤਕਨੀਕੀ ਦੇਖ ਰੇਖ ਦੇ ਲਈ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਪਟਿਆਲਾ ਸਟੂਡੀਓ ਤੋਂ ਸਾਥ ਨਿਭਾ ਰਹੇ ਨੇ, ਸੋ ਉਹਨਾਂ ਦਾ ਵੀ ਸਪੈਸ਼ਲ ਵਾਲਾ ਥੈਂਕਸ। ਸੋ ਸਮੇਂ ਦੀ ਗੱਲ ਕਰਾਂ ਤੇ ਇਸ ਵੇਲੇ 7:33 ਹੋ ਚੁੱਕੇ ਆ ਜੀ ਐਡੀਲੇਡ ਦੇ ਵਿੱਚ, ਔਰ ਆਸਟ੍ਰੇਲੀਆ ਦੇ ਵਿੱਚ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:03 ਵੱਜ ਚੁੱਕੇ ਨੇ, ਔਰ ਇਹੀ ਸਮਾਂ ਮੈਲਬਨ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਵੀ ਚੱਲ ਰਿਹਾ ਹੈ। ਪਰਥ ਦੇ ਵਿੱਚ ਇਸ ਵੇਲੇ 6:03 ਵੱਜੇ ਨੇ। ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ 10:03 ਹੋ ਚੁੱਕੀ ਹੈ ਜੀ, ਤੇ ਪੰਜਾਬ ਦੇ ਵਿੱਚ ਸਮਾਂ ਇਸ ਵੇਲੇ ਚੱਲ ਰਿਹਾ ਹੈ 3:33 ਇਸ ਵਕਤ ਦਾ। ਔਰ ਉਸ ਤੋਂ ਬਾਅਦ ਲੰਡਨ ਦੀ ਗੱਲ ਕਰਾਂ ਤੇ 11:03 ਹੋ ਚੁੱਕੇ ਨੇ ਮੰਗਲਵਾਰ ਦੀ ਰਾਤ ਦੇ, ਔਰ ਉਸ ਤੋਂ ਪਰੇ ਪੱਛਮੀ ਦੇਸ਼ਾਂ ਦੇ ਵਿੱਚ ਅਜੇ ਤੱਕ ਮੰਗਲਵਾਰ ਦੀ ਜਿਹੜੀ ਦੁਪਹਿਰ ਆ ਉਹ ਟਲ ਰਹੀ ਆ। ਸੋ ਜਿੱਥੇ ਕਿਤੇ ਵੀ ਬੈਠੇ ਹੋ ਜੀ ਇਸ ਰੁੱਤ ਦਾ, ਇਸ ਮੌਸਮ ਦਾ ਆਨੰਦ ਮਾਣੀਏ, ਔਰ ਆਓ ਰਲ ਕੇ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ, ਔਰ ਜੋ ਪਰਮਾਤਮਾ ਨੇ ਦਿੱਤਾ ਹੈ ਉਸਦਾ ਸ਼ੁਕਰਾਨਾ ਕਰੀਏ, ਔਰ ਹਮੇਸ਼ਾ ਚੰਗੇ ਕਰਮ ਕਰਨ ਦੇ ਲਈ ਅਰਦਾਸ ਕਰਦੇ ਰਹੇ। ਆਓ ਰਲ ਕੇ ਗੁਰਫਤਿਹ ਸਾਂਝੀ ਕਰਦੇ ਹਾਂ ਜੀ। ਉਹਦੇ ਲਈ ਲੈ ਕੇ ਆਓ ਚਿਹਰਿਆਂ ਤੇ ਇੱਕ ਵੱਡੀ ਵਾਲੀ ਸਮਾਈਲ। ਆ ਗਈ ਜੀ, ਮੁਸਕੁਰਾ ਪਏ ਸਾਰੇ। ਹਾਂ ਬਸ ਠੀਕ ਹੈ ਏਦਾਂ ਹੀ। ਤੇ ਚਲੋ ਹੁਣ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਜੀ, ਇੱਕ ਸਮਾਈਲ ਇਹੋ ਜਿਹੀ ਚੀਜ਼ ਆ ਕਿ ਜਿਹੜੀ ਬੜੀ ਕੰਟੇਜੀਅਸ ਹੁੰਦੀ ਹੈ, ਤੁਸੀਂ ਕਿਸੇ ਵੱਲ ਵੀ ਸਮਾਈਲ ਕਰੋ ਅਗਲਾ ਸਮਾਈਲ ਕਰ ਹੀ ਦਿੰਦਾ। ਸੋ ਸਮਾਈਲ ਵੀ ਕਰੋਨਾ ਵਾਇਰਸ ਵਰਗੀ ਕੰਟੇਜੀਅਸ ਹੈ, ਹੈ ਨਾ। ਸੋ ਮੁਸਕਰਾਉਂਦੇ ਰਿਹਾ ਕਰੋ ਜੀ, ਹੱਸਦੇ ਰਿਹਾ ਕਰੋ, ਕਿਉਂਕਿ ਜਿਹੜੀ ਤੁਹਾਡੀ ਮੁਸਕਰਾਹਟ ਹੈ, ਹੋ ਸਕਦਾ ਕਿਸੇ ਹੋਰ ਦੀ ਮੁਸਕਰਾਹਟ ਦੀ ਵੀ ਵਜ੍ਹਾ ਬਣ ਸਕੇ। ਸੋ ਖੁਸ਼ੀਆਂ ਵੰਡਦੇ ਰਿਹਾ ਕਰੋ, ਛੋਟੀਆਂ ਛੋਟੀਆਂ। ਕੋਈ ਅਸੀਂ ਪੈਸੇ ਨਹੀਂ ਲਟਾਉਣੇ ਬਹੁਤੇ ਕਿਸੇ ਦੇ ਇਹਨਾਂ ਕੰਮਾਂ ਲਈ, ਪਰ ਕਿਸੇ ਨੂੰ ਖੁਸ਼ ਕਰਨ ਲਈ ਜਾਂ ਆਪਣੇ ਆਪ ਨੂੰ ਖੁਸ਼ ਕਰਨ ਲਈ ਛੋਟੀਆਂ ਛੋਟੀਆਂ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਆ। ਸਵੇਰੇ ਸਵੇਰੇ ਉੱਠ ਕੇ ਹਰ ਦਿਨ ਰੱਬ ਨੇ ਸਾਡੇ ਲਈ ਇੱਕ ਨਵਾਂ ਦਿਨ ਚੁਣਿਆ ਹੁੰਦਾ ਹੈ, ਔਰ ਉਹਦਾ ਆਪਣਾ ਹੀ ਰੂਪ ਹੁੰਦਾ ਹੈ। ਜੋ ਕੱਲ੍ਹ ਬੀਤ ਗਿਆ ਉੱਦਾਂ ਦਾ ਕੱਲ੍ਹ ਅੱਜ ਨਹੀਂ ਹੈਗਾ, ਹੈ ਨਾ। ਹਰ ਦਿਨ ਨਵਾਂ, ਹਰ ਦਿਨ ਨਵਾਂ ਇੱਕ ਰੂਪ ਪਰਮਾਤਮਾ ਸਾਡੇ ਲਈ ਲੈ ਕੇ ਆਉਂਦਾ ਦਿਨ ਦਾ। ਸੋ ਉਹਨੂੰ ਖਿੜੇ ਮੱਥੇ ਕਬੂਲੀਆ ਕਰੀਏ। ਜਿਹੋ ਜਿਹਾ ਵੀ ਦਿਨ ਸਾਡੇ ਅੱਗੇ ਆਇਆ ਆ, ਉਹ ਬਹੁਤ ਹੀ ਸੋਹਣਾ ਹੁੰਦਾ ਹੈ, ਔਰ ਉਹਨੂੰ ਉਸ ਨਜ਼ਰ ਨਾਲ ਹੀ ਵੇਖਿਆ ਕਰੀਏ ਕਿ ਅੱਜ ਇਹ ਦਿਨ ਚੂਜ਼ ਕੀਤਾ ਪਰਮਾਤਮਾ ਨੇ ਮੇਰੇ ਲਈ, ਔਰ ਅੱਜ ਮੈਂ ਇਹਦੇ ਵਿੱਚ ਕੀ ਖਾਸ ਕਰ ਸਕਦਾ ਹਾਂ। ਸੋ ਬੁੱਧਵਾਰ ਨੂੰ ਮੇਰੇ ਖਾਸ ਕਰਨ ਲਈ ਤਾਂ ਇਹੀ ਹੁੰਦਾ ਸੀ, ਤੁਹਾਡੇ ਸਾਰਿਆਂ ਨਾਲ ਬੈਠ ਕੇ ਮੈਂ ਆਪਣੇ 2 ਘੰਟੇ ਬਿਤਾਉਂਦੀ ਹਾਂ ਸਵੇਰ ਦੇ, ਔਰ ਆਪਣੀਆਂ ਯਾਦਾਂ ਦੇ ਵਿੱਚ ਪਹੁੰਚ ਜਾਂਦੀ ਹਾਂ ਆਪਣੇ ਪਿੰਡ ਦੇ ਵਿੱਚ, ਤੁਹਾਡਾ ਸਾਰਿਆਂ ਦਾ ਹੱਥ ਫੜ ਕੇ। ਸੋ ਅੱਜ ਵੀ ਅਸੀਂ ਯਾਦਾਂ ਦੇ ਵਿੱਚ ਪਿੱਛੇ ਮੁੜਨਾ ਹੈ, ਤੇ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ, ਤੇ ਬਹੁਤ ਸਾਰੀਆਂ ਯਾਦਾਂ ਮੈਂ ਤੁਹਾਡੀਆਂ ਸੁਣਨੀਆਂ ਵੀ ਹੈ, ਹੈ ਨਾ। ਔਰ ਕਿਹੜੀਆਂ ਗੱਲਾਂ ਕਰਨੀਆਂ ਅਸੀਂ, ਮੈਂ ਤੁਹਾਨੂੰ ਪਿਛਲੇ ਹਫ਼ਤੇ ਦੱਸ ਗਈ ਸੀਗੀ। ਸੋ ਸੁਣਦੇ ਹਾਂ ਜੀ ਇਹ ਗੀਤ, ਬੜਾ ਪਿਆਰਾ ਜਿਹਾ ਗੀਤ ਹੈ, ਔਰ ਇਸ ਗੀਤ ਦੇ ਨਾਲ ਤੁਹਾਨੂੰ ਅਹਿਸਾਸ ਹੋ ਜਾਊਗਾ ਕਿ ਅਸੀਂ ਕਿਸ ਟੌਪਿਕ ਤੇ ਗੱਲ ਕਰਨੀ ਹੈ ਅੱਜ, ਕਿਹੜੀਆਂ ਯਾਦਾਂ ਦੀ ਅੱਜ ਅਸੀਂ ਤੰਦ ਫੜਨੀ ਹੈ। ਔਰ ਇਹ ਗੀਤ ਦੇ ਨਾਲ ਹੋਰ ਵੀ ਬਹੁਤ ਕੁਛ ਯਾਦ ਆਊਗਾ ਤੁਹਾਨੂੰ, ਤੁਹਾਡਾ ਬਚਪਨ। ਔਰ ਇਹ ਗੀਤ ਬੜਾ ਪਿਆਰਾ ਜੀ, ਮੇਰੇ ਦਿਲ ਦੇ ਬੜਾ ਕਰੀਬ ਹੈ। ਸੁਣਦੇ ਹਾਂ ਇਹ ਗੀਤ, ਔਰ ਇਸ ਗੀਤ ਤੋਂ ਬਾਅਦ ਫਿਰ ਗੱਲਾਂ ਅੱਗੇ ਤੋਰਦੇ ਹਾਂ ਜੀ।
ਉੱਥੇ ਸਭ ਦਾ ਚਾਰੇ ਕੋਟਾਂ ਵਿੱਚ ਵਸੇ ਉਹਦਾ ਤਖਤ ਹਜ਼ਾਰਾ ਉੱਥੇ ਦੁਨੀਆਂ ਦੇ ਧਰਮਾਂ ਦਾ ਸਾਂਝਾ ਹੈ ਨਜ਼ਾਰਾ ਜਿੱਥੇ ਦੋਈ ਨਾ ਦਵੈਤ ਹਾਂ ਜਿੱਥੇ ਦੋਈ ਨਾ ਦਵੈਤ ਨਾ ਕੋਈ ਦੇਰੀ ਨਾ ਬੇਗਾਨਾ ਜਿੱਥੇ ਇੱਕ ਮਿੱਕ ਹੋ ਕੇ ਗਾਉਂਦੇ ਪਿਆਰ ਦਾ ਤਰਾਨਾ ਸੁਣੋ ਉੱਥੇ ਹੀ
ਲਓ ਜੀ ਮੈਨੂੰ ਲੱਗਦਾ ਬਚਪਨ ਯਾਦ ਆ ਗਿਆ ਹੋਣਾ ਸਾਰਿਆਂ ਨੂੰ ਇਹ ਗੀਤ ਦੇ ਨਾਲ ਮੈਨੂੰ ਯਾਦ ਆ ਗਿਆ ਆਪਣਾ ਬਚਪਨ ਜਦੋਂ ਮੈਂ ਦੜੰਗੇ ਜੇ ਲਾਉਂਦੀ ਹੁੰਦੀ ਸੀ ਤੇ ਨਾਲ ਇਹ ਵਾਲਾ ਗੀਤ ਗਾਈਦਾ ਹੁੰਦਾ ਸੀਗਾ ਬੁੱਧਵਾਰ ਨੂੰ ਪੰਜਾਬੀ ਚਿੱਤਰਹਾਰ ਹੁੰਦਾ ਨਹੀਂ ਵੀਰਵਾਰ ਦੀ ਸ਼ਾਮ ਨੂੰ ਆਉਂਦਾ ਹੁੰਦਾ ਸੀ ਕਈ ਵਾਰੀ ਪੰਜਾਬੀ ਚਿੱਤਰਹਾਰ ਉਹਦੇ ਵਿੱਚ ਗੀਤ ਆਉਂਦਾ ਹੁੰਦਾ ਸੀ ਜਾਂ ਫਿਰ ਪੰਜਾਬੀ ਫਿਲਮ ਵੀ ਮੈਨੂੰ ਨਾਮ ਭੁੱਲ ਗਿਆ ਜੇ ਤੁਹਾਨੂੰ ਯਾਦ ਹੋਵੇ ਕਿਹੜੀ ਮੂਵੀ ਵਿੱਚੋਂ ਤਾਂ ਮੈਨੂੰ ਜ਼ਰੂਰ ਯਾਦ ਕਰਵਾਇਓ ਸੋ ਪ੍ਰੋਗਰਾਮ ਦੇ ਵਿੱਚ ਏਦਾਂ ਹੀ ਸੋਹਣੇ ਸੋਹਣੇ ਗੀਤ ਵੀ ਸੁਣਾਂਗੇ ਤੇ ਕੁਝ ਯਾਦਾਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ ਕੁਝ ਹੱਡ ਬੀਤੀਆਂ ਤੇ ਕੁਝ ਜੱਗ ਬੀਤੀਆਂ ਗੱਲਾਂ ਕਰਾਂਗੇ ਔਰ ਪ੍ਰੋਗਰਾਮ ਦੇ ਨਾਲ ਸਾਂਝ ਤੁਸੀਂ ਬਣਾ ਸਕਦੇ ਹੋ ਤੁਹਾਨੂੰ ਹਮੇਸ਼ਾ ਕਹਿੰਦੀ ਹੁੰਦੀ ਹੈ ਕਿ ਗੱਲ ਤਾਂ ਹੀ ਕਰਨ ਦਾ ਸਵਾਦ ਹੈ ਜਦੋਂ ਹੁੰਗਾਰਾ ਸੋ ਤੁਸੀਂ ਹੁੰਗਾਰਾ ਭਰ ਸਕਦੇ ਹੋ ਜੀ ਈਮੇਲ ਦੇ ਰਾਹੀਂ request@harmanradio.com ਈਮੇਲ ਦੇ ਰਾਹੀਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਤੇ ਇਸ ਤੋਂ ਇਲਾਵਾ ਟੈਲੀਗ੍ਰਾਮ ਦੇ ਰਾਹੀਂ ਵੀ ਤੁਸੀਂ ਆਡੀਓ ਮੈਸੇਜਿਸ ਫੋਟੋ ਮੈਸੇਜਿਸ ਜਾਂ ਵੋਇਸ ਮੈਸੇਜਿਸ ਜਿਹੜੇ ਭੇਜ ਸਕਦੇ ਹੋ @harmanradio ਤੇ ਉਸ ਤੋਂ ਬਾਅਦ ਜੇ ਪ੍ਰੋਗਰਾਮ ਵਿੱਚ ਕਾਲ ਕਰਨੀ ਹੈ ਜੀ ਕੋਈ ਯਾਦ ਸਾਂਝੀ ਕਰਨੀ ਹੈ ਤੇ ਤੁਸੀਂ ਕਾਲ ਕਰ ਸਕਦੇ ਹੋ 02-85-99-28-11 ਤੇ ਸੋ ਆਓ ਰਲ ਮਿਲ ਕੇ ਲਾਉਂਦੇ ਹਾਂ ਜੀ ਰੌਣਕ ਕੋਈ 2 ਘੰਟੇ ਹੁਣ ਪ੍ਰੋਗਰਾਮ ਦੇ ਵਿੱਚ ਜੇ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਤੇ ਉਹ ਵੀ ਦੱਸ ਸਕਦੇ ਹੋ ਉਹ ਵੀ ਜ਼ਰੂਰ ਚਲਾਵਾਂਗੇ ਸੋ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਮੈਸੇਜ ਸੁਖਵਿੰਦਰ ਸੌਂਧ ਹੁਣਾਂ ਨੇ ਕੀਤਾ ਹੈ ਔਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੌਂਧ ਸਾਹਿਬ ਔਰ ਉਮੀਦ ਤੇ ਅਰਦਾਸ ਕਰਦੇ ਹਾਂ ਰਾਜੀ ਖੁਸ਼ੀ ਹੋਵੋਗੇ ਜੀ ਸੋ ਬਾਕੀ ਮੌਸਮ ਦਾ ਹਾਲ ਚਾਲ ਦੇਖ ਰਹੇ ਹਾਂ ਵੀ ਕਿਹੋ ਜਿਹੇ ਮਿਜ਼ਾਜ ਆ ਅੱਜ ਮੌਸਮ ਦੇ ਮਿਜ਼ਾਜ ਤੇ ਠੰਡੇ ਹੋਣੇ ਆ ਜੀ ਸਰਦੀਆਂ ਓਫੀਸ਼ੀਅਲੀ ਸ਼ੁਰੂ ਹੋ ਗਈਆਂ ਜੂਨ ਦੇ ਮਹੀਨੇ ਤੋਂ 1 ਜੂਨ ਤੋਂ ਵਿੰਟਰ ਸੀਜ਼ਨ ਜਿਹੜਾ ਸ਼ੁਰੂ ਹੋ ਜਾਂਦਾ ਆਸਟ੍ਰੇਲੀਆ ਦੇ ਵਿੱਚ ਸੋ ਓਫੀਸ਼ੀਅਲੀ ਹੁਣ ਅਸੀਂ ਸਰਦੀਆਂ ਨੂੰ ਹੰਢਾ ਰਹੇ ਹਾਂ ਗੱਲ ਇਹ ਆ ਸੋ ਸਰਦੀਆਂ ਦਾ ਮੌਸਮ ਵੀ ਸਰਦੀਆਂ ਵਰਗਾ ਹੀ ਹੋਣਾ ਚਾਹੀਦਾ ਸੋ ਬਿਲਕੁਲ ਜਦੋਂ ਦੇ ਸਰਦੀਆਂ ਚੜੀਆਂ ਇੱਥੇ ਉਦੋਂ ਦਾ ਐਡੀਲੇਡ ਦੇ ਵਿੱਚ ਤੇ ਬੱਦਲਵਾਈ ਬਣੀ ਹੋਈ ਹੈ ਔਰ ਮੀਂਹ ਪੈ ਰਿਹਾ ਹੈ ਆਸਟ੍ਰੇਲੀਆ ਦੀਆਂ ਸਰਦੀਆਂ ਕੁਝ ਗਿੱਲੀਆਂ ਹੁੰਦੀਆਂ ਆ ਮੀਂਹ ਪੈਂਦਾ ਰਹਿੰਦਾ ਇੱਥੇ ਹੈ ਨਾ ਬਸ ਸੋਹਣਾ ਮੌਸਮ ਸੀ ਕੱਲ ਵੀ ਐਡੀਲੇਡ ਚ ਬੜੀ ਵਧੀਆ ਧੁੰਦ ਪਈ ਹੋਈ ਸੀ ਜੀ ਔਰ ਜਦੋਂ ਧੁੰਦ ਪੈਂਦੀ ਆ ਫਿਰ ਮੈਂ ਤੇ ਕਨੈਕਟ ਕਰਦੀ ਹੁੰਦੀ ਹਾਂ ਆਪਣੇ ਬਚਪਨ ਨਾਲ ਆਪਣੇ ਪਿੰਡ ਦੇ ਨਾਲ ਉਹ ਧੁੰਦਾ ਉਹ ਕੋਰੇ ਹੈ ਨਾ ਅੱਜ ਮੌਸਮ ਦੇ ਵਿੱਚ ਜਦੋਂ ਸਵੇਰੇ ਉੱਠੀ ਆ ਤੇ ਕਾਲੀਆਂ ਘਟਾਵਾਂ ਚੜੀਆਂ ਹੋਈਆਂ ਸੀਗੀਆਂ ਔਰ ਲੱਗਦਾ ਤੇ ਏਦਾਂ ਹੀ ਤੇ ਮੀਂਹ ਪਊਗਾ ਪਰ ਜਦੋਂ ਦੇਖਿਆ ਤੇ ਇਹੋ ਜਿਹਾ ਕਿ ਮੀਂਹ ਦੇ ਆਸਾਰ ਤੇ ਅੱਜ ਨਹੀਂ ਦਿਖ ਰਹੇ ਐਡੀਲੇਡ ਦੇ ਵਿੱਚ ਪਰ ਹਲਕੀ ਬੱਦਲਵਾਈ ਬੜੀ ਰਹਿਣੀ ਹੈ ਤੇ ਵੱਧ ਤੋਂ ਵੱਧ ਤਾਪਮਾਨ ਜਿਹੜਾ ਸੀ ਉਹ 14 ਡਿਗਰੀ ਤੱਕ ਜਾਣਾ ਮੈਲਬਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਦੇ ਨਾਲ ਬੱਦਲਵਾਈ ਮੈਲਬਨ ਦੇ ਵਿੱਚ ਵੀ ਬਣੀ ਰਹਿਣੀ ਹੈ ਸਿਡਨੀ ਦੇ ਵਿੱਚ ਮੌਸਮ ਸਾਫ਼ ਦਿਸ ਰਿਹਾ ਹੈ ਅੱਜ ਔਰ ਤਾਪਮਾਨ 16 ਡਿਗਰੀ ਤੱਕ ਵੱਧ ਤੋਂ ਵੱਧ ਔਰ ਬ੍ਰਿਸਬੇਨ ਦੇ ਵਿੱਚ ਵੀ ਅੱਜ ਸੂਰਜ ਚਮਕੇਗਾ ਔਰ 22 ਡਿਗਰੀ ਤਾਪਮਾਨ ਜਿਹੜਾ ਉਹ ਵੱਧ ਤੋਂ ਵੱਧ ਜਾਣਾ ਹੈ ਕੈਨਬਰਾ ਦੇ ਵਿੱਚ ਸਾਫ਼ ਮੌਸਮ ਦੇ ਨਾਲ ਤਾਪਮਾਨ ਵੱਧ ਤੋਂ ਵੱਧ 13 ਡਿਗਰੀ ਔਰ ਪਰਥ ਦੇ ਵਿੱਚ 23 ਡਿਗਰੀ ਤਾਪਮਾਨ ਦੇ ਨਾਲ ਬਿਲਕੁਲ ਸਾਫ਼ ਮੌਸਮ ਅੱਜ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਗਰਮੀਆਂ ਹੈ ਜੀ ਬਿਲਕੁਲ ਜੇਠ ਦਾ ਮਹੀਨਾ 37 ਡਿਗਰੀ ਤਾਪਮਾਨ ਵੱਧ ਤੋਂ ਵੱਧ ਤੇ ਬਿਲਕੁਲ ਸਾਫ਼ ਮੌਸਮ ਪੰਜਾਬ ਦੇ ਵਿੱਚ ਵੀ ਰਹਿਣਾ ਸੀ ਇਹ ਸੀ ਜੀ ਅੱਜ ਦੇ ਮੌਸਮ ਦਾ ਹਾਲ ਚਾਲ ਸੋ ਤੁਸੀਂ ਕਿਹੋ ਜਿਹੇ ਮੌਸਮ ਨੂੰ ਕਿਸ ਰੁੱਤ ਨੂੰ ਇੰਜੋਏ ਕਰ ਰਹੇ ਹੋ ਕਿਉਂਕਿ ਸਾਡੇ ਨਾਲ ਲਿਸਨਰ ਸਿਰਫ ਆਸਟ੍ਰੇਲੀਆ ਤੋਂ ਹੀ ਨਹੀਂ ਹੁੰਦੇ ਇੰਗਲੈਂਡ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ, ਤੁਸੀਂ ਵੱਖ ਵੱਖ ਥਾਵਾਂ ਤੋਂ ਆਪਣਾ ਤਿਉਹਾਰ ਜਿਹੜਾ ਸਾਡੇ ਨਾਲ ਸਾਂਝਾ ਕਰਦੇ ਹੋ ਔਰ ਬੜੀ ਖੁਸ਼ੀ ਹੁੰਦੀ ਹੈ ਜੀ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਮੈਸੇਜਸ ਆਉਣੇ ਸ਼ੁਰੂ ਹੋ ਗਏ ਆ। ਕੁਲਵਿੰਦਰ ਸਿੰਘ ਧਾਰੀਵਾਲ ਹੁਣਾਂ ਨੇ ਗੋਲਡ ਕੋਸਟ ਤੋਂ ਮੈਸੇਜ ਕੀਤਾ ਹੈ, ਕਹਿੰਦੇ ਲਓ ਜੀ ਹੋ ਜਾਓ ਸ਼ੁਰੂ। ਬਿਲਕੁਲ ਜੀ, ਮੈਂ ਤਾਂ ਤਿਆਰ ਹਾਂ, ਮੈਂ ਤਾਂ ਇਹੀ ਦੇਖਦੀ ਸੀ ਕਿ ਤੁਸੀਂ ਤਾਂ ਸਾਰੇ ਤਿਆਰ ਹੋਏ ਅਜੇ ਤੱਕ ਕਿ ਨਹੀਂ। ਸੋ ਕਰਦੇ ਆ ਜੀ ਗੱਲਾਂ ਯਾਦ, ਔਰ ਦੇਖ ਲਓ ਫਿਰ ਜਦੋਂ ਯਾਦਾਂ ਯਾਦ ਕਰੀਦੀਆਂ ਤੇ ਕਈ ਵਾਰੀ ਹੱਸੀ ਦਾ ਵੀ ਹੈ ਤੇ ਕਈ ਵਾਰੀ ਫਿਰ ਅੱਖਾਂ ਸਾਡੀਆਂ ਗਿੱਲੀਆਂ ਵੀ ਹੋ ਜਾਂਦੀਆਂ, ਉਦਾਸ ਵੀ ਹੋ ਜਾਂਦੀਆਂ, ਪਰ ਉਦਾਸ ਹੋਣ ਦੀ ਕੋਈ ਵਜ੍ਹਾ ਨਹੀਂ। ਬਿਲਕੁਲ ਜੀ, ਗੱਲ ਇਹ ਹੈ ਕਿ ਜਿਹੜਾ ਵਕਤ ਅਸੀਂ ਬਹੁਤ ਰੱਜ ਕੇ ਮਾਣਿਆ ਹੋਇਆ, ਬਹੁਤ ਚੰਗੀ ਤਰ੍ਹਾਂ ਮਾਣਿਆ ਹੋਇਆ, ਇਹ ਨਹੀਂ ਕਿ ਉਹ ਬਿਲਕੁਲ ਹੀ ਪਰਫੈਕਟ ਸੀ। ਹਰ ਦੌਰ ਦੇ ਵਿੱਚ ਕੁਛ ਨਾ ਕੁਛ ਉੱਚਾ ਨੀਵਾਂ ਹੁੰਦਾ ਰਹਿੰਦਾ, ਇਹੀ ਜ਼ਿੰਦਗੀ ਹੈ ਨਾ। ਕਦੀ ਥੋੜੀ ਵਧੀਆ ਹੋ ਜਾਂਦੀ ਹੈ, ਕਦੀ ਥੋੜੇ ਜਿਹੇ ਡਾਊਨ ਹੋ ਜਾਂਦੇ ਆ, ਔਰ ਫਿਰ ਪੁਸ਼ ਕਰੀਦਾ ਅਪ ਹੋ ਜਾਂਦੇ ਆ। ਸੋ ਇਹ ਉੱਪਰ ਥੱਲੇ ਹੋਣ ਦਾ ਜਿਹੜਾ ਜ਼ਿੰਦਗੀ ਦੇ ਵਿੱਚ ਸਮਾਂ ਚੱਲਦਾ ਰਹਿੰਦਾ। ਪਰ ਬਚਪਨ ਦੇ ਵਿੱਚ ਗੱਲ ਇਹ ਹੁੰਦੀ ਹੈ ਕਿ ਫਿਕਰਾਂ ਘੱਟ ਹੁੰਦੀਆਂ ਆ, ਜ਼ਿੰਮੇਦਾਰੀਆਂ ਘੱਟ ਹੁੰਦੀਆਂ ਆ, ਔਰ ਇਸ ਕਰਕੇ ਬੇਫਿਕਰੇ ਜਿਹੇ ਹੋ ਕੇ ਜ਼ਿੰਦਗੀ ਜੀਦੀ ਹੈ, ਔਰ ਇਸ ਕਰਕੇ ਵਧੀਆ ਲੱਗਦਾ ਉਹ ਸਮਾਂ। ਇਸ ਕਰਕੇ ਅੱਜ ਵੀ ਜੇ ਗੱਲ ਕਰੀਏ ਤੇ ਥੋੜੀ ਬੇਫਿਕਰੀ ਦੇ ਨਾਲ ਜ਼ਿੰਦਗੀ ਨੂੰ ਜਿਉਣਾ ਚਾਹੀਦਾ। ਅਸੀਂ ਬਹੁਤ ਸਾਰੀਆਂ ਫਿਕਰਾਂ ਬਿਨਾਂ ਮਤਲਬ ਤੋਂ ਪਾਲ ਲੈਂਦੇ ਹਾਂ। ਜੇ ਧਿਆਨ ਨਾਲ ਸੋਚ ਕੇ ਦੇਖੀਏ ਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਇਹੋ ਜਿਹੀਆਂ ਜਿਹਨਾਂ ਦਾ ਪਰੇਸ਼ਾਨ ਹੋਣ ਦਾ ਕੋਈ ਸਬੱਬ ਨਹੀਂ, ਕੋਈ ਮਤਲਬ ਹੀ ਨਹੀਂ ਬਣਦਾ, ਪਰ ਫਿਰ ਵੀ ਕਦੀ ਆਪਣੇ ਲਈ ਘੱਟ ਹੁੰਦੇ ਹਾਂ ਤੇ ਅਸੀਂ ਆਲੇ ਦੁਆਲੇ ਦੀਆਂ ਫਿਕਰਾਂ ਜ਼ਿਆਦਾ ਪਾਲ ਲੈਂਦੇ ਹਾਂ ਵੀ ਫਲਾਨਾ ਕੀ ਕਹੂਗਾ, ਉਹ ਕੀ ਕਹੂਗਾ। ਆਪਣੀ ਮਸਤੀ ਨਾਲ ਜੀਓ, ਜਿੱਦਾਂ ਦਿਲ ਕਰਦਾ ਆਪਣੀ ਜ਼ਿੰਦਗੀ ਨੂੰ ਜੀਓ। ਇਸੇ ਕਰਕੇ ਬਚਪਨ 'ਚ ਜਾਈਦਾ ਕਿ ਉਦੋਂ ਦੇਖ ਕੇ ਆਈਏ ਵੀ ਕੀ ਕਰੀਦਾ ਹੁੰਦਾ ਸੀਗਾ। ਸੋ ਇਹ ਇੱਕ ਝਾਤ ਮਾਰਨ, ਅਸੀਂ ਬੁੱਧਵਾਰ ਨੂੰ ਸਾਰੇ ਜਾਂਦੇ ਹਾਂ ਆਪਣੇ ਬਚਪਨ ਦੇ ਵਿੱਚ, ਇੱਕ ਝਾਤ ਮਾਰ ਕੇ ਆਉਂਦੇ ਹਾਂ ਵੀ ਇਹੋ ਜਿਹਾ ਕੀ ਕਰੀਦਾ ਸੀਗਾ ਉਦੋਂ, ਵੀ ਜਿਹਨੂੰ ਯਾਦ ਕਰਕੇ ਅਜੇ ਵੀ ਅਸੀਂ ਕਹਿੰਦੇ ਹਾਂ ਵੀ ਵਾਹ, ਉਹ ਸਮਾਂ ਮੁੜ ਕੇ ਕਿਉਂ ਨਹੀਂ ਆਉਂਦਾ। ਸੋ ਇਹ 2 ਘੰਟੇ 'ਚ ਅਸੀਂ ਉਹ ਸਮਾਂ ਵਾਪਸ ਲੈ ਕੇ ਆਉਂਦੇ ਹਾਂ, ਸਾਰੇ ਬੱਚੇ ਬਣ ਜਾਂਦੇ ਹਾਂ ਜੀ। ਸੋ ਹਰਵਿੰਦਰ ਸਿੰਘ ਧਨੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ, ਕਹਿੰਦੇ ਸਤਿ ਸ਼੍ਰੀ ਅਕਾਲ ਦੀਦੀ, ਕੀ ਹਾਲ ਆ ਜੀ। ਬਹੁਤ ਵਧੀਆ ਧਨੀ ਵੀਰੇ, ਤੂੰ ਸੁਣਾ ਕੀ ਹਾਲ ਚਾਲ ਹੈ? ਉਮੀਦ ਆ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਹੈ। ਔਰ ਗੁਰਿੰਦਰ ਸਿੰਘ ਹੁਣੀ ਵੀ ਆ ਗਏ ਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ। ਇਸ ਭਵੀਰੀ ਨੇ ਘਰ ਤਾਂ ਬਹੁਤ ਵਧੀਆ ਦਿੱਤਾ ਪਰ ਕਿਸ਼ਤਾਂ ਤੇ। ਬਿਲਕੁਲ ਜੀ, ਬਾਕੀ ਗੱਲ ਇਹ ਆ ਵੀ ਘਰ ਤਾਂ ਸਾਡੇ ਕੋਲ ਪਹਿਲਾਂ ਵੀ ਸੀਗੇ, ਹੁਣ ਕਿਸ਼ਤਾਂ ਤੇ ਅਸੀਂ ਆਪ ਹੀ ਸਹੇੜੀਆਂ ਆ, ਹੁਣ ਕੀ ਕਹਿ ਸਕਦੇ ਆ। ਸੋ ਕੋਈ ਗੱਲ ਨੀ ਜੀ, ਰੱਬ ਨੇ ਜੇ ਕਿਸ਼ਤਾਂ ਦਿੱਤੀਆਂ ਤੇ ਕਿਸ਼ਤਾਂ ਭਰਨ ਲਈ ਤੰਦਰੁਸਤੀ ਵੀ ਦੇਵੇ ਤੇ ਮਿਹਨਤ ਕਰਨ ਦਾ ਬਲ ਬਖਸ਼ੇ। ਕਹਿੰਦੇ ਬਾਕੀ ਬਹੁਤ ਵਧੀਆ ਸ਼ੁਰੂਆਤ ਹੈ ਜੀ, ਜੁੜ ਬੈਠੇ ਹਾਂ। ਗੁਰਿੰਦਰ ਸਿੰਘ ਕਾਲੋ ਵਰਜੀਨੀਆ ਅਮੈਰੀਕਾ ਤੋਂ ਮੈਸੇਜ ਕੀਤਾ ਇਹਨਾਂ ਨੇ। ਸਲੋ ਜੀ ਗੁਰਿੰਦਰ ਸਿੰਘ ਜੀ, ਹੁਣ ਤੁਹਾਡੀ ਫਰਮਾਇਸ਼ ਦੇ ਅੱਜ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਜੀ, ਹਾਂ ਖੇਡਾਂ ਦਾ। ਸੋ ਗੁਰਿੰਦਰ ਸਿੰਘ ਹੁਣਾਂ ਨੇ ਪਿਛਲੇ ਹਫ਼ਤੇ ਕਿਹਾ ਸੀ ਵੀ ਜੋ ਬਚਪਨ 'ਚ ਖੇਡਾਂ ਖੇਡਦੇ ਸੀ ਉਹਨਾਂ ਦੇ ਉੱਤੇ ਗੱਲ ਕਰਦੇ ਆ। ਸੋ ਬਹੁਤ ਸੋਹਣਾ ਟੌਪਿਕ, ਮਜ਼ਾ ਆਊਗਾ ਅੱਜ ਗੱਲਬਾਤ ਕਰਨ ਦਾ ਸਾਨੂੰ ਸਾਰਿਆਂ ਨੂੰ ਹੀ, ਕਿਉਂਕਿ ਖੇਡਾਂ ਜ਼ਿੰਦਗੀ ਦੀ ਖਾਸ ਕਰਕੇ ਬਚਪਨ ਦਾ ਉਹ ਹਿੱਸਾ ਹੁੰਦਾ ਹੈ ਵੀ ਜੇ ਔਰ ਸਾਡੇ ਬਚਪਨ ਦੀ ਗੱਲ ਕਰੀਏ, ਅੱਜ ਕੱਲ੍ਹ ਦਾ ਬਚਪਨ ਤਾਂ ਚਲੋ ਥੋੜ੍ਹਾ ਜਿਹਾ ਸਾਡੇ ਨਾਲੋਂ ਵੱਖਰਾ ਹੋ ਗਿਆ, ਪਰ ਜਿਹੜਾ ਬਚਪਨ ਅਸੀਂ ਹੰਢਾਇਆ ਹੋਇਆ ਉਹਦੇ ਵਿੱਚ ਬਸ ਜੀ ਖੇਡਾਂ ਖੇਡਾਂ ਤੇ ਖੇਡਾਂ। ਔਰ ਖੇਡਾਂ ਵੀ ਇਹੋ ਜਿਹੀਆਂ ਕੀ ਹੁੰਦੀਆਂ ਸੀਗੀਆਂ ਵੀ ਸਾਨੂੰ ਕਿਹੜਾ ਖੇਡਣ ਨੂੰ ਕੋਈ ਬਹੁਤੇ ਖਿਡੌਣੇ ਹੁੰਦੇ ਸੀ, ਪਰ ਆਪਣੀਆਂ ਖੇਡਾਂ ਆਪ ਹੀ ਕੱਢ ਲਈਦੀਆਂ ਸੀਗੀਆਂ, ਹੈ ਨਾ। ਸਮੇਂ ਦੇ ਅਕੋਰਡਿੰਗਲੀ ਖੇਡਾਂ ਹੁੰਦੀਆਂ ਸੀ, ਮੌਸਮ ਦੇ ਅਕੋਰਡਿੰਗਲੀ ਖੇਡਾਂ ਹੁੰਦੀਆਂ ਸੀਗੀਆਂ। ਸੋ ਈਵਨ ਰਿਸ਼ਤੇਦਾਰਾਂ ਦੇ ਵੱਖਰੇ ਵੱਖਰੇ ਜਾ ਕੇ ਉੱਥੇ ਵੀ ਮਾਮਿਆਂ ਦੇ ਜਾ ਕੇ ਕੁਛ ਹੋਰ ਖੇਡਾਂ ਹੁੰਦੀਆਂ ਸੀਗੀਆਂ, ਉਹਨਾਂ ਦੇ ਬੱਚਿਆਂ ਦੇ ਅਕੋਰਡਿੰਗਲੀ ਕਿੱਦਾਂ ਦੇ ਹੁੰਦੇ ਸੀ, ਭੂਆ ਦੇ ਘਰ ਜਾਣਾ ਤੇ ਉੱਥੇ ਖੇਡਾਂ ਕੁਝ ਹੋਰ ਹੁੰਦੀਆਂ ਸੀ। ਸੋ ਆਓ ਰਲ ਕੇ ਸਾਰੇ ਯਾਦ ਕਰਦੇ ਹਾਂ ਅੱਜ ਬਚਪਨ 'ਚ ਅਸੀਂ ਕੀ ਕੀ ਖੇਡਾਂ ਖੇਡਦੇ ਸੀ, ਕੀ ਕੀ ਸ਼ਰਾਰਤਾਂ ਕਰਦੇ ਹੁੰਦੇ ਸੀ, ਕਿੱਦਾਂ ਅਸੀਂ ਸਮਾਂ ਆਪਣਾ ਟਾਈਮ ਪਾਸ ਕਰੀਦਾ ਹੁੰਦਾ ਸੀਗਾ। ਸੋ ਹਰੀਸ਼ ਅਰੋੜਾ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਹਾਜ਼ਰ ਜੀ, ਸੋ ਠੀਕ ਹੈ ਜੀ, ਹਾਜ਼ਰੀ ਲਵਾਉਣ ਲਈ ਬਹੁਤ ਬਹੁਤ ਸ਼ੁਕਰੀਆ। ਗੱਲ ਇਹ ਆ ਕਿ ਪਤਾ ਲੱਗ ਜਾਂਦਾ ਤੁਸੀਂ ਸਾਰੇ, ਔਰ ਅੱਜ ਸਾਰਿਆਂ ਨੇ ਆਪਣੀਆਂ ਯਾਦਾਂ ਵੀ ਜ਼ਰੂਰ ਜੇ ਟਾਈਮ ਲੱਗੇ ਤਾਂ ਸਾਂਝੀਆਂ ਕਰਨੀਆਂ, ਕਿਉਂਕਿ ਖੇਡਾਂ ਅਸੀਂ ਸਾਰਿਆਂ ਨੇ ਬਚਪਨ 'ਚ ਬਹੁਤ ਸਾਰੀਆਂ ਖੇਡੀਆਂ ਹੋਈਆਂ। ਸੋ ਚਲੋ ਜੀ ਇਹ ਖੇਡਾਂ ਖੇਡੀਏ ਕੁਛ, ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਔਰ ਉਸ ਤੋਂ ਬਾਅਦ ਫਿਰ ਖੇਡਦੇ ਹਾਂ ਉਹ ਖੇਡਾਂ ਅੱਜ ਆਪਣੀਆਂ ਗੱਲਾਂ ਬਾਤਾਂ 'ਚ ਜੋ ਕਦੀ ਅਸੀਂ ਬਚਪਨ 'ਚ ਖੇਡੀਆਂ ਹੋਈਆਂ ਹੈ ਜੀ।
ਕੋਟ ਲਕਸ਼ ਪੱਕੀ ਜੁੰਮੇ ਰਾਤ ਆਈਏ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਮਤ ਆਈਏ।
ਡੰਡਾ ਬਈ ਲੁਕਣ ਮਚਾਈ ਖੇਡ ਕੇ ਲੰਘਿਆ ਵੇਲਾ ਚੰਗਾ ਬਈ ਗੋਲੀਆਂ ਬੀਜੋ ਬਾਂਦਰ ਕਿੱਲਾ ਕੁੱਲੀ ਡੰਡਾ ਬਈ ਲੁਕਣ ਮਚਾਈ ਖੇਡ ਕੇ ਲੰਘਿਆ ਵੇਲਾ ਚੰਗਾ ਬਈ ਬੜਾ ਨਜ਼ਾਰਾ ਆਉਂਦਾ ਸੀ ਸੂਏ ਦੀ ਤਾਰੀ ਫੱਟੀ ਉੱਤੇ ਸਿਆਹੀ ਨੇ ਹੁਣ ਢੁੱਲਣਾ ਨਹੀਂ ਮਾਗੀ ਰਾਮ ਤੋਂ ਮੁਕਤ ਦਾ ਖਾਦਾ ਰੂੰਗਾ ਭੁੱਲਣਾ ਨਹੀਂ ਲਿਖਦੇ ਆ ਫੱਟੀ ਉੱਤੇ ਸਿਆਹੀ ਨੇ ਹੁਣ ਢੁੱਲਣਾ ਨਹੀਂ ਨਿੱਤ ਕਟਾਪਾ ਹੋਣਾ ਤੋੜਨੇ ਫੁੱਲ ਕਿਆਰੀ
ਦੂਸਰੀ ਗੱਲ ਇਹ ਆ ਕਿ ਕਦੀ ਕਦੀ ਮੈਂ ਇਸ ਗੱਲ ਤੋਂ ਜ਼ਰੂਰ ਥੋੜੀ ਹੋ ਜਾਂਦੀ ਹੁੰਦੀ ਆ ਕਿ ਜਿਹੋ ਜਿਹੀ ਮੌਜ ਅਸੀਂ ਮਾਣੀ ਹੋਈ ਆ ਪਤਾ ਨਹੀਂ ਸਾਡੇ ਬੱਚੇ ਮਾਣਦੇ ਪਏ ਆ ਜਾਂ ਨਹੀਂ। ਉਹ ਚੀਜ਼ਾਂ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀਆਂ ਖੇਡਾਂ ਅਸੀਂ ਖੇਡੀਆਂ ਸਾਡੇ ਬੱਚਿਆਂ ਨੇ ਵੀ ਉਹੀ ਖੇਡਣੀਆਂ, ਪਰ ਸਾਡੀਆਂ ਖੇਡਾਂ ਦੇ ਵਿੱਚ ਇੱਕ ਕਹਿ ਲਓ ਕਿ ਫਿਜ਼ੀਕਲੀ ਵੀ ਅਸੀਂ ਵਰਕਆਊਟ ਜੇ ਕਹਿ ਲਓ ਉਹ ਵੀ ਹੁੰਦਾ ਸੀਗਾ, ਉਹਦੇ ਵਿੱਚ ਦਿਮਾਗੀ ਕਸਰਤ ਵੀ ਹੁੰਦੀ ਸੀ, ਸਰੀਰਕ ਕਸਰਤ ਵੀ ਹੁੰਦੀ ਸੀਗੀ, ਹਨਾ। ਔਰ ਇੱਕ ਜਿਹੜੀ ਕਹਿ ਲਓ ਵੀ ਕਲਪਨਾ ਦੇ ਨਾਲ ਇੱਕ ਆਪਣੀ ਜਿਹੜੀ ਅੱਜ ਕੱਲ੍ਹ ਉਹਨੂੰ ਇਮੈਜੀਨੇਟਿਵ ਪਲੇ ਕਹਿੰਦੇ ਆ, ਔਰ ਉਹ ਅਸੀਂ ਬਹੁਤ ਖੇਡੀਦੇ ਹੁੰਦੇ ਸੀਗੇ। ਮੈਂ ਜੋਬ ਵੀ ਕਰਦੀ ਹਾਂ, ਚਲੋ ਜੀ ਮੈਂ ਬੱਚਿਆਂ ਦੇ ਨਾਲ ਅਰਲੀ ਐਜੂਕੇਟਰ ਹਾਂ ਇੱਥੇ, ਅਰਲੀ ਚਾਈਲਡਹੁੱਡ ਐਜੂਕੇਟਰ, ਤੇ ਇੱਥੇ ਵੀ ਜਿਹੜਾ ਇਹ ਪ੍ਰੋਗਰਾਮਿੰਗ ਕਰਦੇ ਆ ਉਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹ ਪ੍ਰੋਗਰਾਮਿੰਗ ਕੀਤੀ ਜਾਂਦੀ ਹੈ ਕਿ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਹੋਵੇ, ਬੱਚਿਆਂ ਦਾ ਕੋਗਨੇਟਿਵ ਵਿਕਾਸ ਜਿਹੜਾ ਡਿਵੈਲਪਮੈਂਟ ਆ ਉਹ ਹੋਵੇ, ਇਮੈਜੀਨੇਟਿਵ ਬੱਚੇ ਕੀ ਕੀ ਖੇਡਦੇ ਆ। ਤੇ ਫਿਰ ਮੈਂ ਜਦੋਂ ਸੋਚਦੀ ਹੁੰਦੀ ਹਾਂ ਇਹ ਪ੍ਰੋਗਰਾਮਿੰਗ ਕਰਦੀ ਪਈ ਜਾਂ ਦੇਖਦੇ ਪਈ, ਇਹ ਸਾਰਾ ਕੁਛ ਤੇ ਅਸੀਂ ਕੀਤਾ ਹੋਇਆ ਆ, ਇਹ ਤਾਂ ਸਾਨੂੰ ਕਿਸੇ ਨੇ ਸਿਖਾਇਆ ਹੀ ਨਹੀਂ, ਸਾਡੀ ਤੇ ਕਿਸੇ ਨੇ ਪ੍ਰੋਗਰਾਮਿੰਗ ਕੀਤੀ ਨਹੀਂ ਸੀ ਵੀ ਆਹ ਖੇਡਣਾ ਆਹ ਖੇਡਣਾ ਆਹ ਖੇਡਣਾ, ਪਰ ਅਸੀਂ ਆਪਣੇ ਆਪ ਹੀ ਉਹ ਖੇਡਾਂ ਘੜਦੇ ਹੁੰਦੇ ਸੀਗੇ ਔਰ ਆਪ ਹੀ ਖੇਡਦੇ ਹੁੰਦੇ ਸੀਗੇ, ਹੈਨਾ। ਤੇ ਕੋਈ ਏਡੇ ਖਿਡੌਣੇ ਨਹੀਂ ਹੁੰਦੇ ਸੀਗੇ, ਕਦੀ ਕਿਤੇ ਮੇਲੇ ਚ ਜਾਈਦਾ ਸੀਗਾ ਤੇ ਕਦੀ ਗੁੱਡੀ ਲਿਆਉਣੀ ਜਾਂ ਭੰਬੀਰੀਆਂ ਜਿਹੀਆਂ ਚੱਕ ਲਿਆਉਣੀਆਂ, ਜਾਂ ਫਿਰ ਹਾਂ ਮੁੰਡਿਆਂ ਦੇ ਕੋਲ ਬੰਟੇ ਹੁੰਦੇ ਸੀ ਤੇ ਪਤੰਗ ਹੁੰਦੇ ਸੀਗੇ, ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਸੀਗੀਆਂ, ਤੇ ਗੇਂਦਾਂ ਹੁੰਦੀਆਂ ਸੀਗੀਆਂ, ਤੇ ਕੁੜੀਆਂ ਦੇ ਕੋਲ ਗੁੱਡੀ ਹੁੰਦੀ ਸੀਗੀ ਕੋਈ, ਜਾਂ ਫਿਰ ਇੱਕ ਯਾਦ ਆ ਉਹ ਲਾਲ ਰੰਗ ਦੇ ਲੱਕੜ ਦੇ ਖਿਡੌਣੇ ਹੁੰਦੇ ਸੀਗੇ, ਕਿਚਨ ਸੈੱਟ ਹੁੰਦਾ ਸੀਗਾ, ਉਹਦੇ ਵਿੱਚ ਛੋਟੀ ਜਿਹੀ ਚੱਕੀ ਹੁੰਦੀ ਸੀਗੀ, ਗਲਾਸ ਕੌਲੀ ਪਲੇਟਾਂ ਹੁੰਦੀਆਂ ਸੀਗੀਆਂ, ਔਰ ਕੇਨ ਜਿਹੜੀ ਬੈਂਤ ਦੀ ਟੋਕਰੀ ਹੁੰਦੀ ਸੀ ਉਹਦੇ ਚ ਆਉਂਦੀ ਹੁੰਦੀ ਸੀਗੀ, ਉਹ ਲਾਲ ਰੰਗ ਦੇ ਛੋਟੇ ਛੋਟੇ ਖਿਡੌਣੇ ਉਹਨਾਂ ਨਾਲ ਖੇਡੀਦਾ ਹੁੰਦਾ ਸੀਗਾ, ਔਰ ਬਾਕੀ ਖੇਡਾਂ ਅਸੀਂ ਆਪਣੇ ਆਪ ਹੀ ਬਣਾ ਲਈਦੀਆਂ ਹੁੰਦੀਆਂ ਸੀਗੀਆਂ। ਸੋ ਮੈਂ ਆਪਣੀ ਖੇਡ ਸ਼ੁਰੂ ਕਰਾਂ ਬਚਪਨ ਦੀ, ਉਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਸ਼ੁਰੂ ਕਰੂੰਗੀ ਜੀ ਆਪਣੀ ਗੁੱਡੀ ਤੋਂ, ਔਰ ਮੈਂ ਆਪਣੀ ਗੁੱਡੀ ਦਾ ਜ਼ਿਕਰ ਪਹਿਲਾਂ ਵੀ ਕੀਤਾ ਹੋਇਆ ਹੈ ਕਿਉਂਕਿ ਮੇਰੇ ਨਾਨੀ ਨੇ ਉਹ ਗੁੱਡੀ ਮੈਨੂੰ ਬਣਾ ਕੇ ਦਿੱਤੀ ਹੁੰਦੀ ਸੀਗੀ, ਕੱਪੜੇ ਦੀ ਗੁੱਡੀ ਹੁੰਦੀ ਸੀਗੀ, ਉਹਦੇ ਵਿੱਚ ਉਹਨਾਂ ਨੇ ਲੀਰਾਂ ਜਿਹੀਆਂ ਭਰ ਕੇ ਰੂੰ ਭਰ ਕੇ ਨਾ ਉਹ ਗੁੱਡੀ ਆਪ ਆਪਣੇ ਹੱਥੀ ਬਣਾਈ ਹੁੰਦੀ ਸੀ, ਤੇ ਉਹਦੇ ਫਿਰ ਪਰਾਂਦੀ ਦੇ ਵਾਲ ਲਾਏ ਹੁੰਦੇ ਸੀਗੇ, ਕਾਲੀ ਪਰਾਂਦੀ ਕੱਟ ਕੇ ਉਹਦੇ ਵਾਲ ਲਾਏ ਹੁੰਦੇ ਸੀ, ਤੇ ਉਹਦੇ ਨੈਣ ਨਕਸ਼ ਜਿਹੜੇ ਆ ਉਹ ਫਿਰ ਕਢਾਈ ਨਾਲ ਕੱਢੇ ਹੁੰਦੇ ਸੀਗੇ, ਪਰ ਉਹ ਗੁੱਡੀ ਮੈਨੂੰ ਬੜੀ ਪਿਆਰੀ ਹੁੰਦੀ ਸੀਗੀ, ਬਹੁਤ ਪਿਆਰੀ ਹੁੰਦੀ ਸੀਗੀ, ਔਰ ਜਿੱਦਾਂ ਬੀਜੀ ਮੇਰੇ ਨਾਨੀ ਜੀ ਮੇਰਾ ਖਿਆਲ ਰੱਖਦੇ ਹੁੰਦੇ ਸੀ, ਮੈਂ ਉਸ ਗੁੱਡੀ ਦਾ ਖਿਆਲ ਰੱਖਦੀ ਹੁੰਦੀ ਸੀ। ਸੋ ਮੇਰੇ ਬਚਪਨ ਦੀ ਯਾਦ ਵਿੱਚ ਸਭ ਤੋਂ ਪਹਿਲਾਂ ਉਹ ਗੁੱਡੀ ਆਉਂਦੀ ਆ ਮੇਰੀ। ਸੋ ਤੁਸੀਂ ਸਭ ਤੋਂ ਪਹਿਲਾਂ ਜ਼ਿੰਦਗੀ 'ਚ ਕਿਹੜੀ ਖੇਡ ਖੇਡੀ ਹੋਈ ਹੈ, ਕੀ ਯਾਦ ਆਉਂਦਾ ਤੁਸੀਂ ਮੈਨੂੰ ਲਿਖ ਕੇ ਭੇਜ ਸਕਦੇ ਆ। ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਸਾਡੇ ਪਿੰਡ ਸਾਨੀ ਦੇ ਪ੍ਰਾਇਮਰੀ ਸਕੂਲ ਦੀਆਂ ਖੇਡਾਂ ਦੇ ਮੁਕਾਬਲੇ ਲਾਗਲੇ ਪਿੰਡ ਪਬਿਆਣੇ ਹੁੰਦੇ ਸਨ ਅਤੇ ਜਾਣ ਲਈ ਇੱਕ ਸਾਈਕਲ ਤੇ ਚੜ੍ਹਨ ਵਾਲੇ 5-6 ਹੁੰਦੇ ਸੀ। ਬਿਲਕੁਲ ਸਹੀ ਗੱਲ ਆ ਗੁਰਿੰਦਰ ਜੀ, ਉਹ ਸਕੂਲ ਦੀਆਂ ਜਿਹੜੀਆਂ ਖੇਡਾਂ ਹੁੰਦੀਆਂ ਸੀ ਕੋਈ ਗੱਲ ਨੀ, ਉਹਦੇ ਤੇ ਵੀ ਪਹੁੰਚਦੇ ਆ। ਹਾਂ ਬਿਲਕੁਲ ਸਹੀ ਗੱਲ ਆ, ਉਹ ਸਕੂਲਾਂ ਤੇ ਜੀ ਪ੍ਰਾਇਮਰੀ ਸਕੂਲਾਂ ਤੋਂ ਖੇਡਾਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸੀਗੀਆਂ ਹਨਾ, ਪਹਿਲਾਂ ਬਲਾਕ ਲੈਵਲ ਤੱਕ ਹੁੰਦੀਆਂ ਸੀਗੀਆਂ ਉਹ ਖੇਡਾਂ। ਤੇ ਹੋਰ ਖੇਡਾਂ ਦੇ ਵਿੱਚ ਗੱਲ ਕਰਾਂ ਜੇ ਮੈਂ ਅੱਗੇ ਤੁਰਾਂ, ਇਮੈਜੀਨੇਟਿਵ ਪਲੇ ਜਿੱਦਾਂ ਕੁੜੀਆਂ ਜਿਹੜੀਆਂ ਹੁੰਦੀਆਂ ਸੀ ਉਹ ਜ਼ਿਆਦਾ ਮੈਨੂੰ ਲੱਗਦਾ ਇਮੈਜੀਨੇਟਿਵ ਪਲੇ ਜਿਹੜੇ ਹੁੰਦੇ ਸੀ, ਜਿੱਦਾਂ ਮੈਂ ਕਹਿ ਲਓ ਗੁੱਡੀ ਨਾਲ ਖੇਡਦੀ ਸੀ ਜਾਂ ਘਰ ਘਰ ਹੋ ਗਿਆ, ਇਹੋ ਜਿਹੀਆਂ ਚੀਜ਼ਾਂ 'ਚ ਇਨਵੋਲਵ ਹੁੰਦੀਆਂ ਸੀ ਜ਼ਿਆਦਾ। ਦੂਸਰਾ ਮੈਨੂੰ ਪਲੇ ਮੇਰਾ ਯਾਦ ਆ, ਹੱਸੂਗੇ ਤੁਸੀਂ, ਮੈਂ ਖੇਡਦੀ ਹੁੰਦੀ ਸੀਗੀ, ਮੈਂ ਨਾ ਸਾਡੇ ਵਿਹੜੇ ਦੇ ਵਿੱਚ ਛੋਟੀ ਜਿਹੀ ਕਿਆਰੀ ਹੁੰਦੀ ਸੀਗੀ ਤੇ ਉੱਥੇ ਮੈਨੂੰ ਯਾਦ ਆ ਪਪੀਤਿਆਂ ਦਾ ਇੱਕ ਪਪੀਤੇ ਲੱਗੇ ਹੁੰਦੇ ਸੀ, ਉਹਨਾਂ ਦਾ ਦਰਖਤ ਹੁੰਦਾ ਸੀ ਤੇ ਬਾਕੀ ਬੂਟੇ ਹੁੰਦੇ ਸੀ, ਤੇ ਮੈਂ ਕੀ ਕਰਦੀ ਹੁੰਦੀ ਸੀ ਵੀ ਮੈਂ ਨਾ ਟੀਚਰ ਬਣ ਜਾਂਦੀ ਹੁੰਦੀ ਸੀ, ਐਂ ਚੁੰਨੀ ਜਿਹੀ ਪਾ ਕੇ ਤੇ ਟੀਚਰ ਬਣ ਜਾਣਾ ਤੇ ਫਿਰ ਹੱਥ 'ਚ ਡੰਡਾ ਫੜ ਲੈਣਾ ਤੇ ਬਸ ਫਿਰ ਜੇ ਆਪ ਹੀ ਬੋਲੀ ਜਾਣਾ ਵੀ ਹਾਂ ਆਪ ਤਾਂ ਟੀਚਰ ਬਣ ਜਾਣਾ। ਉਹ ਵਿਚਾਰਿਆਂ ਨੇ ਅੱਗਿਓਂ ਕੀ ਬੋਲਣਾ ਹੁੰਦਾ ਸੀ, ਫਿਰ ਜਦੋਂ ਨਹੀਂ ਬੋਲਣਾ ਹੁੰਦਾ ਸੀ ਫਿਰ ਮੈਂ ਉਹਨਾਂ ਦੇ ਡੰਡੇ ਲਾਉਂਦੀ ਹੁੰਦੀ ਸੀਗੀ। ਇਸ ਕਰਕੇ ਦੇਖ ਲਓ ਹੁਣ ਸਾਰੇ ਬੋਲ ਪਿਓ। ਤੇ ਫਿਰ ਜਦੋਂ ਉਹ ਪਪੀਤਾ ਜਾਂ ਜਿਹੜੇ ਦਰਖਤ ਹੁੰਦੇ ਸੀ ਉਹਨਾਂ ਚੋਂ ਪਾਣੀ ਜਿਹਾ ਨਿਕਲ ਆਉਣਾ ਨਾ, ਫਿਰ ਮੈਨੂੰ ਬੜਾ ਦੁੱਖ ਲੱਗਣਾ ਵੀ ਹਾਏ ਮੈਂ ਇਹਨਾਂ ਨੂੰ ਮਾਰਿਆ ਏ, ਹੁਣ ਰੋਂਦੇ ਪਏ ਆ। ਫਿਰ ਮੈਂ ਲੀਰਾਂ ਲੈ ਆਉਣੀਆਂ ਚੁੱਕ ਚੁੱਕ ਕੇ, ਤਾਂ ਉਹ ਪਪੀਤੇ ਦੇ ਉੱਤੇ ਨਾ ਲੀਰਾਂ ਬੰਨੀ ਜਾਣੀਆਂ, ਤੇ ਮੈਨੂੰ ਅਜੇ ਵੀ ਯਾਦ ਆ ਸਾਡਾ ਪਪੀਤਾ ਲੀਰਾਂ ਨੇ ਬੱਜਾ ਹੁੰਦਾ ਸੀਗਾ ਭੈਣ ਜੀ ਦੇ ਹੱਥੋਂ ਕੁੱਟ ਖਾ ਖਾ ਕੇ। ਸੋ ਬਿਲਕੁਲ ਜੀ, ਇਹੋ ਜਿਹੀਆਂ ਖੇਡਾਂ ਮੈਂ ਬਚਪਨ ਚ ਖੇਡੀਆਂ ਹੋਈਆਂ, ਕਿਉਂਕਿ ਉਦੋਂ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਉਦੋਂ ਤੁਸੀਂ ਆਪਣੇ ਇਮੈਜੀਨੇਟਿਵ ਪਲੇ ਕਰਦੇ ਆ। ਜਦੋਂ ਤੱਕ ਮੈਂ ਆਪਣੇ ਨਾਨੀ ਨਾਨਾ ਜੀ ਕੋਲ ਸੀ, ਇਕੱਲੀ ਸੀ ਉੱਥੇ, ਤੇ ਮੈਂ ਆਪਣੀਆਂ ਖੇਡਾਂ ਆਪ ਬਣਾਉਂਦੀ ਹੁੰਦੀ ਸੀ। ਇਸ ਤੋਂ ਬਾਅਦ ਫਿਰ ਜਦੋਂ ਭੈਣ ਭਰਾ ਹੁੰਦੇ ਆ ਕੋਲ ਜਾਂ ਕਹਿ ਲਓ, ਉਦੋਂ ਤੁਹਾਡੀਆਂ ਖੇਡਾਂ ਹੋਰ ਹੁੰਦੀਆਂ। ਸੋ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਦੀ ਅਸੀਂ ਸਾਰਿਆਂ ਨੇ ਮੈਨੂੰ ਲੱਗਦਾ ਲਗਭਗ ਪਹਿਲੀ ਖੇਡ ਖੇਡੀ ਹੁੰਦੀ ਆ ਹੋਸ਼ ਚੋਣ ਤੋਂ ਬਾਅਦ, ਉਹ ਹੁੰਦੀ ਹੈ ਲੁੱਕਣ ਮਿਚਾਈ, ਹੈ ਨਾ। ਅਸੀਂ ਲੁੱਕਣ ਮਿਚਾਈ ਬਹੁਤ ਬਚਪਨ ਤੋਂ ਖੇਡਣ ਲੱਗ ਜਾਂਦੇ ਹਾਂ, ਔਰ ਮੈਨੂੰ ਲੱਗਦਾ ਤਾਂ ਪੂਰੇ ਵਰਲਡ 'ਚ ਇਹ ਜਿਹੜੀ ਖੇਡ ਆ ਖੇਡੀ ਜਾਂਦੀ ਆ। ਬਹੁਤ ਸੋਹਣੀ ਜਿਹੀ ਖੇਡ, ਯਾਦ ਆ ਕਿੱਦਾਂ ਵਾਰੀ ਦੇਈਦੀ ਹੁੰਦੀ ਸੀ, 1 ਤੋਂ 10 ਤੱਕ ਗਿਣਨਾ, ਔਰ ਫਿਰ ਮੈਂ ਆ ਗਈ ਜਾਂ ਆ ਗਿਆ ਕਹਿਣਾ, ਔਰ ਖੀ ਖੀ ਕਰਕੇ ਸਾਰਿਆਂ ਨੇ ਲੁੱਕ ਜਾਣਾ, ਕਦੀ ਕਿਤੇ ਕਿਸੇ ਨੇ ਪੇਟੀ ਦੇ ਪਿੱਛੇ ਤੇ ਕਿਸੇ ਨੇ ਅਲਮਾਰੀ ਦੇ ਵਿੱਚ ਵੜ ਜਾਣਾ, ਕਿਸੇ ਨੇ ਪਰਛੱਤੀ ਤੇ ਚੜ ਜਾਣਾ, ਹੈਨਾ। ਬੜਾ ਮਜ਼ਾ ਆਉਂਦਾ ਹੁੰਦਾ ਸੀ, ਔਰ ਇਹ ਖੇਡ ਇਹੋ ਜਿਹੀ ਸੀ ਵੀ ਤੁਸੀਂ ਇਨਡੋਰ ਆਊਟਡੋਰ ਕਿਤੇ ਵੀ ਖੇਡ ਸਕਦੇ ਸੀਗੇ, ਜੇ ਮੀਂਹ ਵੀ ਪੈਂਦਾ ਤਾਂ ਤੁਸੀਂ ਘਰ ਦੇ ਅੰਦਰ ਖੇਡ ਸਕਦੇ ਆ, ਜੇ ਤੁਸੀਂ ਬਾਹਰ ਆ ਤਾਂ ਬਾਹਰ ਵੀ ਖੇਡ ਸਕਦੇ ਆ, ਔਰ ਫਿਰ ਜਿਹੜਾ ਧੱਫਾ ਲੱਗਦਾ ਹੁੰਦਾ ਸੀ। ਉਸ ਤੋਂ ਬਾਅਦ ਛੂਣ ਛਪਾਈ ਖੇਡੀ ਦੀ ਹੁੰਦੀ ਸੀ, ਛੂਣ ਛਪਾਈ ਦੇ ਵਿੱਚ ਫਿਜ਼ੀਕਲ ਤੁਸੀਂ ਸੋਚੋ ਕਿੰਨੀ ਸਾਡਾ ਬਰਨਆਊਟ ਅਸੀਂ ਕਰਦੇ ਹੁੰਦੇ ਸੀਗੇ, ਕਿੰਨਾ ਦੌੜਨਾ, ਕੋਈ ਹੱਦ ਸੀਮਾ ਨਹੀਂ ਹੁੰਦੀ ਸੀਗੀ, ਦੌੜ ਦੌੜ ਕੇ ਸਾਹ ਫੁੱਲ ਜਾਣੇ। ਇੱਕ ਦੌੜੀ ਦਾ ਹੁੰਦਾ ਸੀਗਾ, ਛੂਣ ਛਪਾਈ ਹੁੰਦੀ ਸੀ ਤੇ ਇੱਕ ਲੰਗੜੀ ਲੱਤ ਵੀ ਹੁੰਦੀ ਸੀ, ਹੈਨਾ, ਉਹਦੇ ਵਿੱਚ ਇੱਕ ਲੱਤ ਉੱਪਰ ਚੁੱਕ ਕੇ ਫੇਰ ਛੂਹੀਦਾ ਹੁੰਦਾ ਸੀਗਾ, ਇੱਕ ਦੂਜੇ ਨੂੰ ਫੜੀਦਾ ਹੁੰਦਾ ਸੀਗਾ। ਬਾਕੀ ਜਿਹੜੀਆਂ ਛੂਣ ਦੀਆਂ ਖੇਡਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਕੰਨਾ ਝੋਟਾ ਵੀ ਤਾਂ ਹੁੰਦੀ ਸੀ, ਹੈਨਾ। ਅੰਨਾ ਝੋਟਾ ਕਿੰਨੇ ਕਿੰਨੇ ਖੇਡੀ ਆ, ਉਹ ਅੱਖਾਂ ਦੇ ਉੱਤੇ ਪੱਟੀ ਬੰਨ ਕੇ ਜਿਹੜਾ ਕਹੀਦਾ ਹੁੰਦਾ ਸੀਗਾ, ਔਰ ਫੇਰ ਅੱਖਾਂ ਦੇ ਪੱਟੀ ਬੰਨ ਕੇ ਅਸੀਂ ਇੱਕ ਦੂਜੇ ਨੂੰ ਫੜੀਦਾ ਹੁੰਦਾ ਸੀਗਾ। ਤੇ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਦੀ ਗੱਲ ਇਹਨਾਂ ਨੇ ਕੈਦ ਕਰਦੇ ਹੋਏ ਕਹੇ, ਕਹਿੰਦੇ ਇਹਦੇ ਵਿੱਚ ਨੈਸ਼ਨਲ ਸਟਾਈਲ ਕਬੱਡੀ, ਦੌੜ, ਖੋ ਖੋ ਆਦਿ ਹੁੰਦੀ ਸੀ। ਮੇਰੀ ਦੌੜ ਬਹੁਤ ਹੁੰਦੀ ਸੀ ਤੇ ਇੱਕ ਵਾਰ ਕੁੜੀਆਂ ਦੀ ਟੀਮ ਵੱਲੋਂ ਖੋ ਖੋ ਖੇਡਣ ਦਾ ਮੌਕਾ ਮਿਲਿਆ, ਉਹ ਵੀ ਸੂਟ ਪਾ ਕੇ। ਠੀਕ ਹੈ ਗੁਰਿੰਦਰ ਜੀ, ਹਾਂ ਬਿਲਕੁਲ। ਔਰ ਕਹਿੰਦੇ ਅੱਡਾ ਖੱਡਾ, ਚੋਰ ਸਿਪਾਹੀ, ਲੁੱਕੜ ਮੀਟੀ, ਪਿੱਠੂ ਕੈਮ, ਇਹ ਸਾਰਾ ਕੁਛ ਬਿਲਕੁਲ ਬਹੁਤ ਵਧੀਆ। ਹਾਂ, ਇੱਕ ਕਬੱਡੀ ਦੌੜਾਂ ਤੇ ਖੋ ਖੋ ਹੁੰਦੀਆਂ ਸੀਗੀਆਂ, ਬਿਲਕੁਲ ਹਾਂ, ਇਹ ਵਾਲੀਆਂ ਖੇਡਾਂ ਜਿਹੜੀਆਂ ਖੇਡੀ ਦੀਆਂ ਸੀਗੀਆਂ। ਹਾਈ ਜੰਪ ਔਰ ਲੌਂਗ ਜੰਪ ਵੀ ਹੁੰਦਾ ਸੀਗਾ ਕਈ ਵਾਰੀ। ਤੇ ਚਲੋ ਜੀ, ਮੈਨੂੰ ਜਦੋਂ ਯਾਦ ਆ ਰਿਹਾ ਮੈਂ ਤੁਹਾਨੂੰ ਦੱਸ ਰਹੀ ਹਾਂ, ਤੇ ਤੁਸੀਂ ਵੀ ਆਪਣੀਆਂ ਯਾਦਾਂ ਦੇ ਵਿੱਚ ਥੋੜਾ ਪਿੱਛੇ ਉਤਰੋ ਤੇ ਯਾਦ ਕਰੋ ਕੀ ਖੇਡਾਂ ਖੇਡਦੇ ਹੁੰਦੇ ਸੀ ਬਚਪਨ ਦੇ ਵਿੱਚ। ਤੇ ਨਹੀਂ ਤਾਂ ਮੈਂ ਤਾਂ ਤੁਹਾਨੂੰ ਯਾਦ ਕਰਵਾਉਣਾ ਹੀ ਆ ਜੀ। ਫਿਰ ਪਹਿਲਾਂ ਗੀਤ ਸੁਣਦੇ ਆ ਇੱਕ, ਔਰ ਗੀਤਾਂ ਦੇ ਵਿੱਚ ਥੋੜੇ ਆਪਣੇ ਬਚਪਨ ਦੇ ਵਿੱਚ ਗਹਿਰੇ ਉਤਰਦੇ ਆ, ਤੇ ਸ਼ਾਇਦ ਅਸੀਂ ਕੋਈ ਯਾਦ ਉੱਥੋਂ ਚੁੱਕ ਕੇ ਲਿਆਈਏ ਫਿਰ ਇਸ ਗੀਤ ਦੇ ਨਾਲ। ਆਓ ਜੀ ਸੁਣਦੇ ਆ ਗੀਤ।
ਜੀ बचपन चला गया ते जवानी चली गई, हो जिंदगी दी कीमती निशानी चली गई। मुड़ मुड़ याद सतावे पिंड दिया गलियां दी, मुड़ मुड़ याद सतावे पिंड दिया गलियां दी, ओ कादे दी फिरदी बीबी थलियां दी। सस्ती ले लो दर्जन केले फलियां दी, केले फलियां दी। गलियां दी पिंड दियां गलियां दी मां दी हल्ला शेरी शेर बना देंदी, मां दी हल्ला शेरी शेर बना मुनू ला देंदी। हुण भी हासी आउंदी बगदियां नलियां दी, हुण भी हासी आउंदी बगदियां नलियां दी। मुड़ मुड़िया सतावे पिंड दियां गलियां दी, पिंड दियां गलियां दी, पिंड दियां गलियां दी। पूछा फड़ के तारी लाउण दिया, मच्छा दिया पूछा फड़ के तारी लाउण दिया। कौन बुलाओ गल्लां यारी लाउण दिया, कदर उत्ते आके तुर गई कच्चियां कलियां दी। कई कच्चियां कलियां दी, मुड़ मुड़िया सतावे पिंड दियां गलियां दी, पिंड दियां गलियां दी, पिंड दियां गलियां दी। स्पीकर लगने नहीं, ओ, 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 दो मंजिया नू जोड़ स्पीकर लगने नहीं, जेड़े वाजे वज गए मुड़के वजने नहीं। माणिक हद मुका गया नवियां कलियां दी, माणिक हद गया नवियां कलियां दी। मुड़ मुड़िया सतावे पिंड दियां गलियां दी, पिंड दियां गलियां दी, पिंड दियां गलियां दी। लड़क ਹੱਥ ਮਾਰਨੀ ਪੈਂਦੀ ਸੁਰਮੇ ਡਲੀਆਂ ਦੀ ਮੁੜ ਮੁੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ 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 ਪਿੰਡ ਦੀਆਂ ਗਲੀਆਂ ਦੀ
ਲੋ ਜੀ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਕੀ ਯਾਦ ਆਇਆ, ਉਹ ਪਿੰਡ ਦੀਆਂ ਗਲੀਆਂ ਦੇ ਵਿੱਚ ਦੜੰਗੇ ਲਾਉਂਦੇ ਆਪਣੇ ਅਸੀਂ ਆਪ ਜ਼ਰੂਰ ਨਜ਼ਰ ਆਏ ਹੋਣੇ ਸਾਰਿਆਂ ਨੂੰ ਬਚਪਨ ਦੇ ਵਿੱਚ, ਤੇ ਨਾਲ ਨਾਲ ਤੁਹਾਡੇ ਕੌਣ ਸੀ ਹੋਰ, ਉਹ ਦੋਸਤ ਉਹ ਸਹੇਲੀਆਂ ਕਿਹੜੀਆਂ ਕਿਹੜੀਆਂ ਸੀ ਜਿਨ੍ਹਾਂ ਦੇ ਨਾਲ ਦੜੰਗੇ ਲਾਉਂਦੇ ਹੁੰਦੇ ਸੀ, ਥੋੜਾ ਜਿਹਾ ਜ਼ੋਰ ਪਾਓ, ਜ਼ਰੂਰ ਸਾਰਿਆਂ ਦੇ ਚਿਹਰੇ ਨਜ਼ਰ ਆਉਣਗੇ ਜਿਨ੍ਹਾਂ ਦੇ ਨਾਲ ਗਲੀਆਂ ਦੇ ਵਿੱਚ ਦੌੜੀ ਫਿਰੀਦਾ ਸੀ, ਜਿਨ੍ਹਾਂ ਦੇ ਨਾਲ ਕੋਠੇ ਟੱਪ ਕੇ ਪਤਾ ਨੀ ਕਿੱਥੋਂ ਕਿਹਦੇ ਕਿਉਂ ਕਿਹਦੇ ਘਰ ਪਹੁੰਚ ਜਾਈਦਾ ਹੁੰਦਾ ਸੀਗਾ, ਹੈ ਨਾ। ਸੋ ਬਿਲਕੁਲ ਜੀ, ਉਹ ਸ਼ਾਮ ਦਾ ਵੇਲਾ ਜਦੋਂ ਅਸੀਂ ਗਲੀਆਂ 'ਚ ਦੜੰਗੇ ਲਾਈਦੇ ਹੁੰਦੇ ਸੀਗੇ ਤੇ ਖੇਡਣ ਦਾ ਟਾਈਮ ਜਿਹੜਾ ਪੱਕਾ ਹੁੰਦਾ ਸੀ ਵੀ ਖੇਡਣਾ ਹੀ ਖੇਡਣਾ ਹੈ ਨਾ। ਅੱਛਾ, ਖੇਡਾਂ ਵੀ ਵੱਖਰੀਆਂ ਵੱਖਰੀਆਂ, ਜਿੱਦਾਂ ਮੈਂ ਗੱਲ ਕੀਤੀ ਕਿ ਹਰ ਸਮੇਂ ਦੇ ਮੌਸਮ ਦੇ ਅਕੋਰਡਿੰਗਲੀ ਸਾਡੀਆਂ ਖੇਡਾਂ ਬਣ ਜਾਂਦੀਆਂ ਹੁੰਦੀਆਂ ਸੀਗੀਆਂ। ਮੈਨੂੰ ਯਾਦ ਆ ਵੀ ਜੇ ਜਦੋਂ ਬਰਸਾਤ ਹੁੰਦੀ ਸੀ, ਜੇ ਬਾਹਰ ਜਾ ਕੇ ਨਹੀਂ ਖੇਡਦੇ ਸੀ ਤੇ ਘਰ ਬੈਠ ਕੇ ਕਈ ਕੁਛ ਖੇਡ ਲਈਦਾ ਹੁੰਦਾ ਸੀਗਾ, ਕਿਉਂਕਿ ਭੈਣ ਭਰਾ ਸੁੱਖ ਨਾਲ ਆਪਸ ਚ ਹੋਰ ਨਹੀਂ ਤੇ ਅਸੀਂ ਘਰ ਘਰ ਹੀ ਕੁੜੀਆਂ ਨੇ ਖੇਡਣ ਲੱਗ ਜਾਣਾ, ਨਹੀਂ ਤੇ ਉਹ ਪਰਚੀਆਂ ਪਾ ਲੈਣੀਆਂ ਰਾਜਾ ਵਜ਼ੀਰ ਤੇ ਰਾਜਾ ਬੋਲੇ ਕੌਣ ਵਜ਼ੀਰ, ਉਹ ਪਰਚੀਆਂ ਬੜੀਆਂ ਖੇਡੀ ਦੀਆਂ ਹੁੰਦੀਆਂ ਸੀ। ਔਰ ਮੈਨੂੰ ਪਤਾ ਸਾਰਿਆਂ ਨੇ ਮੋਸਟਲੀ ਖੇਡੀਆਂ ਹੋਣੀਆਂ ਸਾਡੇ ਚੋਂ ਉਹ ਵਾਲੀਆਂ ਪਰਚੀਆਂ ਵੀ। ਉਸ ਤੋਂ ਇਲਾਵਾ ਫਿਰ ਇੱਕ ਖੇਡਾਂ ਹੁੰਦੀਆਂ ਸੀਗੀਆਂ, ਜਿੱਦਾਂ ਅੱਜ ਕੱਲ ਨਿਆਣੇ ਕਹਿ ਲਓ ਵੀ ਲੂਡੋ ਜਾਂ ਸਨੇਕ ਐਂਡ ਲੈਡਰ ਵਗੈਰਾ ਅਸੀਂ ਆਪਣੇ ਟਾਈਮ ਤੇ ਸਾਡੇ ਅਸੀਂ ਖੇਡੀ ਦਾ ਹੁੰਦਾ ਸੀਗਾ, ਉਹਨੂੰ ਚਿਗਾਣਾ ਕਹਿੰਦੇ ਹੁੰਦੇ ਸੀਗੇ ਜਾਂ ਕਾਇੰਡ ਆਫ ਲੂਡੋ ਵਾਂਗੂ ਹੁੰਦਾ ਸੀ, ਪਰ ਉਹ ਹੱਥ ਨਾਲ ਬਣਾਇਆ ਹੁੰਦਾ ਸੀ ਔਰ ਚਾਰ ਚਾਰ ਗੀਟੀਆਂ ਰੱਖ ਲਈਦੀਆਂ ਸੀਗੀਆਂ ਆਪਣੇ ਆਪਣੇ ਘਰ ਦੇ ਵਿੱਚ, ਤੇ ਫਿਰ ਜਾਂ ਕੌਡੀਆਂ ਨਾਲ ਖੇਡੀ ਤਾਂ ਹੁੰਦੀ ਸੀ ਤੇ ਇਹ ਕੌਡੀਆਂ ਵੀ ਨਹੀਂ ਹੁੰਦੀਆਂ ਸੀ ਤੇ ਫਿਰ ਪੱਚਰਾਂ ਬਣਾ ਲਈ, ਪੱਚਰਾਂ ਬਣਾਈ ਦੀਆਂ ਸੀਗੀਆਂ, ਪੱਚਰਾਂ ਬਣਾਈ ਦੀਆਂ ਹੁੰਦੀਆਂ ਸੀ ਕਾਨਿਆਂ ਦੀਆਂ, ਉਹ ਕਾਨੇ ਨੂੰ ਵਿੱਚੋਂ ਕੱਟ ਕੇ ਉਹਦੇ ਦੋ ਹਿੱਸੇ ਹੋ ਜਾਂਦੇ ਸੀ ਤੇ ਫਿਰ ਉਹ ਚਾਰ ਪੱਚਰਾਂ ਬਣਾ ਲੈਣੀਆਂ ਔਰ ਉਹਦੇ ਨਾਲ ਖੇਡਣਾ। ਸੋ ਗੱਲ ਇਹ ਵੀ ਕਿਸੇ ਵੀ ਚੀਜ਼ ਤੇ ਡਿਪੈਂਡੈਂਟ ਹੀ ਹੁੰਦੇ ਸੀ ਕਿ ਜੇ ਖੇਡਣ ਨੂੰ ਜੀ ਕਰਨਾ ਤੇ ਉਹ ਸਲੇਟੀ ਨਾਲ ਜਾਂ ਕੋਲੇ ਨਾਲ ਉਹ ਆਪਣਾ ਚਗਾਣਾ ਜਿਹਾ ਬਣਾ ਲੈਣਾ ਤੇ ਉਹਦੇ ਉੱਤੇ ਚਾਰ ਰਾਜਮਾਂਹ ਕੱਢ ਲੈਣੇ ਜਾਂ ਚਾਰ ਤੀਲੀਆਂ ਰੱਖ ਲੈਣੀਆਂ, ਚਾਰ ਚਾਰ ਗੀਟੀਆਂ ਬਣਾ ਲੈਣੀਆਂ ਘਰ ਚੋਂ ਕੁਛ ਚੁੱਕ ਕੇ ਤੇ ਕੌਡਾਂ ਦੇ ਨਾਲ ਜਾਂ ਫਿਰ ਪੱਚਰਾਂ ਦੇ ਨਾਲ ਉਹ ਖੇਡਣਾ, ਜਾਂ ਫਿਰ ਬਾਰਾਂ ਟਾਣੀ ਵੀ ਆਪ ਹੀ ਬਣਾ ਲਈ ਦੀ ਹੁੰਦੀ ਸੀ, ਬਾਰਾਂ ਟਾਣੀ ਖੇਡੀ ਦੀ ਹੁੰਦੀ ਸੀ। ਸੋ ਬਹੁਤ ਸਾਰੀਆਂ ਖੇਡਾਂ ਇਹੋ ਜਿਹੀਆਂ ਹੁੰਦੀਆਂ ਸੀਗੀਆਂ, ਬਹੁਤ ਸਾਰੀਆਂ ਕਿ ਮੋਸਟਲੀ ਖੇਡਾਂ ਇਹ ਹੁੰਦੀਆਂ ਸੀਗੀਆਂ ਵੀ ਜਿਹੜੀਆਂ ਸਾਨੂੰ ਖਰੀਦ ਕੇ ਨੀ ਖੇਡਣੀਆਂ ਪੈਂਦੀਆਂ ਸੀਗੀਆਂ, ਵੀ ਬਾਜ਼ਾਰੋਂ ਅਸੀਂ ਇਹ ਨੀ ਹੁੰਦਾ ਸੀ ਵੀ ਘਰ ਦੇ ਅੱਗੇ ਹੱਥ ਤਰਸੀ ਦਾ ਸੀ ਵੀ ਸਾਨੂੰ ਆਹ ਲੈ ਦੋ ਆਹ ਲੈ ਦੋ, ਆਪਣੀਆਂ ਖੇਡਾਂ ਆਪ ਹੀ ਬਣਾ ਲਈਦੀਆਂ ਹੁੰਦੀਆਂ ਸੀ ਇਹੋ ਜਿਹੀਆਂ ਬਹੁਤ ਸਾਰੀਆਂ। ਸੋ ਬਾਕੀ ਗੀਤ ਸੁਣ ਕੇ ਸਹੀ ਗੱਲ ਆ ਯਾਦ ਆਏ ਉਹ ਟਾਈਮ ਸ਼ਾਮ ਦੇ ਵੇਲੇ, ਉਹ ਗਲੀਆਂ, ਉਹ ਗਲੀਆਂ ਜਿੱਥੇ ਖੁੱਤੀਆਂ ਬਣੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਬੰਟੇ ਖੇਡਣ ਲਈ, ਯਾਦ ਉਹ ਖੁੱਤੀਆਂ ਬਣੀਆਂ ਹੀ ਰਹਿਣੀਆਂ ਉੱਥੇ ਤੇ ਜਿਸਲੇ ਖੇਡਣ ਲੱਗਣਾ ਉਹਦੇ ਵਿੱਚ ਅੱਡੀ ਜਿਹੀ ਪਾ ਕੇ ਉਹਨੂੰ ਹੋਰ ਸਾਫ ਜਿਹਾ ਕਰ ਲੈਣਾ, ਉਹਨੂੰ ਹੋਰ ਡੂੰਘਾ ਕਰ ਲੈਣਾ ਅੱਡੀ ਜਿਹੀ ਵਿੱਚ ਲਾ ਕੇ, ਏਦਾਂ ਹੀ ਸਟਾਪੂ ਜਿਹੜੇ ਹੁੰਦੇ ਸੀਗੇ, ਏਡਾ ਖੱਡਾ ਵੀ ਕਹਿੰਦੇ ਸੀ ਸਟਾਪੂ ਕਹਿੰਦੇ ਸੀ, ਉਹ ਬਣੇ ਹੁੰਦੇ ਸੀਗੇ ਤੇ ਉਹ ਵੀ ਬਣੇ ਹੀ ਹੁੰਦੇ ਸੀਗੇ, ਉਹਨਾਂ ਨੂੰ ਵੀ ਡੂੰਘੀਆਂ ਡੂੰਘੀਆਂ ਲਾਈਨਾਂ ਨਾਲ ਹੀ ਬਣ ਜਾਂਦੇ ਹੁੰਦੇ ਸੀਗੇ, ਜੇ ਕਿਤੇ ਕੋਲੇ ਨਾਲ ਬਣਾਏ ਹੋਣਾ ਤਾਂ ਫਿਰ ਜਿਸਲੇ ਖੇਡਣ ਲੱਗਣਾ ਉਹਦੇ ਉੱਤੋਂ ਫੇਰ ਕਰਕੇ ਉਹਨੂੰ ਗੂੜਾ ਕਰ ਲੈਣਾ। ਸੋ ਸਟਾਪੂ ਵੀ ਕਈ ਤਰ੍ਹਾਂ ਦੇ ਹੁੰਦੇ ਸੀਗੇ, ਹੈਨਾ, ਵੱਖਰੇ ਵੱਖਰੇ ਤਰੀਕੇ ਨਾਲ ਖੇਡਣ ਵਾਲੇ ਸਟਾਪੂ ਹੁੰਦੇ ਸੀਗੇ। ਔਰ ਉਸ ਤੋਂ ਇਲਾਵਾ ਗੈਲਰੀ ਖੇਡੀ ਦੀ ਸੀ, ਜਿਹੜੀ ਬਣਾ ਕੇ ਕਹਿ ਲਓ ਖੇਡਣ ਦੀ ਗੱਲ ਆ, ਗੈਲਰੀ ਹੁੰਦੀ ਸੀਗੀ, ਗੈਲਰੀ ਵੀ ਸਾਰੇ ਰਲ ਕੇ ਬਹੁਤ ਖੇਡੀ ਦੀ ਹੁੰਦੀ ਸੀਗੀ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਗਲੀ ਦੇ ਵਿੱਚ ਅਸੀਂ ਆਪਣੇ ਦੋਸਤਾਂ ਨਾਲ ਜਾਂ ਆਪਣੀਆਂ ਸਹੇਲੀਆਂ ਨਾਲ ਖੇਡੀ ਦੀ ਹੁੰਦੀ ਸੀਗੀ। ਉਸ ਤੋਂ ਇਲਾਵਾ ਰੰਗ ਮੰਗਣ ਖੇਡੀ ਦਾ ਹੁੰਦਾ ਸੀਗਾ, ਰੰਗ ਬੋਲ, ਇੱਟ ਦੀ ਛਟੰਕੀ ਰੰਗ ਬੋਲ ਤੇ ਫਿਰ ਰੰਗ ਬੋਲਣਾ ਤੇ ਕਮਲਿਆਂ ਵਾਂਗੂ ਰੰਗ ਹੀ ਲੱਭਣ ਲਈ ਦੌੜੇ ਫਿਰਨਾ। ਇੱਕ ਖੇਡੀ ਦਾ ਸੀ ਊਚ ਨੀਚ, ਊਚ ਨੀਚ ਕਾ ਪਾਪੜਾ, ਊਚ ਮੰਗੀ ਕੇ ਨੀਚ, ਖੇਡਦੇ ਹੁੰਦੇ ਸੀ ਤੁਸੀਂ, ਉਹਦੇ ਵਿੱਚ ਵੀ ਇੱਕ ਜਿਹਨੇ ਸਿਰ ਵਾਰੀ ਆ ਜਾਂਦੀ ਹੁੰਦੀ ਸੀ ਤੇ ਬਾਕੀ ਸਾਰੇ ਇੱਕ ਪਾਸੇ ਹੁੰਦੇ ਸੀ ਤੇ ਫਿਰ ਉਹਨੇ ਕਹਿਣਾ ਊਚ ਤੇ ਸਾਰਿਆਂ ਨੇ ਉੱਚੀ ਜਗ੍ਹਾ ਤੇ ਚਲ ਜਾਣਾ, ਜੇ ਨਹੀਂ ਜਾਣਾ ਤੇ ਫਿਰ ਉਹਨੂੰ ਉਹਨੇ ਛੂ ਲੈਣਾ ਤੇ ਫਿਰ ਉਹਦੇ ਸਿਰ ਵਾਰੀ ਆ ਜਾਣੀ, ਹੈ ਨਾ। ਉਸ ਤੋਂ ਬਾਅਦ ਰੱਸੀ ਟੱਪੀ ਦੀ ਹੁੰਦੀ ਸੀਗੀ, ਰਸਤੀ ਵੀ ਮੈਨੂੰ ਲੱਗਦਾ ਵੀ ਹਰ ਰੋਜ਼ ਦਾ ਇੱਕ ਰੂਟੀਨ ਹੀ ਹੁੰਦਾ ਸੀਗਾ, ਉਹ ਕੋਈ ਸਾਡੇ ਲਈ ਵਰਕਆਊਟ ਨਹੀਂ ਹੁੰਦਾ ਸੀ, ਪਰ ਅਸੀਂ ਖੇਡ ਵਜੋਂ ਰੱਸੀ ਟੱਪੀ ਦੀ ਹੁੰਦੀ ਸੀ, ਜਾਂ ਇਕੱਲਿਆਂ ਇਕੱਲਿਆਂ ਨੇ ਟੱਪਣੀ ਜਾਂ ਦੋ ਜਣਿਆਂ ਨੇ ਰੱਸੀ ਘੁਮਾਈ ਜਾਣੀ ਤੇ ਬਾਕੀਆਂ ਨੇ ਵਿੱਚ ਵਿੱਚ ਆ ਕੇ ਟੱਪ ਟੱਪ ਕੇ ਫਿਰ ਨਿਕਲ ਹੀ ਜਾਣਾ। ਮੈਂ ਬੰਟੇ ਜ਼ਿਆਦਾ ਨਹੀਂ ਖੇਡੇ, ਕਲੀ ਜੋਟੀ ਖੇਡਿਆ ਬੰਟਿਆਂ ਨਾਲ ਤਾਂ, ਪਰ ਹਾਂ ਮੁੰਡਿਆਂ ਨੂੰ ਖੇਡਦੇ ਬਹੁਤ ਦੇਖਿਆ ਹੋਇਆ। ਤੋ ਮੁੰਡਿਆਂ ਦੀ ਵੀ ਬੜੀ ਸ਼ੇਖੀ ਹੁੰਦੀ ਸੀ, ਜਿਹਦੇ ਕੋਲ ਜ਼ਿਆਦਾ ਬੰਟੇ ਹੁੰਦੇ ਸੀ, ਏਡੇ ਏਡੇ ਜਾਰ ਭਰ ਕੇ ਡੱਬੇ ਦੇ ਡੱਬੇ ਭਰੇ ਹੁੰਦੇ ਸੀ ਉਹਨਾਂ ਕੋਲ ਬੰਟਿਆਂ ਦੇ। ਅੱਛਾ, ਖਿੱਦੋ ਤੇ ਗੁੱਲੀ ਡੰਡਾ, ਇਹ ਖੇਡਾਂ ਮੇਰੇ ਬਚਪਨ ਤੱਕ ਆਉਂਦੇ ਆਉਂਦੇ ਗਾਇਬ ਹੋ ਗਈਆਂ ਸੀਗੀਆਂ, ਦੇਖੀਆਂ ਨਹੀਂ ਜ਼ਿਆਦਾ। ਹਾਂ, ਇੱਕਾ ਦੁੱਕਾ ਕਦੀ ਕਿਤੇ ਗੁੱਲੀ ਡੰਡਾ ਕਿਸੇ ਨੂੰ ਖੇਡਦੇ ਦੇਖਿਆ ਹੋਊਗਾ ਮੈਂ। ਖਿੱਦੋ ਦੀ ਵੀ ਗੱਲ ਸੁਣੀ ਦੀ ਸੀ ਵੀ ਖਿੱਦੋ ਬਣਾਈ ਦੀ ਹੁੰਦੀ ਸੀਗੀ ਲੀਰਾਂ ਦੀ, ਉਹ ਵੀ ਮੈਂ ਆਪ ਖੇਡੀ ਨੀ। ਔਰ ਹਾਂ, ਟਾਇਰ ਘੁਮਾਉਂਦੇ ਜ਼ਰੂਰ ਦੇਖਿਆ ਹੋਇਆ ਮੁੰਡਿਆਂ ਨੂੰ, ਉਹ ਸਾਈਕਲ ਦੇ ਜਿਹੜੇ ਟਾਇਰ ਹੁੰਦੇ ਸੀਗੇ ਉਹਨਾਂ ਨੂੰ ਡੰਡੇ ਦੇ ਨਾਲ ਘੁਮਾਈ ਜਾਣਾ, ਘੁਮਾਈ ਜਾਣਾ ਤੇ ਨਾਲ ਪਿੱਛੇ ਦੌੜੀ ਜਾਣਾ। ਫਿਰ ਹੋਰ ਯਾਦ ਆਉਂਦੀਆਂ ਪਈਆਂ ਜੀ ਖੇਡਾਂ ਮੈਨੂੰ, ਪੋਸ਼ਣ ਪਾ ਬਈ ਪੋਸ਼ਣ ਪਾ ਯਾਦ ਆ, ਦੋ ਜਣੇ ਏਦਾਂ ਹੱਥ ਫੜ ਕੇ ਉੱਪਰ ਨੂੰ ਕਰਕੇ ਇੱਕ ਦੂਜੇ ਦੇ ਹੱਥ ਫੜ ਕੇ ਖੜੇ ਹੋ ਜਾਂਦੇ ਹੁੰਦੇ ਸੀਗੇ ਤੇ ਗਾਣਾ ਗਾਉਂਦੇ ਹੁੰਦੇ ਸੀ, ਪੋਸ਼ਣ ਪਾ ਬਈ ਪੋਸ਼ਣ ਪਾ, ਡਾਕੀਏ ਨੇ ਕਿਆ ਕੀਆ, 100 ਰੁਪਏ ਕੀ ਘੜੀ ਚੁਰਾਈ, ਅਬ ਤੋ ਜੇਲ ਮੇ ਜਾਣਾ ਪੜੇਗਾ, ਜੇਲ ਕੀ ਰੋਟੀ ਖਾਣੀ ਪੜੇਗੀ, ਏਦਾਂ ਦਾ ਕੁਛ ਗਾਣਾ ਹੁੰਦਾ ਸੀ, ਨਾਲ ਉਹ ਗਾਈ ਜਾਣਾ ਤੇ ਉਹਨਾਂ ਨੇ ਉਹ ਥੱਲੇ ਉਹ ਲੰਘੀ ਜਾਣਾ, ਤੇ ਫਿਰ ਜਦੋਂ ਗਾਣਾ ਖਤਮ ਹੋਣਾ ਤੇ ਉਹ ਜਿਹੜਾ ਵਿੱਚ ਆ ਗਿਆ ਉਹਨਾਂ ਦੀਆਂ ਬਾਹਾਂ ਦੇ, ਉਹਨਾਂ ਨੇ ਉਹਨਾਂ ਦੇ ਪਿੱਛੇ ਲੱਗੀ ਜਾਣਾ। ਤੇ ਉਸ ਤੋਂ ਬਾਅਦ ਫਿਰ ਅੱਗੇ ਚੱਲਦੀ ਹੁੰਦੀ ਸੀਗੀ ਇਹ ਖੇਡ, ਰਾਜੇ ਮੰਗੀ ਬੱਕਰੀ, ਮੈਂ ਬੱਕਰੀ ਲਿਜਾਣੀ ਆ, ਜਾਂ ਫਿਰ ਕੱਦੂ ਟੁੱਟੇ ਕੱਦੂ ਦੀ ਵੇਲ ਨਾ ਟੁੱਟੇ, ਇਹ ਵਾਲੇ ਜਿਹੜੇ ਗੀਤ ਆ ਇਹ ਵੀ ਗਾਈਦੇ ਹੁੰਦੇ ਸੀ, ਤੇ ਉਹ ਇੱਕ ਦੇ ਪਿੱਛੇ ਫਿਰ ਉਹ ਕਾਫੀ ਲੰਬੀ ਜਿਹੜੀ ਗੱਡੀ ਜਿਹੀ ਬਣ ਜਾਂਦੀ ਹੁੰਦੀ ਸੀ, ਇੱਕ ਦੂਜੇ ਨੂੰ ਉਹਨਾਂ ਨੇ ਇੱਥੋਂ ਵੇਸਟ ਤੋਂ ਉੱਥੋਂ ਕਮਰ ਤੋਂ ਫੜ ਲੈਣਾ ਤੇ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਤੋੜ ਤੋੜ ਕੇ ਲਾਉਣਾ। ਤੁਸੀਂ ਸਾਰਿਆਂ ਨੇ ਖੇਡੀ ਆ, ਤੁਹਾਨੂੰ ਪਤਾ ਮੈਂ ਕੀ ਕਹਿ ਰਹੀ ਹਾਂ, ਹਨਾ, ਬਿਲਕੁਲ ਉਹੀ। ਬਸ ਉਹ ਖੇਡ ਖੇਡੀ ਨੂੰ ਵੀ ਕਿੰਨੀ ਦੇਰ ਹੋ ਗਈ, ਔਰ ਇਹ ਖੇਡਾਂ ਅਸੀਂ ਆਪਣੇ ਬੱਚਿਆਂ ਨਾਲ ਖੇਡ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ ਹੈਗੀ, ਔਰ ਬੱਚੇ ਵੀ ਜ਼ਰੂਰ ਇਨਵੋਲਵ ਹੋਣ ਜੇ ਅਸੀਂ ਟਾਈਮ ਕੱਢੀਏ ਉਹਨਾਂ ਨਾਲ, ਜੇ ਅਸੀਂ ਉਹਨਾਂ ਨੂੰ ਇਹ ਦਿਖਾਈਏ ਵੀ ਅਸੀਂ ਖੇਡਦੇ ਸੀ, ਆਓ ਅਸੀਂ ਮੈਂ ਤੁਹਾਡੇ ਨਾਲ ਖੇਡਦਾ ਜਾਂ ਖੇਡਦੀਆਂ ਹੁਣ, ਪਰ ਗੱਲ ਇਹ ਹੈ ਕਿ ਸਾਡੇ ਕੋਲ ਵੀ ਟਾਈਮ ਨਹੀਂ ਹੈਗਾ, ਔਰ ਸਾਡੇ ਲਈ ਵੀ ਈਜ਼ੀ ਹੋ ਜਾਂਦੀ ਹੈ ਇਹ ਚੀਜ਼ ਕਿ ਬੱਚਿਆਂ ਨੂੰ ਫੋਨ ਦੇ ਕੇ ਬਿਠਾਤਾ ਜਾਂ ਬੱਚਿਆਂ ਨੂੰ ਟੀਵੀ ਦੇ ਅੱਗੇ ਬਿਠਾਤਾ ਜਾਂ ਬੱਚੇ ਚਲੋ ਵੀਡੀਓ ਗੇਮ ਖੇਡਦੇ ਆ, ਖੇਡਦੇ ਪਏ ਆ, ਉਹਨਾਂ ਦੀ ਏਜ ਆ, ਚਲੋ ਉਹਨਾਂ ਨੇ ਉਹ ਚੀਜ਼ਾਂ ਵੀ ਕਰਨੀਆਂ ਆ, ਖੇਡਣੀਆਂ ਆ, ਪਰ ਹੱਦ ਤੱਕ, ਹਰ ਇੱਕ ਚੀਜ਼ ਹੱਦ ਤੱਕ ਸਹੀ ਲੱਗਦੀ ਹੈ। ਜਦਕਿ ਅਸੀਂ ਜਿਹੜੀਆਂ ਖੇਡਾਂ ਖੇਡੀਆਂ ਹੁੰਦੀਆਂ ਸੀ ਇਹਨਾਂ ਵਿੱਚ ਇੰਨੀ ਵਧੀਆ ਹੁੰਦੀਆਂ ਸੀਗੀਆਂ ਇਹ, ਪਰ ਫਿਰ ਵੀ ਕੰਨ ਤੋਂ ਫੜ ਕੇ ਲੈ ਜਾਂਦੇ ਹੁੰਦੇ ਸੀਗੇ ਘਰ ਦੇ ਵੀ, ਬਹੁਤ ਹੋ ਗਿਆ ਬਸ ਖੇਡਦੇ ਆ ਨਾ, ਹੁਣ ਘੰਟੇ 2 ਘੰਟੇ ਆ ਜਾਓ ਘਰ ਮੁੜੇ ਹੋ। ਸੋ ਉਹ ਹੁਣ ਜਿਹੜੇ ਕੰਨ ਖਿੱਚਣ ਵਾਲੀ ਗੱਲ ਹੈ ਨਾ, ਉਹ ਵੀ ਨੀ ਅਸੀਂ ਕਰਦੇ ਹੈਗੇ, ਜ਼ਿਆਦਾ ਹੀ ਸੋਫਿਸਟੀਕੇਟਿਡ ਜਿਹੇ ਪੇਰੈਂਟਸ ਹੋਏ ਆ ਅਸੀਂ। ਚਲੋ ਕੋਈ ਨੀ ਜੀ, ਹੋਰ ਖੇਡਾਂ ਦੇ ਵਿੱਚ ਅੱਗੇ ਗੁਰਿੰਦਰ ਸਿੰਘ ਹੁਣਾਂ ਨੇ ਮੈਨੂੰ ਯਾਦ ਕਰਵਾਈਆਂ ਜੀ ਖੇਡਾਂ, ਕਹਿੰਦੇ ਬਾਂਦਰ ਕਿੱਲਾ ਖੇਡੀ ਦਾ ਸੀ, ਬਿਲਕੁਲ ਬਾਂਦਰ ਕਿੱਲੇ ਦਾ ਵੀ ਮਜ਼ਾ ਵੱਖਰਾ ਹੀ ਹੁੰਦਾ ਸੀਗਾ, ਜੁੱਤੀਆਂ ਮਾਰ ਮਾਰ ਗਿੱਟੇ ਭੰਨ ਦੇਣੇ ਇੱਕ ਦੂਜੇ ਦੇ। ਜੰਗ ਪਲੰਗਾ ਇੱਕ ਕਹਿੰਦੇ ਖੇਡੀ ਦੀ ਸੀ, ਜੰਗ ਪਲੰਗਾ ਨੀ ਮੈਨੂੰ ਯਾਦ, ਮੈਂ ਜਾਂ ਕੋਈ ਹੋ ਸਕਦਾ ਖੇਡ ਦਾ ਨਾਂ ਸਾਡ ਅਸੀਂ ਕੁਛ ਹੋਰ ਕਹਿੰਦੇ ਹੋਈਏ। ਗੁੱਲੀ ਡੰਡਾ ਬਿਲਕੁਲ, ਕਹਿੰਦੇ ਸਾਡੀ ਕਲਾਸ ਬਹੁਤ ਹੀ ਸ਼ਰਾਰਤੀ ਹੁੰਦੀ ਸੀ, ਜਦੋਂ ਵੀ ਕੋਈ ਪੀਰੀਅਡ ਖਾਲੀ ਹੁੰਦਾ ਤੇ ਸਕੂਲ ਤੋਂ ਬਾਹਰ ਗੇਂਦ ਖੇਡਣ ਤੁਰ ਜਾਣਾ, 100 ਦਿਨ ਚੋਰ ਦਾ ਤੇ, ਹਾਂ ਸਹੀ ਗੱਲ ਆ, 100 ਦਿਨ ਚੋਰ ਦੇ ਤੇ 1 ਦਿਨ ਸਾਧ ਦਾ। ਕਹਿੰਦੇ ਸਾਡੇ ਸਿਡਨੀ ਵਾਲੇ ਰਮਨ ਸਿੰਘ ਖਾਲਸਾ ਜੀ ਵਾਈਸ ਪ੍ਰਿੰਸੀਪਲ ਦੇ ਹੱਥ ਆ ਗਏ, ਫਿਰ ਕੀ ਸੀ, ਅੱਜ ਵੀ ਉਹ ਗੱਲ ਕਰਕੇ ਹੱਸ ਪੈਂਦੇ ਆ। ਬਿਲਕੁਲ ਜੀ, ਉਦੋਂ ਖਾਧੀਆਂ ਮਾਰਾਂ ਜਾਂ ਉਦੋਂ ਖਾਧੀ ਜਿਹੜੀ ਕੁੱਟ ਹੁੰਦੀ ਸੀਗੀ ਉਦੋਂ ਬੜੀ ਔਖੀ ਲੱਗਦੀ ਸੀ, ਉਦੋਂ ਬੜੀ ਤਕਲੀਫ ਦਿੰਦੀ ਸੀਗੀ, ਪਰ ਉਹ ਕੁੱਟ ਜਾਂ ਉਹ ਗਾਲਾਂ ਜਦੋਂ ਅੱਜ ਬੈਠ ਕੇ ਯਾਦ ਕਰਦੇ ਆ ਤਾਂ ਬੜਾ ਹਾਸਾ ਆਉਂਦਾ ਔਰ ਮਜ਼ਾ ਵੀ ਆਉਂਦਾ ਆ, ਹੈਨਾ। ਔਰ ਸਹੀ ਗੱਲ ਆ, ਕਹੀਦਾ ਹੁੰਦਾ ਸੀਗਾ ਕਿ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੁੱਧ ਦੀਆਂ ਨਾਲਾਂ, ਔਰ ਉਹ ਸੱਚੀ ਘਿਓ ਦੁੱਧ ਦੀਆਂ ਨਾਲਾਂ ਹੁੰਦੀਆਂ ਸੀ, ਉਦੋਂ ਇਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਸੀ, ਇਹ ਵਾਲੇ ਮੁਹਾਵਰੇ ਜਾਂ ਖਾਣ ਸਮਝ ਨਹੀਂ ਆਉਂਦੇ ਸੀ, ਪਰ ਅੱਜ ਉਹ ਗੱਲਾਂ ਸਮਝ ਆਉਂਦੀਆਂ ਆ। ਤੇ ਹਾਂ, ਕੀ ਮਤਲਬ ਸੀ ਉਹਨਾਂ ਦਾ, ਕਹਿੰਦੇ ਪੇਪਰ ਦੀਆਂ ਪਰਚੀਆਂ ਬਣਾ ਕੇ ਰਾਜਾ ਬੋਲੇ ਕੌਣ ਵਜ਼ੀਰ, ਤੇ ਵਜ਼ੀਰ ਬੋਲਦਾ ਸੀ ਹਮ ਵਜ਼ੀਰ, ਤੇ ਰਾਜਾ ਕਹਿੰਦਾ ਸੀ ਇਨਮੇ ਸੇ ਇੱਕ ਚੋਰ ਕੋ ਪਕੜੋ। ਬਿਲਕੁਲ ਜੀ ਬਿਲਕੁਲ ਸਹੀ ਗੱਲ ਆ, ਉਹ ਚੋਰ ਬੜੇ ਪਕੜੀ ਦੇ ਹੁੰਦੇ ਸੀ, ਔਰ ਫਿਰ ਉਹ ਜਿਹੜੀ ਕਾਪੀ ਦੇ ਉੱਤੇ ਨੰਬਰ ਲਿਖੀ ਦੇ ਹੁੰਦੇ ਸੀਗੇ, ਤੇ ਫਿਰ ਐਂਡ ਦੇ ਵਿੱਚ ਜਿਹਦੇ ਜ਼ਿਆਦਾ ਨੰਬਰ ਹੁੰਦੇ ਸੀ, ਭਲਾ ਦੱਸ ਉਹਨੂੰ ਕਿਹੜਾ ਨਾਮ ਮਿਲਣਾ ਹੁੰਦਾ ਸੀਗਾ, ਕਿਹੜੇ ਗੱਲੋਂ ਇੰਨਾ ਖੋਜੀ ਦਾ ਹੁੰਦਾ ਸੀਗਾ। ਜਗਤਾਰ ਗਿੱਲ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਔਰ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਆਪਣੇ ਅੰਦਾਜ਼ ਚ ਸ਼ੁਭ ਸਵੇਰ ਕਿਹਾ ਹੈ। ਅੱਜ ਵੀ ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਹਾਂਗਕਾਂਗ ਦੀਆਂ ਹਸੀਨ ਵਾਦੀਆਂ ਭੇਜੀਆਂ, ਬਹੁਤ ਪਿਆਰੀ ਜਿਹੀ ਤਸਵੀਰ ਭਾਜੀ, ਧੰਨਵਾਦ। ਤੇ ਨਾਲ ਇਹਨਾਂ ਨੇ ਲਿਖਿਆ ਕਿ ਜਿਸ ਮਸਲੇ ਦਾ ਹੱਲ ਆਪਣੇ ਕੋਲ ਨਾ ਹੋਵੇ ਤਾਂ ਉਸ ਨੂੰ ਪਰਮਾਤਮਾ ਤੇ ਛੱਡ ਦੇਣਾ ਚਾਹੀਦਾ ਹੈ, ਉਹ ਹੱਲ ਦੇਵੇ ਨਾ ਦੇਵੇ ਪਰ ਮਨ ਨੂੰ ਸ਼ਾਂਤੀ ਜ਼ਰੂਰ ਦੇਵੇਗਾ। ਵਾਹ, ਬਹੁਤ ਸੋਹਣੀ ਗੱਲ, ਬਿਲਕੁਲ ਸਹੀ ਗੱਲ ਆ। ਭਾਜੀ ਦੇ ਵਿਚਾਰ ਵੈਸੇ ਬਾਕਮਾਲ ਹੁੰਦੇ ਆ, ਹੈ ਨਾ। ਕਹਿੰਦੇ ਜਿਸ ਮਸਲੇ ਦਾ ਹੱਲ ਆਪਣੇ ਕੋਲ ਨਾ ਹੋਵੇ ਉਸ ਨੂੰ ਪਰਮਾਤਮਾ ਤੇ ਛੱਡ ਦੋ, ਬੇਸ਼ੱਕ ਉਹ ਹੱਲ ਉਹਦਾ ਨਾ ਦੇਵੇ ਪਰ ਮਨ ਨੂੰ ਸ਼ਾਂਤੀ ਜ਼ਰੂਰ ਦੇਵੇਗਾ। ਔਰ ਇਹ ਸ਼ਾਂਤੀ ਦੇ ਪਿੱਛੇ ਦੌੜੇ ਆ ਸਾਰੇ, ਹੈ ਨਾ, ਇਹ ਸ਼ਾਂਤੀ ਨਹੀਂ ਲੱਭਦੀ ਪਈ। ਸੋ ਗੱਲ ਇਹ ਆ, ਕਈ ਵਾਰੀ ਸਰੈਂਡਰ ਕਰਨਾ ਜ਼ਰੂਰੀ ਹੁੰਦਾ, ਉਸ ਪਰਮਾਤਮਾ ਤੇ ਛੱਡ ਦੇਣਾ ਵੀ ਜ਼ਰੂਰੀ ਹੁੰਦਾ। ਸੋ ਜਗਤਾਰ ਭਾਜੀ, ਖੇਡਾਂ ਤੇ ਤੁਸੀਂ ਵੀ ਬਹੁਤ ਖੇਡੀਆਂ ਹੋਣੀਆਂ, ਬਹੁਤ ਸ਼ਰਾਰਤੀ ਬੱਚੇ ਹੁੰਦੇ ਸੀਗੇ ਜਿੱਥੇ ਤੱਕ ਸਾਨੂੰ ਪਤਾ ਹੈ, ਤੁਸੀਂ ਸਾਨੂੰ ਦੱਸਿਆ ਹੋਇਆ। ਸੋ ਤੁਸੀਂ ਵੀ ਜ਼ਰੂਰ ਆਪਣੀ ਕੋਈ ਯਾਦ, ਆਪਣੀ ਕੋਈ ਖੇਡ ਜ਼ਰੂਰ ਅੱਜ ਭੇਜੋ। ਸੋ ਮੇਰੇ ਕੋਲ ਵੀ ਖੇਡਾਂ ਦੀ ਲਿਸਟ ਬੜੀ ਲੰਬੀ ਪਈ ਹੈ ਜੀ, ਅਸੀਂ ਕੀ ਕੀ ਖੇਡਦੇ ਸੀ, ਪਰ ਨਾਲ ਅਸੀਂ ਗੀਤ ਵੀ ਸੁਣਦੇ ਹਾਂ। ਔਰ ਇੱਕ ਗੀਤ ਸੁਣਦੇ ਹਾਂ ਜੀ, ਤੇ ਗੀਤ ਤੋਂ ਬਾਅਦ ਕਰਦੇ ਹਾਂ ਗੱਲਾਂ ਆਪਣੀਆਂ ਸ਼ਰਾਰਤਾਂ ਦੀਆਂ, ਆਪਣੀਆਂ ਖੇਡਾਂ ਦੀਆਂ ਜੀ, ਇਸ ਗੀਤ ਤੋਂ ਬਾਅਦ।
ਲੱਕੜੀ ਕੀ ਕਾਠੀ ਕਾ ਠੀ ਪੇ ਘੋੜਾ, ਘੋੜੇ ਕੀ ਦੁਮ ਪੈ ਜੂ ਮਾਰਾ ਹਥੌੜਾ, ਦੌੜਾ 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 ਘੋੜਾ ਦੁਮ ਉਠਾ ਕੇ ਦੌੜਾ।
ਲੋ ਜੀ ਮਾਸੂਮ ਮੂਵੀ ਵਿੱਚੋਂ ਗੀਤ ਸੁਣਿਆ ਲੱਕੜੀ ਕੀ ਕਾਠੀ, ਜੋ ਅਸੀਂ ਆਪਣੇ ਬਚਪਨ ਚ ਤਕਰੀਬਨ ਸਾਰਿਆਂ ਨੇ ਸੁਣਿਆ ਹੋਣਾ ਔਰ ਗੁਣਗੁਣਾਇਆ ਵੀ ਹੋਣਾ ਹੈ ਨਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਯਾਦ ਕਰ ਰਹੇ ਹਾਂ ਜੀ ਆਪਣੇ ਬਚਪਨ ਵਿੱਚ ਖੇਡੀਆਂ ਹੋਈਆਂ ਖੇਡਾਂ, ਔਰ ਅਜੇ ਤੱਕ ਖੇਡਾਂ ਦੀ ਅਸੀਂ ਕਾਫੀ ਉਹੀ ਗੱਲ ਕੀਤੀ ਵੀ ਜਿਹੜੀਆਂ ਅਸੀਂ ਆਮ ਘਰਾਂ ਦੇ ਵਿੱਚ ਖੇਡਾਂ ਖੇਡੀਆਂ ਸੀਗੀਆਂ, ਆਪਣੇ ਯਾਰਾਂ ਦੋਸਤਾਂ ਨਾਲ ਖੇਡਾਂ ਖੇਡੀਆਂ ਸੀਗੀਆਂ। ਉਸ ਤੋਂ ਇਲਾਵਾ ਗੁਰਿੰਦਰ ਸਿੰਘ ਹੋਣਾ ਨੇ ਯਾਦ ਕਰਵਾਈਆਂ ਉਹ ਖੇਡਾਂ ਜਿਹੜੀਆਂ ਅਸੀਂ ਸਕੂਲ ਚ ਖੇਡੀਆਂ ਸੀ, ਜਿਹੜੇ ਜਿਨ੍ਹਾਂ ਦੇ ਮੁਕਾਬਲੇ ਹੁੰਦੇ ਸੀ ਕੰਪੀਟੀਸ਼ਨ ਤੇ ਚਾਹੀਦਾ ਹੁੰਦਾ ਸੀ ਜਿਨ੍ਹਾਂ ਖੇਡਾਂ ਦੇ ਵਿੱਚ, ਹੈ ਨਾ। ਸੋ ਤੁਹਾਨੂੰ ਕੀ ਯਾਦ ਆਇਆ, ਕਿਹੜੀ ਖੇਡ ਯਾਦ ਆਈ ਜਿਹੜੀ ਅਜੇ ਤੱਕ ਮੈਂ ਨਹੀਂ ਕਹੀ ਔਰ ਤੁਸੀਂ ਖੇਡੀ ਹੋਈ ਆਪਣੇ ਬਚਪਨ ਚ, ਤੇ ਉਹ ਮੇਰੇ ਨਾਲ ਜ਼ਰੂਰ ਸਾਂਝੀ ਕਰਿਓ। ਲਓ ਜੀ ਖੇਡਾਂ ਤਾਂ ਅਸੀਂ ਖੇਡਣ ਲੱਗ ਗਏ ਸਾਰੇ, ਪਰ ਪੁੱਗੇ ਦਾ ਪਘਾਟਾ ਤੇ ਕੱਢਿਆ ਹੀ ਨਹੀਂ, ਹੈ ਨਾ। ਸੋ ਜੋ ਸਭ ਤੋਂ ਪਹਿਲਾ ਕੰਮ ਹੁੰਦਾ ਸੀਗਾ ਵੀ ਪੁੱਗੇ ਦਾ ਪਘਾਟਾ ਜਿਹੜਾ ਕੱਢੀ ਦਾ ਹੁੰਦਾ ਸੀਗਾ, ਉਹ ਹੱਥ ਫੜ ਕੇ ਕਿੱਦਾਂ ਸਾਰਿਆਂ ਨੇ ਇੱਕ ਪੁੱਠਾ ਹੱਥ ਜਾਂ ਸਿੱਧਾ ਹੱਥ ਰੱਖ ਲੈਣਾ, ਤੁਸੀਂ ਸਾਰਿਆਂ ਨੇ ਕੀਤੇ ਆ ਪੁੱਗੇ ਦੇ ਪਘਾਟੇ, ਹੈ ਨਾ। ਤਾਂ ਫਿਰ ਜਿਹਦੇ ਸਿਰ ਵਾਰੀ ਆ ਜਾਣੀ ਉਹਨੇ ਸ਼ੁਰੂ ਕਰਨੀ ਉਹਦੇ ਤੋਂ। ਅੱਛਾ, ਉਸ ਤੋਂ ਇਲਾਵਾ ਜਦੋਂ ਟੀਮ ਬਣਾਈ ਦੀ ਹੁੰਦੀ ਸੀਗੀ, ਜਿਹੜੇ ਹਾਂਡੀ ਵੰਡੀ ਦੇ ਹੁੰਦੇ ਸੀ ਉਹ ਤੁਸੀਂ ਕਿੱਦਾਂ ਵੰਡਦੇ ਹੁੰਦੇ ਸੀਗੇ? ਅਸੀਂ ਏਦਾਂ ਵੰਡੀ ਦਾ ਸੀ ਵੀ ਦੋ ਜਣੇ ਤਾਂ ਵੱਡੇ ਹਾਂਡੀ ਬਣ ਜਾਂਦੇ ਹੁੰਦੇ ਸੀਗੇ, ਹਨਾ। ਉਹ ਦੋ ਜਣਿਆਂ ਨੇ ਵੱਡੇ ਹਾਂਡੀ ਬਣ ਜਾਣਾ ਤੇ ਜਿਹੜੇ ਬਾਕੀ ਮੇਰੇ ਵਰਗੀ ਜਨਤਾ ਹੁੰਦੀ ਸੀ ਫਿਰ ਉਹਨਾਂ ਨੇ ਦੋ ਦੋ ਜਣਿਆਂ ਨੇ ਜਾਣਾ ਤੇ ਆਪਣੇ ਨਾਂ ਰੱਖ ਕੇ ਆਉਣੇ, ਨਾਂ ਵੀ ਇੰਨੇ ਸੋਹਣੇ ਸੋਹਣੇ ਰੱਖਣੇ ਵੀ ਪੁੱਛੋ ਨਾ ਪਈ ਹੈ। ਹੋਰ ਕਿਤੇ ਨੀ ਜ਼ੋਰ ਲੱਗਦਾ ਸੀ ਤੇ ਉੱਥੇ ਹੀ ਇਹੋ ਜਿਹੇ ਦਾ ਸੀ ਵੀ ਫਲਾਨੀ ਲਾਲ ਪਰੀ ਤੇ ਨੀਲੀ ਪਰੀ, ਤੇ ਉਹ ਜਦੋਂ ਫਿਰ ਤੁਸੀਂ ਆਉਣਾ ਨਾ ਔਰ ਉੱਥੇ ਆ ਕੇ ਜਿਹੜੇ ਉਹ ਹਾਂਡੀ ਹੁੰਦੇ ਸੀ ਉਹਨਾਂ ਨੂੰ ਕਹਿਣਾ ਪਈ ਜਿਹਦਾ ਦੋ ਨਾਂ ਰੱਖੇ ਆ ਮੰਨ ਲਓ ਪਈ, ਹਨਾ, ਹਰਾ ਤੇ ਪੀਲਾ, ਤੁਸੀਂ ਕਿਹੜਾ ਕੀ ਲੈਣਾ, ਫਿਰ ਇੱਕ ਨੇ ਕਹਿ ਦੇਣਾ ਹਰਾ ਲੈਣਾ ਤੇ ਜਿਹੜਾ ਹਰਾ ਹੁੰਦਾ ਸੀ ਉਹਦੇ ਉਹਨੇ ਉੱਧਰ ਹੋ ਜਾਣਾ ਤੇ ਉਹਨੇ ਉੱਧਰ ਹੋ ਜਾਣਾ। ਸੋ ਬੜੀ ਆਸਾਨੀ ਦੇ ਨਾਲ ਅਸੀਂ ਵੱਖਰੀਆਂ ਵੱਖਰੀਆਂ ਦੋ ਦੋ ਟੀਮਾਂ ਜਿਹੜੀਆਂ ਬਣਾ ਲਈਆਂ ਹੁੰਦੀਆਂ ਸੀਗੀਆਂ। ਜਦੋਂ ਟੀਮਾਂ ਬਣ ਜਾਂਦੀਆਂ ਸੀ ਤੇ ਉਸ ਤੋਂ ਬਾਅਦ ਫਿਰ ਆਪਣੀਆਂ ਖੇਡਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ। ਅੱਛਾ, ਹੋਰ ਕਿਹੜੀਆਂ ਕਿਹੜੀਆਂ ਖੇਡਾਂ ਸੀ ਖੇਡੀਆਂ ਹੁੰਦੀਆਂ ਸੀ? ਇੱਕ ਹੁੰਦੀ ਸੀ ਰਾਜੇ ਮੰਗੀ ਬੱਕਰੀ, ਮੈਂ ਬੱਕਰੀ ਲੈ ਜਾਣੀ ਆ, ਹੈ ਨਾ। ਉਸ ਤੋਂ ਇਲਾਵਾ ਇੱਕ ਅਸੀਂ ਹੋਰ ਖੇਡੀ ਵੀ ਹੁੰਦੀ ਸੀਗੀ, ਬਾਂਧ ਲੋ ਕਿਸਕੇ ਸਾਥ ਛੁਰੀਆ ਕੇ ਸਾਥ, ਉਹਦੇ ਵਿੱਚ ਵੀ ਸਾਰਿਆਂ ਨੇ ਸੈਮੀ ਸਰਕਲ ਜਿਹਾ ਬਣਾ ਕੇ ਹੱਥ ਫੜ ਕੇ ਖੜੇ ਹੋ ਜਾਣਾ ਤੇ ਫਿਰ ਇੱਕ ਜਿਹਨੇ ਦੇ ਥੱਲਿਓਂ ਸਾਰਿਆਂ ਨੇ ਲੰਘ ਜਾਣਾ, ਇੱਕ ਦੇ ਹੱਥ ਥੱਲਿਓਂ ਤੇ ਕਰ ਕਰਕੇ ਘੁੰਮੀ ਜਾਣਾ ਏਦਾਂ ਸਾਰਿਆਂ ਨੇ, ਤੇ ਫਿਰ ਉਹਨਾਂ ਨੂੰ ਬੈਠ ਜਾਣਾ ਤੇ ਉਹਨਾਂ ਨੂੰ ਕਹਿਣਾ ਵੀ ਤੁਸੀਂ ਆਪਣੇ ਅੰਗੂਠੇ ਫੜ ਲਓ ਪੈਰਾਂ ਦੇ। ਉਹਨਾਂ ਨੇ ਅੰਗੂਠੇ ਚੌਂਕੜੀ ਮਾਰ ਕੇ ਅੰਗੂਠੇ ਪੈਰਾਂ ਦੇ ਫੜ ਲੈਣੇ ਤੇ ਫਿਰ ਦੋ ਜਣਿਆਂ ਨੇ ਉਹਨਾਂ ਨੂੰ ਫੜ ਕੇ ਬਾਹਾਂ ਤੋਂ ਚੁੱਕ ਕੇ ਘੁਮਾਉਣਾ ਹਵਾ ਦੇ ਵਿੱਚ ਤੇ ਫਿਰ ਉਹਨਾਂ ਨੂੰ ਪੁੱਛਣਾ ਤੇਰੇ ਕਿੰਨੇ ਮਾਮੇ, ਤੇਰੇ ਕਿੰਨੀਆਂ ਮਾਸੀਆਂ, ਤੂੰ ਕਿੰਨੀਆਂ ਰੋਟੀਆਂ ਖਾਂਦੀ। ਤੁਸੀਂ ਖੇਡੀ ਆ ਇਹ ਖੇਡ? ਮੈਨੂੰ ਯਾਦ ਆ ਸੀ ਬਹੁਤ ਖੇਡੀ ਇਹ ਵਾਲੀ। ਤੇ ਉਸ ਤੋਂ ਬਾਅਦ ਇੱਕ ਖੇਡ ਹੁੰਦੀ ਸੀ ਜੀ ਗੱਡਾ ਭਰਿਆ ਮਿਰਚਾਂ ਦਾ, ਉਹ ਸਾਰੇ ਜਣੇ ਜਿੱਦਾਂ ਜੀ। ਹੋਰ ਬਹੁਤ ਸਾਰੀਆਂ ਖੇਡਾਂ ਮੈਂ ਤੁਹਾਨੂੰ ਯਾਦ ਕਰਵਾਉਂਦੀ ਹਾਂ, ਔਰ ਉਸ ਤੋਂ ਪਹਿਲਾਂ ਇੱਕ ਕਾਲ ਆਈ ਹੋਈ ਆ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
ਬਸ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ?
ਬਸ ਠੀਕ ਠਾਕ ਜੀ, ਤੁਸੀਂ ਸੁਣਾਓ? ਵਧੀਆ ਜੀ, ਮੈਂ ਠੀਕ ਠਾਕ ਹਾਂ ਜੀ।
ਹਾਂ, ਕਿੱਥੋਂ ਬੋਲ ਰਹੇ ਹੋ ਤੁਸੀਂ?
ਮੈਂ ਜੀ ਸਿਡਨੀ ਤੋਂ ਬੋਲਦਾ ਪਿਆ ਜੀ।
ਹੈਲੋ, ਪਤਾ ਨੀ ਹੈਲੋ
ਹੈਲੋ
ਹੈਲੋ ਹਾਂਜੀ,
ਸਤਿ ਸ਼੍ਰੀ ਅਕਾਲ ਦੀਦੀ, ਕੀ ਹਾਲ ਚਾਲ ਹੈ?
ਦੇਖੋ ਹੁਣ ਆਏ ਆਪਣੇ ਆਵਾਜ਼ ਤੇ, ਹੈ ਨਾ। ਠੀਕ ਆ, ਬਸ ਵਧੀਆ ਵਧੀਆ। ਤਾਨੀ ਤੁਸੀਂ ਸੁਣਾਓ, ਕੀ ਹਾਲ ਚਾਲ ਆ?
ਬਸ ਵਧੀਆ ਜੀ ਵਧੀਆ। ਮੈਂ ਕਿਹਾ ਤੁਸੀਂ ਕੱਲੇ ਕੱਲੇ ਬੋਲਦੇ, ਚਲੋ ਤੁਹਾਡਾ ਸਾਥ ਦਿੰਦੇ ਆਣ ਕੇ।
ਅੱਛਾ ਅੱਛਾ, ਜ਼ਰੂਰ ਜ਼ਰੂਰ ਜੀ, ਬਹੁਤ ਬਹੁਤ ਇਨਾਇਤ, ਸ਼ੁਕਰੀਆ ਤੁਹਾਡਾ। ਹੋਰ ਕਿਵੇਂ?
ਹੋਰ ਸਾਹਿਬ।
ਅੱਛਾ, ਖੇਡਾਂ ਦੀ ਗੱਲ ਕਰਦੇ ਪਏ ਆ ਤਾਨੀ ਤੂੰ? ਬਸ ਮੈਂ ਵੀ ਬਿਲਕੁਲ ਠੀਕ ਠਾਕ, ਰਾਜੀ ਖੁਸ਼ੀ। ਤਾਨੀ ਨੇ ਚੰਗੀਆਂ ਖੇਡਾਂ ਖੇਡੀਆਂ ਹੋਣੀਆਂ ਬਚਪਨ ਦੇ ਵਿੱਚ, ਕੀ ਖੇਡਾਂ ਖੇਡਦੇ ਹੁੰਦੇ ਸੀ ਤਾਨੀ?
ਖੇਡਾਂ ਬਹੁਤ ਬਹੁਤ ਖੇਡਾਂ ਸਾਰੀਆਂ ਸਾਡੇ ਵਿੱਚ ਉਦੋਂ ਉਦੋਂ ਕੀ ਸਾਡਾ ਟਾਈਮ ਤਾਂ ਮਤਲਬ ਚਲੋ ਠੀਕ ਆ, ਸਾਡੇ ਟਾਈਮ ਦੇ ਵਿੱਚ ਵੀ ਫੋਨ ਆ ਗਿਆ ਸੀ, ਬਟ ਫੋਨ ਉਦੋਂ ਛੋਟਾ ਆਇਆ ਸੀ ਨਾ, ਨੋਕੀਆ ਦਾ ਫੋਨ ਆਇਆ ਸੀ ਉਦੋਂ ਸਭ ਤੋਂ ਪਹਿਲਾਂ ਨਾ, ਜਦੋਂ ਮੈਨੂੰ ਲੱਗਦਾ ਵੀ 2000 ਪਤਾ ਨੀ ਕਿੰਨੇ ਦੀ ਪਹਿਲਾਂ, ਤੇ ਉਦੋਂ ਨੋਕੀਆ ਦੇ ਫੋਨ 5300 ਰੁਪਏ ਦਾ 5500 ਰੁਪਏ ਦਾ ਮਿਲਦਾ ਹੁੰਦਾ ਸੀ, ਤੇ ਉਹ ਵੀ ਆਮ ਬੰਦੇ ਦੀ ਪਹੁੰਚ ਨਹੀਂ ਸੀ ਹੁੰਦੀ ਹੈ ਨਾ, ਜੋ 5-6 ਰੁਪਏ ਕਾਲ ਹੁੰਦੀ ਸੀ, ਕਾਲ ਕਰਨ ਲਈ ਫੋਨ ਦੇ ਵੀ 2-2.5 ਰੁਪਏ ਲੱਗਦੇ ਹੁੰਦੇ ਸੀ,
ਸੁਣਨ ਦੇ ਵੀ ਪੈਸੇ ਹੁੰਦੇ ਸੀ।
ਬਿਲਕੁਲ ਬਿਲਕੁਲ BSNL ਦੇ ਨੰਬਰ ਮਿਲਦੇ ਹੁੰਦੇ ਸੀ, ਉਹ ਵੀ ਬੜੀ ਮੁਸ਼ਕਿਲ ਨੰਬਰ ਲੈਣਾ ਪੈਂਦਾ ਸੀ ਨਾ,
ਲੈਣਾ ਪੈਂਦਾ ਸੀ ਯਾਰ ਨਾ। ਛੱਡ ਫੋਨਾਂ ਦੀ ਅਸੀਂ ਗੱਲ ਕਰਨੀ ਆ, ਤੁਸੀਂ ਖੇਡਾਂ ਦੀ ਗੱਲ ਦੱਸ ਪਈ, ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ, ਕਿਹੜੀਆਂ ਸ਼ਰਾਰਤਾਂ ਕਰਦੇ ਹੁੰਦੇ ਸੀ, ਖੇਡਾਂ ਖੇਡਦੇ?
ਮੈਂ ਦੀਦੀ ਉੱਥੇ ਆਉਣ ਲੱਗਾ ਸੀ ਖੇਡਾਂ ਤੇ ਹੀ, ਕਿ ਮੈਂ ਕਿਹਾ ਉਹ ਟਾਈਮ ਤੋਂ ਪਹਿਲਾਂ ਜਦੋਂ ਹੁੰਦੇ ਸੀ ਨਾ, ਉਦੋਂ ਇੰਨਾ ਇਹ ਸਾਧਨ ਤੇ ਫੋਨ ਫਾਨ ਮੈਂ ਕਿਹਾ ਹੁਣ ਆਏ ਸੀ ਨਾ, ਉਸ ਤੋਂ ਪਹਿਲਾਂ ਜਿਹੜੇ ਹੁੰਦੇ ਸੀ ਨਾ ਆਪਾਂ ਜਦੋਂ ਖੇਡਦੇ ਹੁੰਦੇ ਸੀ ਉਦੋਂ ਤੇ ਨੋਰਮਲ ਜਿਹੜੀਆਂ, ਉਹ ਗੱਲ ਤੇ ਮੈਂ ਆਉਣ ਲੱਗਾ ਸੀ ਕਿ ਜਦੋਂ ਆਪਾਂ ਜਦੋਂ ਛੋਟੇ ਹੁੰਦੇ ਸੀ ਨਾ, ਉਹ ਸਭ ਤੋਂ ਪਹਿਲਾਂ ਤੇ ਇਹੀ ਲੁਕਣ ਮੀਚ ਖੇਡਦੇ ਸੀ ਨਾ, ਉਹ ਖੇਡਣੀ ਖੇਡਣੀ ਸੀ। ਤੇ ਜਦੋਂ ਆਪਾਂ ਬਿਲਕੁਲ ਛੋਟੇ ਹੁੰਦੇ ਸੀ, ਬਲੋਰ ਬੜੇ ਖੇਡਦੇ ਹੁੰਦੇ ਸੀ ਨਾ, ਜਿਦਾਂ ਬਾਂਟੇ ਖੇਡਣੇ ਆਪਾਂ, ਤੇ ਜਿੱਦਾਂ ਉਹ ਖੁੱਤੀ ਵਿੱਚ ਸੁੱਟਣੇ ਪੰਜ ਤਿੰਨ ਤਿੰਨ ਮਤਲਬ ਤਿੰਨ ਤਿੰਨ ਜਾਂ ਦੋ ਦੋ ਬਾਂਟੇ ਲੈ ਕੇ ਆਪਾਂ ਖੁੱਤੀ ਵਿੱਚ ਸੁੱਟਣੇ, ਤੇ ਉਸ ਤੋਂ ਬਾਅਦ ਨਿਸ਼ਾਨਾ ਲਾਉਣਾ ਹੈ ਨਾ, ਉਹ ਜਿਹਨੇ ਨਿਸ਼ਾਨਾ ਲਾਤਾ ਤੇ ਉਹਨੇ ਲੈ ਜਾਣੇ ਸਾਰੇ। ਤੇ ਹਾਂਜੀ ਹਾਂਜੀ, ਉਸ ਤੋਂ ਬਾਅਦ ਉਹਦੇ ਵਿੱਚ ਇੱਕ ਜੰਗਲਾ ਨੀ ਹੁੰਦਾ, ਜੰਗਲਾ ਬਣਾ ਕੇ ਉਹਦੇ ਵਿੱਚ 10-15 ਮਤਲਬ ਰੱਖ ਕੇ ਤੇ ਉਹਦੇ ਨਾਲ ਨਿਸ਼ਾਨਾ ਲਾ ਕੇ ਕੱਢਣੀਆਂ ਬਾਅਦ ਵਿੱਚ ਨਾ, ਮਤਲਬ ਤੇ ਜਿਹੜੀ ਜਿਹੜੀ ਕੱਢੀ ਜਾਣੀ ਉਹ ਰੱਖੀ।
ਮੈਨੂੰ ਬੰਟਿਆਂ ਦੀਆਂ ਖੇਡਾਂ ਜ਼ਿਆਦਾ ਨੀ ਪਤਾ। ਹਾਂ ਸਹੀ ਗੱਲ ਹੈ, ਠੀਕ ਆ, ਮੈਨੂੰ ਤੇ ਕਲੀ ਜੋਟੀ ਹੁੰਦਾ ਸੀ ਬੰਟਿਆਂ ਨਾਲ।
ਹਾਂਜੀ, ਉਹਦੇ ਵਿੱਚ ਕੀ ਹੁੰਦਾ, ਸਾਡੇ ਨਾ ਚਾਚੇ ਦਾ ਮੁੰਡਾ ਹੁੰਦਾ ਸੀ, ਤਾਏ ਦਾ ਮੁੰਡਾ ਹੁੰਦਾ ਸੀ ਡੈਫੀ, ਤੇ ਉਹਨਾਂ ਨਾਲ ਜਦੋਂ ਉਹਨੇ ਸਾਡੇ ਨਾਲ ਖੇਡਣਾ, ਉਹਨੇ ਗੰਦੀ ਬੜੀ ਪੌੜੀ ਨਾ, ਉਦਾਂ ਹੀ ਪੰਗੇ ਲੈਣੇ ਸ਼ੁਰੂ ਕਰ ਦੇਣੇ, ਮਤਲਬ ਉਹਨੇ ਹਾਰ ਜਾਣਾ ਬਾਰ ਬਾਰੀ ਤੋਂ ਖੇਡਣਾ, ਤੇ ਉਹਦੇ ਮਤਲਬ ਮੁੱਕ ਜਾਣੇ ਨਾ, ਤੇ ਫਿਰ ਜਾਂ ਉਹਨੇ ਪੰਗੇ ਲੈਣੇ ਸ਼ੁਰੂ ਕਰ ਦੇਣੇ, ਤੇ ਅਸੀਂ ਹਮੇਸ਼ਾ ਨਾ ਉਹਨੂੰ ਥੋੜਾ ਇਗਨੋਰ ਹੀ ਕਰਨਾ ਕਿ ਤੂੰ ਨਾ ਹੀ ਖੇਡ ਸਾਡੇ ਨਾਲ। ਤੇ ਅਸੀਂ ਜਦੋਂ ਵੀ ਉਹ ਖੇਡਣੇ ਸ਼ੁਰੂ ਕਰਨੇ, ਨਿੱਕੇ ਹੁੰਦੇ ਸੀ, ਉਹ ਥੋੜਾ ਸਾਡੇ ਤੋਂ ਤਗੜਾ ਹੁੰਦਾ ਸੀ ਨਾ, ਸਿਹਤ ਪੱਖੋਂ ਵੀ ਤਗੜਾ ਸੀ ਨਾ, ਤੇ ਉਹਨੇ ਕੀ ਕਰਨਾ, ਉਹਨੇ ਸਾਨੂੰ ਪਤਾ ਲੱਗ ਗਿਆ ਜਦੋਂ ਉਹ ਤੁਰਦਾ ਆਉਂਦੇ ਸਾਹਮਣੇ ਗਲੀ ਚੋਂ, ਤੇ ਅਸੀਂ ਖੇਡਦੇ ਹੋਣਾ, ਤੇ ਉਹਨੇ ਕੀ ਕਰਨਾ, ਆਉਂਦੇ ਨੇ ਆਲੇ ਖੜਾਓ, ਅਸੀਂ ਕਹਿੰਦੇ ਖਿਡਾਉਣਾ, ਉਹਨੇ ਗੁੱਥੀ ਜਿਹੜੀ ਗੁੱਥੀ ਹੁੰਦੀ ਸੀ ਨਾ, ਜਿਹਦੇ ਵਿੱਚ ਬਲੋਰ ਆਪਾਂ ਪਾਉਂਦੇ ਹੁੰਦੇ ਸੀ ਹਨਾ, ਤੇ ਉਹਨੇ ਆਣ ਕੇ ਨਾ ਉਹਦੇ ਵਿੱਚ ਮਤਲਬ ਜਿੱਦਾਂ ਮਤਲਬ ਇੱਟ ਲੈ ਕੇ ਛੋਟਾ ਵੱਟਾ ਲੈ ਕੇ ਨਾ, ਜਾਂ ਡੰਡਾ ਜਾਂ ਹੱਥ ਫੜਿਆ ਕੋਈ ਵੀ ਚੀਜ਼ ਫੜੀ, ਉਹਨੂੰ ਨਾ ਖਰਾਬ ਕਰ ਦੇਣਾ ਸਾਰਾ ਹੀ, ਤੇ ਬਸ ਉਹ ਇੰਪ੍ਰੈਸ਼ਨ ਲੱਭਣਾ ਬਸ ਇੱਦਾਂ ਹੀ। ਤੇ ਉਹਨੂੰ ਫੇਰ ਅਸੀਂ ਥੋੜਾ ਜਿਹਾ ਹਟ ਕੇ ਕਹਿਣਾ ਵੀ ਤੂੰ ਹੁਣ ਭਾਜੀ ਨਾ ਕਰੀ ਹਨਾ, ਉਹਨੇ ਫੇਰ ਨੀ ਮੰਨਣਾ, ਉਹਨੇ ਕਹਿਣਾ ਮੈਂ ਨਹੀਂ ਨਹੀਂ ਮੈਂ ਕਰਨਾ ਹੀ ਕਰਨਾ, ਇੱਦਾਂ ਹੀ ਕਰਨਾ ਮੈਂ। ਹਾਂਜੀ 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 ਬਿਲਕੁਲ ਬਿਲਕੁਲ ਬਿਲਕੁਲ, ਫੇਰ ਫੇਰ ਅਸੀਂ ਉੱਥੋਂ ਦੌੜ ਲਾਉਣਾ, ਤਿੰਨ ਚਾਰ ਹੁੰਦੀ ਇਕੱਠੇ ਬਰਾਬਰ ਹੀ ਹੁੰਦੀ, ਦੌੜ ਪੈਣਾ ਤੇ ਦੌੜਦੇ ਦੌੜਦੇ ਨਾ ਜਿੱਦਾਂ ਮਤਲਬ ਆਪਣੇ ਘਰਾਂ ਦੇ ਵਿੱਚ ਵੜ ਜਾਣਾ, ਤੇ ਉਹ ਏਦਾਂ ਹੁੰਦਾ ਸੀ ਕਿ ਉਹਨੇ ਸਾਡੇ ਮਗਰ ਉਸੇ ਟਾਈਮ ਦੌੜ ਲੱਭਣਾ, ਮਤਲਬ ਗੁੱਸੇ ਜਾਣ ਕੇ ਤੁਸੀਂ ਮੈਨੂੰ ਖੇਡਦੇ ਨੀ, ਤੇ ਅਸੀਂ ਦੌੜ ਜਾਣਾ ਗਲੀਆਂ ਦੌੜੀ ਜਾਣਾ, ਗਲੀਆਂ ਚ ਦੌੜੀ ਜਾਣਾ, ਕਿਤੇ ਅਸੀਂ ਇੱਕ ਪਾਸੇ ਲੋਕ ਥੱਕ ਜਾਣਾ, ਤੇ ਉਹਨੇ ਨਾ ਸਾਡੇ ਮਗਰ ਆਣ ਕੇ ਫੜ ਕੇ ਨਾ, ਤੇ ਸਾਡੇ ਦੋਵਾਂ ਨੂੰ ਫੜ ਕੇ ਨਾ, ਦੋਵਾਂ ਨੂੰ ਪਿੱਛੋਂ ਏਦਾਂ ਮਤਲਬ ਕਮੀਜ਼ਾਂ ਤੋਂ ਫੜ ਕੇ ਤੇ ਖਿੱਚ ਕੇ ਸਾਨੂੰ ਬਾਹਰ ਲਿਆਉਣਾ, ਚਲੋ ਆਓ ਬਾਹਰ ਆਓ, ਮਤਲਬ ਵੀ ਉਹਨੇ ਫੇਰ ਖੇਡੋ ਗੱਲ, ਤੇ ਉਹ ਕਾਫੀ ਉਹ ਫਨ ਹੁੰਦਾ ਸੀ ਨਾ, ਉਹ ਕਾਫੀ ਕਰਦੇ ਹੁੰਦੇ ਸੀ। ਉਸ ਤੋਂ ਬਾਅਦ ਨਾ ਇੱਕ ਉਹ ਕਰਦੇ ਹੁੰਦੇ ਸੀ, ਹਾਂਜੀ ਹਾਂਜੀ ਹਾਂਜੀ, ਉਹ ਬਿਲਕੁਲ ਜਦੋਂ ਆਪਾਂ ਛੋਟੇ ਹੁੰਦੇ ਸੀ, ਜਿੱਦਾਂ ਮਤਲਬ ਠੀਕ ਹੈ 6-7 ਸਾਲ ਜਦੋਂ ਥੋੜੇ ਹੋਰ ਵੱਡੇ ਹੋਏ, ਫਿਰ ਅਸੀਂ ਗਰਾਊਂਡਾਂ ਜਾਣ ਲੱਗ ਪਏ ਨਾ, ਫਿਰ ਵਾਲੀਬਾਲ ਖੇਡਦੇ ਹੁੰਦੇ ਸੀ, ਜਾਂ ਫਿਰ ਉਦੋਂ ਸਾਡੇ ਹਾਂਜੀ ਕ੍ਰਿਕਟ ਘੱਟ ਹੁੰਦੀ ਸੀ ਨਾ, ਤੇ ਉਹ ਵਾਲੀਬਾਲ ਖੇਡਣ ਲੱਗ ਪਏ, ਜਾਂ ਫਿਰ ਵਾਲੀਬਾਲ ਤੋਂ ਪਹਿਲਾਂ ਹੁੰਦਾ ਸੀ ਜਿੱਦਾਂ ਉਹ ਇੱਕ ਨਾ ਖਿੱਦੂ ਬਣਾਉਂਦੇ ਹੁੰਦੇ ਸੀ, ਖਿੱਦੂ ਦੇ ਨਾਲ ਮਤਲਬ ਡੰਡਾ ਨਾਲ ਖਿੱਦੂ ਮਾਰ ਕੇ ਕੱਸ ਕੇ ਨਾ ਨਿਸ਼ਾਨਾ ਲਾ ਕੇ ਉਹ ਤਾਂ ਜਾਣੀ ਹੈ ਨਾ, ਜਦੋਂ ਤੱਕ ਜਾਂਦੇ ਭੱਜ ਕੇ ਆਪਣੇ ਜਾਣੇ ਫੜ ਕੇ ਲਿਆਉਣਾ ਨਾ, ਉਹਨੂੰ ਜਿਹੜੇ ਦੂਸਰੀ ਟੀਮ ਦੇ ਬੰਦੇ ਹੋਣੇ ਉਹਨਾਂ ਨੇ ਫੜਨਾ ਉਹਨੂੰ, ਤੇ ਇੱਦਾਂ ਕਰਕੇ ਉਹ ਕਾਫੀ ਖੇਡਦੇ ਹੁੰਦੇ ਸੀ। ਤੇ ਬਸ ਫਿਰ ਉਸ ਤੋਂ ਬਾਅਦ ਸਕੂਲਾਂ ਜਾਣਾ,
ਫਿਰ ਉਹ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਔਰ ਅਮੈਰੀਕਾ ਤੋਂ, ਕਹਿੰਦੇ ਇੱਕ ਵਾਰੀ ਸਾਡੀ ਗੱਲਬਾਤ ਵਿੱਚ ਆਸਟ੍ਰੇਲੀਆ ਦੀ ਗੱਲ ਚੱਲੀ ਤੇ ਇਹ ਸਿੱਟਾ ਨਿਕਲਿਆ ਕਿ ਹੋਰ ਦੇਸ਼ਾਂ ਦੇ ਮੁਕਾਬਲੇ ਆਸਟ੍ਰੇਲੀਆ ਚ ਵਸਦੇ ਪੰਜਾਬੀ ਜਿਹੜੇ ਆ ਉਹ ਜ਼ਿਆਦਾ ਪੜ੍ਹੇ ਲਿਖੇ ਹਨ, ਹੈਨਾ। ਤੇ ਕਹਿੰਦੇ ਮੈਨੂੰ ਲੱਗਦਾ ਅੱਜ ਇਹ ਗੱਲ ਸਾਬਤ ਹੋ ਗਈ ਆ ਵੀ ਪੰਜਾਬੀਆਂ ਦੀ ਜਨਰੇਸ਼ਨ ਟਿਊਸ਼ਨਾਂ ਹੀ ਪੜ੍ਹਦੀ ਰਹੀ, ਖੇਡਾਂ ਘੱਟ ਹੀ ਖੇਡੀਆਂ। ਆ ਦੇਖ ਲਓ ਗੱਲ ਵਾਲੀ ਮਾਰੀ ਆ ਹੁਣ ਗੁਰਿੰਦਰ ਸਿੰਘ ਹੁਣਾਂ ਨੇ ਅਮੈਰੀਕਾ ਤੋਂ ਸੀਪ ਲਾਤੀ। ਸੋ ਆਸਟ੍ਰੇਲੀਆ ਵਾਲੇ ਉੱਠੋ ਜਾਗੋ, ਦੱਸੋ ਕੀ ਖੇਡਾਂ ਖੇਡਦੇ ਹੁੰਦੇ ਸੀਗੇ। ਸੋ ਟਿਊਸ਼ਨਾਂ ਹੀ ਨੀ ਪੜੀਆਂ ਅਸੀਂ, ਖੇਡਾਂ ਵੀ ਬਹੁਤ ਖੇਡੀਆਂ, ਹਨਾ। ਤੇ ਸਹੀ ਗੱਲ ਆ, ਬਹੁਤ ਸਾਰੀਆਂ ਖੇਡਾਂ ਜਿਹੜੀਆਂ ਬਚਪਨ ਚ ਖੇਡੀ ਦੀਆਂ ਸੀਗੀਆਂ। ਤੇ ਹੋਰ ਤਾਂ ਨੀ, ਸਭ ਵਧੀਆ ਵਧੀਆ, ਰਾਜੀ ਖੁਸ਼ੀ ਜ਼ਿੰਦਗੀ।
ਹਾਂਜੀ ਹਾਂਜੀ ਬਿਲਕੁਲ ਜੀ, ਬਿਲਕੁਲ ਵਧੀਆ, ਠੀਕ ਠਾਕ ਜੀ, ਲਈ ਜਾਂਦੇ ਨਜ਼ਾਰੇ ਤੁਹਾਡੇ ਸਿਰ ਤੇ ਜੀ, ਫਿਰ ਨਹੀਂ ਗਿਆ ਆਪਾਂ ਆ ਗਏ ਵਾਪਸ ਫਿਰ।
ਠੀਕ ਆ ਚੱਲ ਵਧੀਆ, ਸਿਡਨੀ ਚ ਰੌਣਕਾਂ ਲੱਗ ਗਈਆਂ ਹੋਣੀਆਂ ਫਿਰ ਹੁਣ, ਹੈ।
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ, ਚਲੋ ਠੀਕ ਹੈ ਦੀਦੀ, ਕਰੋ ਤੁਸੀਂ ਹੋਰ ਕਿੰਨਾ ਗੱਲਬਾਤ ਫਿਰ ਕਰਦੇ ਆਪਾਂ।
ਠੀਕ ਹੈ ਠੀਕ ਹੈ ਧੰਨੀ,
ਓਕੇ
ਓਕੇ, ਬਹੁਤ ਬਹੁਤ ਸ਼ੁਕਰੀਆ,
ਓਕੇ ਸਤਿ ਸ੍ਰੀ ਅਕਾਲ,
ਓਕੇ ਓਕੇ ਸਤਿ ਸ੍ਰੀ ਅਕਾਲ। ਤੇ ਲਓ ਜੀ, ਗੱਲਾਂ ਦੇ ਵਿੱਚ ਜਦੋਂ ਧੰਨੀ ਆਉਂਦਾ ਰੌਣਕ ਲਾ ਜਾਂਦਾ ਪ੍ਰੋਗਰਾਮ ਚ ਵੈਸੇ, ਤੇ ਖੇਡਾਂ ਬਹੁਤ ਸਾਰੀਆਂ ਹੋਰ ਵੀ ਪਈਆਂ ਹੋਈਆਂ ਜਿਹੜੀਆਂ ਤੁਹਾਡੇ ਨਾਲ ਗੱਲ ਕਰਨੀਆਂ, ਜੋ ਬਚਪਨ ਚ ਮੈਂ ਖੇਡੀਆਂ ਹੋਈਆਂ, ਜਿੰਨੀਆਂ ਖੇਡਾਂ ਮੈਂ ਯਾਦ ਕੀਤੀਆਂ ਮੈਨੂੰ ਕੋਈ 35 ਦੇ ਕਰੀਬ ਖੇਡਾਂ ਯਾਦ ਆਈਆਂ ਜਿਹੜੀਆਂ ਬਚਪਨ ਚ ਖੇਡੀਆਂ ਹੋਈਆਂ, ਮੈਂ ਆਪ ਖੇਡੀਆਂ ਹੋਈਆਂ ਆ। ਸੋ ਹਜੇ ਤੱਕ ਕਾਫੀ ਲੰਬੀ ਲਿਸਟ ਪਈ ਹੋਈ ਆ ਮੇਰੇ ਕੋਲ, ਤੁਹਾਨੂੰ ਜਲਦੀ ਜਲਦੀ ਦੱਸਦੀ ਹਾਂ ਮੈਂ ਪ੍ਰੋਗਰਾਮ ਦੇ ਵਿੱਚ, ਕਿਉਂਕਿ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਅਖੀਰਲੇ ਹਿੱਸੇ ਵਿੱਚ ਇੱਕ ਛੋਟੀ ਜਿਹੀ ਇੰਟਰਵਿਊ ਵੀ ਕਰਨੀ ਆ ਯੰਗ ਆਰਟਿਸਟ ਆ ਜੀ ਐਡੀਲੇਡ ਦੇ ਸ਼ਰਨ ਜੋਗੀ ਹੋਣਾ ਦੇ ਨਾਲ। ਬਹੁਤ ਹੀ ਪਿਆਰਾ ਗੀਤ ਉਹਨਾਂ ਨੇ ਕੱਢਿਆ, ਆਪਣਾ ਪਹਿਲਾ ਗੀਤ ਉਹਨਾਂ ਨੇ ਕੱਢਿਆ, ਸੋ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਨਾਲ ਉਹਨਾਂ ਦੇ ਨਾਲ ਥੋੜੀ ਗੱਲਬਾਤ। ਪਰ ਉਸ ਤੋਂ ਪਹਿਲਾਂ ਬਹੁਤ ਸਾਰੀਆਂ ਖੇਡਾਂ ਜੋ ਬਚਪਨ ਚ ਅਸੀਂ ਖੇਡੀਆਂ ਹੋਈਆਂ ਉਹ ਵੀ ਯਾਦਾਂ ਤਾਜ਼ੀਆਂ ਕਰਨੀਆਂ ਜੇ ਅਸੀਂ ਹੋਰ, ਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਚੱਲਣਾ ਹੈ। ਤੇ ਇਸ ਵੇਲੇ ਵੇਲਾ ਹੋ ਰਿਹਾ ਜੀ ਇੱਕ ਬ੍ਰੇਕ ਦਾ, ਸੋ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਸੁਣੋ ਇੱਕ ਗੀਤ, ਤੇ ਉਸ ਤੋਂ ਬਾਅਦ ਫਿਰ ਸਾਡੀਆਂ ਯਾਦਾਂ ਆਪਣੀਆਂ ਖੇਡਾਂ ਦੀਆਂ ਜੀ। ਮੈਂ ਮਿਲਦੀ ਹਾਂ ਤੁਹਾਨੂੰ ਬ੍ਰੇਕ ਤੋਂ ਬਾਅਦ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC, or MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਕਿੱਥੇ ਗਈਆਂ ਖੇਡਾਂ ਕਿੱਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਕਿੱਕਲੀ ਕਲੀਰ ਦੀਆਂ ਦੁਪੱਟਾ ਪਾਪੀ ਦਾ ਤੇ ਪੱਗ ਮੇਰੇ ਵੀਰ ਦੀਆਂ ਕਿੱਥੇ ਗਈਆਂ ਖੇਡਾਂ ਕਿੱਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਛਿਪ ਜਾਣਾ ਮਕਈ ਦਾਦਾ ਰਾਜੇ ਦੀ ਬੇਟੀ ਆਈ ਕੋਈ ਚੋਰ ਪੈਸ ਪਾਗੀ ਕੋਈ ਦਿੰਦਾ ਹੈ ਗਵਾਹੀ ਕੋਈ ਚੋਰ ਪੈਸ ਪਾਗੀ ਕੋਈ ਦਿੰਦਾ ਹੈ ਗਵਾਹੀ ਬੈਠੇ ਖੁੰਡਾ ਉੱਤੇ ਰਾਜੇ ਤੇ ਵਜ਼ੀਰ ਦੀਆਂ ਉਹ ਕਿੱਥੇ ਗਈਆਂ ਖੇਡਾਂ ਕਿੱਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਜਿਹਦੀ ਕਵੀ ਸ਼ੇਰੀ ਤੇ ਟੇਕਦੀਆਂ ਬੋਲੀਆਂ ਤੀਲਾ ਵਾਲੀ ਡੱਬੀ ਉੱਤੇ ਮਾਰ ਮਾਰ ਖੋਲੀਆਂ ਤੀਲਾ ਵਾਲੀ ਡੱਬੀ ਉੱਤੇ ਮਾਰ ਮਾਰ ਖੋਲੀਆਂ ਐਸੇ ਲਾਉਣੇ ਮਿੱਠੇ ਸੁਰ ਹੱਥ ਕੰਨਾਂ ਉੱਤੇ ਤਾਰ ਹਾਂ ਤੂੰ ਤਾਂ ਦੀ ਤਕੱਲਾ ਰਾਂਝੇ ਹੀਰ ਦੀਆਂ ਉਹ ਕਿੱਥੇ ਗਈਆਂ ਖੇਡਾਂ ਕਿੱਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਚੁੱਕ ਛੱਕ ਤੇ ਚੰਡਾਉਣ ਰੇਲ ਗੱਡੀਆਂ ਗੁੱਲੀ ਡੰਡਾ ਖੇਡਦੇ ਚਪੇੜਾ ਕਿਨੇ ਛੱਡੀਆਂ ਉਹ ਮਾਂ ਕਹਿੰਦੀ ਦੱਸ ਪੁੱਤ ਗਾਲਾਂ ਕਿਨੇ ਕੱਢੀਆਂ ਮਾਂ ਕਹਿੰਦੀ ਦੱਸ ਪੁੱਤ ਗਾਲਾਂ ਕਿਨੇ ਕੱਢੀਆਂ ਉਹਦੀ ਮਾਂ ਕੋਲੇ ਜਾਵਾਂ ਪੁੱਤ ਪੱਟ ਕੇ ਫੜਾਵਾਂ ਉਹਦੀ ਮਾਂ ਕੋਲੇ ਜਾਵਾਂ ਪੁੱਤ ਪੱਟ ਕੇ ਫੜਾਵਾਂ ਪੰਨਾ ਜਾਪੜਾ ਮੈਂ ਲੱਭੂ ਕੇ ਜਗੀਰ ਦੀਆਂ ਖੇਡਾਂ ਕਿੱਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਪੈਣਾ ਚੱਲਾ ਏ ਟੁੱਟਣਾ ਵੀ ਰੱਜ ਕੇ ਤੇ ਰੱਜ ਕੇ ਪਿਆਰ ਦੇਣਾ ਰੱਬ ਦੀ ਸਮਾਂ ਦਾ ਪਿਆਰ ਵੀ ਸਵੱਲਾ ਏ ਰੱਬ ਦੀ ਸਮਾਂ ਦਾ ਪਿਆਰ ਵੀ ਸਵੱਲਾ ਏ ਤੀਨਾ ਮੂੰਹ ਤੱਕ ਆਵੇ ਜੇਤੇ ਮਾਂ ਜਦੋਂ ਆਵੇ ਤੀਨਾ ਮੂੰਹ ਤੱਕ ਆਵੇ ਜੇਤੇ ਮਾਂ ਜਦੋਂ ਆਵੇ ਯਾਦਾਂ ਰਹਿੰਦੀਆਂ ਨੇ ਟੰਗੀ ਤਸਵੀਰ ਦੀਆਂ ਉਹ ਕਿੱਥੇ ਗਈਆਂ ਖੇਡਾਂ ਕਿੱਕਲੀ ਕਲੀਰ ਦੀਆਂ ਗਈਆਂ ਖੇਡਾਂ ਕਿੱਕਲੀ ਕਲੀਰ ਦੀਆਂ ਉਹ ਸੁੰਦਰ ਮੁੰਦਰੀਏ ਉਹ ਤੇਰਾ ਕੌਣ ਵਿਚਾਰਾ ਉਹ ਦੁੱਲਾ ਪੱਠੀ ਵਾ ਦੁੱਲੇ ਨੇ ਤੀਰ ਆਈ ਉਹ ਤੇਰ ਸੱਕਰ ਪਾਈ ਕੁੜੀ ਦਾ ਸਾਲੂ ਪਾਟਾ ਕੁੜੀ ਦਾ ਜੀਵੇ ਚਾਚਾ ਕੁੜੀ ਦੇ ਮਾਮੇ ਆਏ ਉਹ ਕਿਣ ਕਿਣ ਪੌਲੇ ਲਾਏ ਇੱਕ ਪੌਲਾ ਖੁੱਸ ਗਿਆ ਤੇ ਜੀਵੀਦਾਰ ਰੁੱਸ ਗਿਆ ਪਾਣੀ ਮਾਈ ਪਾਥੀ ਤੇਰਾ ਪੁੱਤ ਕਰੂਗਾ
ਸਾਥੀ ਦੇ ਕੰਨ ਵਿੱਚ ਜਾਣੀ ਤੇ ਪੁੱਤ ਹੋਣ ਕੇ ਨਾਂ ਦੀ ਕਮਾਈ ਨੀ ਤੇਰੇ ਗਲ ਗਲ ਚੜਦੀ ਆਈ ਨਾਂ ਦੀ ਕਮਾਈ ਨੀ ਤੇਰੇ ਗਲ ਗਲ ਚੜਦੀ ਆਈ ਗੁੱਸੇ ਕਿਲੇ ਉਹ ਚਹੇਟਾ ਹੋ ਕੇ ਲੈ ਗਿਆ ਸੁਖੇਟਾ ਗੁੱਸੇ ਕਿਲੇ ਉਹ ਚਹੇਟਾ ਹੋ ਕੇ ਲੈ ਗਿਆ ਸੁਖੇਟਾ ਉੱਟੇ ਹੋਈ ਜਾਂਦੇ ਚੰਦਰੇ ਸਰੀਰ ਦੀਆਂ ਉਹ ਕਿੱਥੇ ਗਈਆਂ ਖੇਡਾਂ ਨਿਕਲੀ ਕਲੀਰ ਦੀਆਂ ਕਿੱਥੇ ਗਈਆਂ ਖੇਡਾਂ ਬਾਪੂ ਬਾਪੂ ਕਹਿੰਦੇ ਸੀ ਤੇ ਬੜੇ ਸੁਖਾਲੇ ਰਹਿੰਦੇ ਸੀ ਜਦ ਬਾਪੂ ਖਵਾਇਆ ਹੋਏ ਸਾਨੂੰ ਸੁੱਖ ਦਾ ਸਾਨੀ ਆਇਆ ਉਹ ਜਦ ਬਾਪੂ ਖਵਾਇਆ ਹੋਏ ਸਾਨੂੰ ਸੁੱਖ ਦਾ ਸਾਨੀ ਆਇਆ ਭੈਣੇ ਮਾਰੀ ਚਾਣੇ ਮਾਨਾ ਐਸਾ ਆ ਗਿਆ ਜ਼ਮਾਨਾ ਭੈਣੇ ਮਾਰੀ ਚਾਣੇ ਮਾਨਾ ਐਸਾ ਆ ਗਿਆ ਜ਼ਮਾਨਾ ਦੇਸ਼ ਪੈ ਗਿਆ ਨੇ ਗੱਲਾਂ ਤਕਦੀਰ ਦੀਆਂ ਉਹ ਕਿੱਥੇ ਗਈਆਂ ਖੇਡਾਂ ਇਕਲੀ ਕਲੀ ਇਕਲੀ ਕਲੀਰ ਦੀਆਂ ਇਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਇਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਇਕਲੀ ਕਲੀਰ ਦੀ ਪੱਗ ਮੇਰੇ ਵੀਰ ਦੁਪੱਟਾ ਭਰ ਜਾਈਦਾ ਚਿੱਟੇ ਨੂੰ ਜਵਾਈਦਾ ਇਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਇਕਲੀ ਕਲੀਰ
ਗੱਲ ਕਰਾਂ ਉਹਦੀ ਜਿਹਨੂੰ ਸਰਦਾਰੀ ਪਾਉਂਦੀ ਬੀਬੀ ਉੱਨੀ ਵਿੱਚ ਜਿਹਦੀ ਪੂਰੀ ਠੋਕਿਆ ਸ਼ੈਰੀ ਪੂਰੀ ਦਿੰਦਾ ਦਿੰਦਾ ਲੋੜ ਵੇਲੇ ਗਾਲਾਂ ਉਹ ਜਿਹਦੇ ਸਿਰੇ ਉੱਤੇ ਮਾਰੇ ਜਾਣੇ ਹਾਰ ਤੇਰਾ ਛਾਲਾ ਮੈਨੂੰ ਸ਼ੈਰੀ ਪੂਰੀ ਦਿੰਦਾ ਦਿੰਦਾ ਲੋੜ ਵੇਲੇ ਗਾਲਾਂ
ਸ਼ੈਰੀ ਪੂਰੀ ਦਿੰਦਾ ਦਿੰਦਾ ਲੋੜ ਵੇਲੇ ਗਾਲਾਂ
ਜਿਹਦੇ ਸੂਲ ਬੜੇ ਖਰੇ ਨਾ ਉਹ ਕਿਸੇ ਕੋਲੋਂ ਡਰੇ ਜਿਹਦੇ ਸੂਲ ਬੜੇ ਖਰੇ ਨਾ ਉਹ ਕਿਸੇ ਕੋਲੋਂ ਡਰੇ ਜੱਗ ਹੋ ਜਾਂਦਾ ਜਿਹਨੂੰ ਦੇਖ ਚੁੱਪਿਆ
ਲਓ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਤੇ ਲਹਿਰਾਂ ਦੇ ਵਿੱਚ ਅੱਜ ਅਸੀਂ ਯਾਦ ਕਰ ਰਹੇ ਹਾਂ ਆਪਣੇ ਬਚਪਨ ਦੀਆਂ ਖੇਡਾਂ ਔਰ ਮੇਰੇ ਨਾਲ ਨਾਲ ਜ਼ਰੂਰ ਤੁਹਾਨੂੰ ਵੀ ਆਪਣਾ ਬਚਪਨ ਯਾਦ ਆ ਰਿਹਾ ਹੋਣਾ ਤੇ ਬਚਪਨ ਵਿੱਚ ਖੇਡੀਆਂ ਖੇਡਾਂ ਵੀ ਸੋ ਜਗਤਾਰ ਗਿੱਲ ਭਾਜੀ ਹੁਣਾਂ ਦਾ ਮੈਸੇਜ ਆਇਆ ਕਹਿੰਦੇ ਸਤਿ ਸ਼੍ਰੀ ਅਕਾਲ ਸੁੱਖ ਕਹਿੰਦੇ ਸਾਡੇ ਪਿੰਡ ਨਰੈਣਾ ਬਾਬਾ ਸੀ ਲੀਰਾਂ ਦੀ ਖੁਦੋ ਪਿੜੀਆਂ ਪਿੜੀਆਂ ਨਾ ਕੇ ਬਣਾ ਕੇ ਦਿੰਦਾ ਸੀ ਉਹ ਸਖਤ ਹੁੰਦੀ ਸੀ ਉਸ ਨਾਲ ਮਾਰ ਕੁਟਾਈ ਵਾਲੀ ਖੇਡ ਖੇਡੀ ਜਾਂਦੀ ਸੀ ਕਈ ਵਾਰ ਪਿੱਠ ਤੇ ਨਿਸ਼ਾਨ ਪੈ ਜਾਣੇ ਬੇਜੀ ਨੇ ਕੇਸੀ ਨਵਾਉਂਦੇ ਵਕਤ ਨਿਸ਼ਾਨ ਦੇਖ ਲੈਣੇ ਡਬਲ ਸੇਵਾ ਹੋ ਜਾਣੀ ਬਿਲਕੁਲ ਅਸੀਂ ਟੈਕ ਟਿੱਲੋ ਖੇਡਦੇ ਹੁੰਦੇ ਸੀ ਖੋਕੜੀਏ ਲਾਉਣ ਖੇਡਦੇ ਸੀ ਰਾਤ ਦੇ 10-11 ਵਜੇ ਤੱਕ ਕਹਿੰਦੇ ਖੇਡਦੇ ਰਹਿਣਾ ਉਹ ਸਮਾਂ ਵਧੀਆ ਸੀ ਪਿੱਠੂ ਗਰਮ ਵੀ ਸਾਡੀ ਜ਼ਿੰਦਗੀ ਦੀ ਅਹਿਮ ਖੇਡ ਰਹੀ ਹੈ ਧੰਨਵਾਦ ਜਗਤਾਰ ਢੁੱਡ ਕੇ ਹਾਂਗਕਾਂਗ ਬਹੁਤ ਬਹੁਤ ਸ਼ੁਕਰੀਆ ਭਾਜੀ ਸੋ ਬਿਲਕੁਲ ਪਿੱਠੂ ਗੈਮ ਤੇ ਬਹੁਤ ਖੇਡੇ ਅਸੀਂ ਵੀ ਪਰ ਟੈਕ ਟਿੱਲੋ ਦਾ ਤੁਸੀਂ ਪਹਿਲਾਂ ਵੀ ਇੱਕ ਵਾਰੀ ਜ਼ਿਕਰ ਕੀਤਾ ਸੀ ਉਹ ਨਹੀਂ ਮੈਂ ਕਦੀ ਖੇਡੇ ਤੇ ਕਹਿੰਦੇ ਥੋਕੜੀਏ ਲਾਉਣ ਖੇਡ ਵੀ ਜਿਹੜੀ ਆ ਉਹ ਮੈਂ ਨਹੀਂ ਖੇਡੀ ਪਰ ਬਿਲਕੁਲ ਸਹੀ ਕਿਹਾ ਤੁਸੀਂ ਜਿੱਦਾਂ ਕਿ ਕਈ ਵਾਰੀ ਨਿਸ਼ਾਨ ਪੈ ਜਾਂਦੇ ਸੀ ਜਾਂ ਸੱਟ ਵੀ ਲੱਗ ਜਾਂਦੀ ਸੀ ਤੇ ਘਰ ਦੱਸੀ ਦਾ ਨਹੀਂ ਹੁੰਦਾ ਸੀਗਾ ਵੀ ਹੋਰ ਪੈ ਜਾਣੀਆਂ ਨਹੀਂ ਤਾਂ ਦੱਸਿਆ ਤਾਂ ਹਨਾ ਤੇ ਕਿੰਨੇ ਕਿਹਾ ਸੀ ਐਂ ਕਰਨ ਦੇ ਲਈ ਸੋ ਇਸ ਕਰਕੇ ਜਦੋਂ ਕਿਤੇ ਦੇਖ ਲੈਂਦੇ ਸੀ ਘਰ ਦੇ ਤਾਂ ਫੇਰ ਡਬਲ ਸੇਵਾ ਹੁੰਦੀ ਸੀ ਤੇ ਹੈ ਦੱਸਿਆ ਵੀ ਨਹੀਂ, ਉਪਰੋਂ ਸੱਟ ਲੱਗੀ ਸੀ ਤੇ ਦੱਸਿਆ ਨੀ, ਫਿਰ ਮਨ ਚ ਸੋਚੀ ਦਾ ਫਿਰ ਦੱਸ ਦਿੰਦੇ ਤਾਂ ਤੁਸੀਂ ਮੈਨੂੰ ਉਸ ਵੇਲੇ ਵੀ ਤਾਂ ਗਾਲਾਂ ਹੀ ਪੈਣੀਆਂ ਸੀ। ਤੇ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਬਸੀ ਪਠਾਣਾ ਤੋਂ ਸੁਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਚਲੋ ਜੀ ਖੇਡਾਂ ਦੇ ਵਿੱਚ ਅੱਗੇ ਵੱਧਦੇ ਹਾਂ, ਕਿਹੜੀਆਂ ਕਿਹੜੀਆਂ ਖੇਡਾਂ ਖੇਡੀ ਦੀਆਂ ਹੁੰਦੀਆਂ ਸੀਗੀਆਂ। ਸੋ ਜਿੰਨੀਆਂ ਕਿ ਖੇਡਾਂ ਮੈਨੂੰ ਯਾਦ ਆਈਆਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਯਾਦ ਕਰਵਾ ਦਿੰਦੀ ਹਾਂ। ਸੋ ਗੱਡਾ ਭਰਿਆ ਮਿਰਚਾਂ ਦਾ ਵੀ ਅਸੀਂ, ਮੈਂ ਤੁਹਾਨੂੰ ਕਿਹਾ ਵੀ ਖੇਡਦੇ ਹੁੰਦੇ ਸੀ ਹੱਥ ਫੜ ਕੇ ਸਾਰਿਆਂ ਨੇ ਗੋਲ ਗੋਲ ਘੁੰਮੀ ਜਾਣਾ ਤੇ ਕਹਿਣਾ ਗੱਡਾ ਭਰਿਆ ਮਿਰਚਾਂ ਦਾ, ਮੈਂ ਤੇ ਭਾਬੋ ਕੁੱਟਣ ਲੱਗੀਆਂ ਸਾਨੂੰ ਆਈਆਂ ਛਿੱਕਾਂ, ਤੇ ਫਿਰ ਸਾਰਿਆਂ ਨੇ ਛਿੱਕਣ ਲੱਗ ਜਾਣਾ, ਹੈਛੀ ਹੈਛੀ ਕਰੀ ਜਾਣਾ। ਸੋ ਉਹ ਖੇਡ ਖੇਡਦੇ ਵੀ ਲੋਟ ਪੋਟ ਹੋ ਜਾਈਦਾ ਸੀਗਾ। ਇੱਕ ਅਸੀਂ ਖੇਡੀ ਦੀ ਸੀ ਮੇਰੀ ਸਖੀ ਮੇਰੀ ਪੱਕੀ ਸਹੇਲੀ ਨੂੰ ਉੱਠ ਗਈ ਉਸਕਾ ਸਾਥੀ ਕੋਈ ਵੀ ਨਾ, ਇੱਕ ਕੁੜੀ ਨੇ ਸੈਂਟਰ ਚ ਬੈਠ ਜਾਣਾ ਤੇ ਬਾਕੀਆਂ ਨੇ ਉਹਦੇ ਆਲੇ ਦੁਆਲੇ ਘੁੰਮੀ ਜਾਣਾ, ਫਿਰ ਉਹਨੂੰ ਕਹਿਣਾ ਵੀ ਹਾਂ ਤੂੰ ਉੱਠ ਮੂੰਹ ਹੱਥ ਧੋ ਕੰਘੀ ਕਰ ਹਨਾ, ਤੇ ਆਪਣਾ ਸਾਥੀ ਲੱਭ ਲਾ ਫਿਰ, ਤੇ ਉਹਨੇ ਵਿੱਚੋਂ ਗੋਲਧਾਰੇ ਦੇ ਵਿੱਚੋਂ ਕਿਸੇ ਨੂੰ ਲੱਭ ਲੈਣਾ ਤੇ ਫਿਰ ਉਹਨੇ ਉਹਦੀ ਜਗ੍ਹਾ ਤੇ ਬੈਠ ਜਾਣਾ ਤੇ ਉਹਨੇ ਨਾਲ ਆ ਕੇ ਬਾਕੀਆਂ ਦੇ ਗਾਉਣ ਲੱਗ ਜਾਣਾ। ਸੋ ਲੋਕ ਖੇਡਾਂ ਕੁਛ ਜਿਸ ਤਰ੍ਹਾਂ ਸਾਡੇ ਲੋਕ ਗੀਤ ਹੁੰਦੇ ਆ, ਮੈਨੂੰ ਲੱਗਦਾ ਇਹ ਲੋਕ ਖੇਡਾਂ ਵੀ ਹੁੰਦੀਆਂ, ਔਰ ਇਹ ਖੇਡਾਂ ਦੇ ਗੀਤ ਜਿਹੜੇ ਆ ਉਹ ਵੀ ਹੁੰਦੇ ਆ। ਜਿੱਦਾਂ ਅਸੀਂ ਕਹਿ ਲਓ ਭਈ ਆ ਹੁਣੇ ਮੈਂ ਤੁਹਾਨੂੰ ਦੱਸਿਆ ਗੱਡਾ ਭਰਿਆ ਮਿਰਚਾਂ ਦਾ ਹੋ ਗਿਆ, ਇਹ ਗਾ ਕੇ ਖੇਡੀ ਦਾ ਸੀਗਾ। ਉਸ ਤੋਂ ਇਲਾਵਾ ਭੰਡਾ ਭੰਡਾਰੀਆ ਕਿਤਨਾ ਭਾਰ ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਸੋ ਇਹ ਗੀਤਾਂ ਦੇ ਜਿਹੜੇ ਖੇਡ ਆ ਗਾ ਗਾ ਕੇ ਜਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਸੀ, ਭੰਡਾ ਭੰਡਾਰੀਆ ਵੀ ਬਹੁਤ ਖੇਡ ਖੇਡੀ ਦੀ ਹੁੰਦੀ ਸੀ ਹਨਾ। ਇਸ ਤੋਂ ਇਲਾਵਾ ਫਿਰ ਕਿੱਕਲੀ ਜੇ ਗੀਤਾਂ ਦੀ ਗੱਲ ਕਰੀਏ ਤੇ ਕਿੱਕਲੀ ਪਾਈ ਦੀ ਹੁੰਦੀ ਸੀ ਤੇ ਨਾਲ ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਭਰ ਜਾਈਦਾ, ਫਿੱਟੇ ਨੂੰ ਜਵਾਈਦਾ ਹਨਾ, ਨਾਲ ਗਾਈ ਜਾਣਾ ਤੇ ਨਾਲ ਖੇਡੀ ਜਾਣਾ। ਸੋ ਇਹੋ ਜਿਹੇ ਹੋਰ ਵੀ ਬਹੁਤ ਸਾਰੀਆਂ ਖੇਡਾਂ ਜਿਹਨਾਂ ਦੇ ਨਾਲ ਗਾਈਦਾ ਹੁੰਦਾ ਸੀਗਾ। ਸੋ ਉਸ ਤੋਂ ਇਲਾਵਾ ਹੋਰ ਖੇਡਾਂ ਜਿਹੜੀਆਂ ਹੁੰਦੀਆਂ ਸੀ ਜੀ, ਉਹਦੇ ਵਿੱਚ ਹੁੰਦੀ ਸੀ ਅਸੀਂ ਚਿੜੀਆਂ ਫੜਨ ਦੀ ਗੱਲ ਨੀ ਕੀਤੀ ਅਸੀਂ, ਜਗਤਾਰ ਭਾਜੀ ਨੇ ਪਿਛਲੀ ਵਾਰੀ ਵੀ ਯਾਦ ਕਰਵਾਇਆ ਸੀਗਾ ਪਿਛਲੇ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਬੁੱਧਵਾਰ ਨੂੰ। ਸੋ ਚਿੜੀਆਂ ਫੜੀਆਂ ਸੀ ਚਿੜੀਆਂ, ਤੇ ਮੈਂ ਦੱਸਾਂ ਵੀ ਮੈਂ ਚਿੜੀਆਂ ਫੜਦੀ ਹੁੰਦੀ ਸੀ ਜਦੋਂ ਅਸੀਂ ਮਾਮਿਆਂ ਦੇ ਜਾਈਦਾ ਹੁੰਦਾ ਸੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ। ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਉਹੀ ਪਈ, ਦਿਨ ਬੜੇ ਵੱਡੇ ਹੁੰਦੇ ਸੀਗੇ, ਕਦੋਂ ਸ਼ਾਮ ਪਵੇ ਤੇ ਕਦੋਂ ਬਾਹਰ ਨਿਕਲ ਕੇ ਖੇਡੀਏ ਹਨਾ, ਤਪਦੀ ਦੁਪਹਿਰ ਦੇ ਵਿੱਚ ਬਾਹਰ ਖੇਡਣ ਜਾਣ ਨੀ ਦੇਣਾ ਘਰਦਿਆਂ ਨੇ, ਤੇ ਅਸੀਂ ਫਿਰ ਚਿੜੀਆਂ ਹੀ ਫੜਨ ਲੱਗ ਜਾਣਾ। ਚਿੜੀਆਂ ਫੜੀ ਦੀਆਂ ਸੀਗੀਆਂ ਵੀ ਇੱਕ ਟੋਕਰਾ ਹੁੰਦਾ ਸੀਗਾ ਤੇ ਟੋਕਰੀ ਦੇ ਥੱਲੇ ਇੱਕ ਡੰਡਾ ਰੱਖ ਦੇਣਾ, ਉਹਦੇ ਤੇ ਟੋਕਰੀ ਦੇ ਥੱਲੇ ਦਾਣੇ ਪਾ ਦੇਣੇ ਤੇ ਉਹ ਡੰਡੇ ਨੂੰ ਬੰਨ ਕੇ ਅਸੀਂ ਰੱਸੀ ਡੰਡੇ ਨੂੰ ਰੱਸੀ ਬੰਨ ਕੇ ਅਸੀਂ ਪਰੇ ਜੇ ਜਾ ਕੇ ਲੁੱਕ ਕੇ ਬੈਠ ਜਾਣਾ, ਦੂਰ ਸਾਰੇ ਉਹ ਰੱਸੀ ਫੜ ਕੇ ਘਾਪ ਜੀ ਲਾ ਕੇ ਬੈਠ ਜਾਣਾ, ਤੇ ਫਿਰ ਜਦੋਂ ਚਿੜੀਆਂ ਨੇ ਚੁਗਣ ਆਉਣਾ ਉੱਥੇ ਉਹ ਟੋਕਰੇ ਦੇ ਥੱਲੇ ਤੇ ਫਿਰ ਉਹ ਡੰਡਾ ਖਿੱਚ ਦੇਣਾ। ਪਰ ਬੜਾ ਮੁਸ਼ਕਿਲ ਦਾ ਕੰਮ ਸੀ ਜੀ, ਐਵੇਂ ਨੀ ਚਿੜੀ ਹੱਥ ਆਉਂਦੀ ਸੀ, ਬਹੁਤ ਹੀ ਮਿਹਨਤ ਲੱਗਦੀ ਸੀ, ਕਈ ਵਾਰੀ ਤੇ ਪੂਰੀ ਦੁਪਹਿਰ ਨਿਕਲ ਜਾਂਦੀ ਸੀ ਤੇ ਕੁਛ ਨੀ ਹੱਥ ਆਉਂਦਾ ਹੁੰਦਾ ਸੀ, ਭਈ ਦੱਸ ਜੇ ਚਿੜੀ ਹੱਥ ਲੱਗ ਵੀ ਜਾਣੀ ਸੀ ਤੇ ਤੁਸੀਂ ਕਿਹੜਾ ਉਹਨੂੰ ਬਣਾ ਕੇ ਖਾਣਾ ਹੁੰਦਾ ਸੀਗਾ ਹੈਨਾ। ਪਰ ਬਚਪਨ ਤੇ ਉਹਦਾ ਉਹਦੀ ਮਾਸੂਮੀਅਤ ਉਹ ਖੇਡਾਂ। ਅੱਛਾ ਚਿੜੀਆਂ ਤੋਂ ਯਾਦ ਆਇਆ, ਚਿੜੀਆਂ ਚ ਗਰਮੀਆਂ ਦੇ ਵਿੱਚ ਕਿਤੇ ਪੱਖੇ ਦੇ ਵਿੱਚ ਪਰ ਲੱਗ ਕੇ ਚਿੜੀ ਦੇ ਹਨਾ ਉਹਦੇ ਸੱਟ ਲੱਗ ਜਾਣੀ ਤੇ ਬੜਾ ਦਿਲ ਦੁਖਦਾ ਹੁੰਦਾ ਸੀਗਾ। ਫਿਰ ਏਦਾਂ ਉਹਦੀ ਤਿਮਾਰਦਾਰੀ ਕਰਨੀ ਵੀ ਜਿੱਦਾਂ ਬੱਸ ਹੋਸਪਿਟਲ ਹੀ ਅਸੀਂ ਖੋਲਿਆ ਹੋਇਆ ਵੀ ਬੱਸ ਕਿਸੇ ਨੇ ਇਹ ਕਰੋ ਕਿਸੇ ਨੇ ਉਹ ਕਰੋ, ਇਹਦੇ ਪੱਟੀ ਬੰਦ ਹੋ ਇਹਨੂੰ ਪਾਣੀ ਪਿਲਾਓ, ਤੇ ਕਈ ਵਾਰੀ ਤਾਂ ਠੀਕ ਹੋ ਜਾਂਦੀਆਂ ਸੀ, ਕਈ ਵਾਰੀ ਫਿਰ ਉਹਨਾਂ ਨੇ ਵਿਚਾਰੀਆਂ ਨੇ ਦਮ ਤੋੜ ਦੇਣਾ ਤੇ ਫਿਰ ਸਾਨੂੰ ਇਹ ਲੱਗਣਾ ਏਡਾ ਗਿਲਟ ਫੀਲ ਹੋਣਾ ਵੀ ਕਿਉਂ ਪੱਖਾ ਚਲਾ ਕੇ ਬੈਠੇ ਸੀ ਅਸੀਂ, ਸਾਡੇ ਪੱਖਾ ਚਲਾਉਣ ਦੇ ਨਾਲ ਇੱਕ ਚਿੜੀ ਮਰ ਗਈ। ਫਿਰ ਉਹਨੂੰ ਅਸੀਂ ਫੂਕੀ ਦਾ ਹੁੰਦਾ ਸੀਗਾ ਇਕੱਠੀਆਂ ਕਰਕੇ ਲੱਕੜਾਂ ਜਿਹੀਆਂ, ਜਾਂ ਤਾਂ ਉਹਨਾਂ ਨੂੰ ਅੱਗ ਲਾ ਦੇਣੀ ਤੇ ਜਾਂ ਫਿਰ ਉਹਨਾਂ ਨੂੰ ਦੱਬਣਾ। ਸੋ ਉਹੀ ਖੇਡ ਮੈਂ ਹੁਣ ਖੇਡਦੀ ਹੁੰਦੀ ਹਾਂ ਜੇ ਮੈਂ ਯਾਦ ਕਰਾਂ ਤੇ ਆਪਣੇ ਬੱਚੇ ਨਾਲ ਵੀ। ਸਾਡੇ ਕੋਲ ਮੈਂ ਫਿਸ਼ ਰੱਖੀ ਆ ਘਰ ਦੇ ਹਨਾ, ਉਹਨਾਂ ਦੇ ਵਿੱਚੋਂ ਜਦੋਂ ਕਿਤੇ ਕੋਈ ਮਰ ਜਾਂਦੀ ਆ ਤਾਂ ਫਿਰ ਮੈਂ ਆਪਣੇ ਬੇਟੇ ਦੇ ਨਾਲ ਅਸੀਂ ਉਹਨੂੰ ਨਾ ਪ੍ਰੋਪਰ ਦਫਨਾਈ ਦਾ ਉੱਥੇ ਤੇ ਫਿਰ ਮੈਂ ਉਹਦੇ ਉੱਤੇ ਇੱਕ ਬੂਟਾ ਲਾ ਦਿੰਦੀ ਹੁੰਦੀ ਹਾਂ, ਤੇ ਜਦੋਂ ਵੀ ਉਹਨੂੰ ਫਿਰ ਕਿਤੇ ਫੁੱਲ ਆ ਜਾਂਦਾ ਤੇ ਫਿਰ ਉਹ ਕਹੂਗਾ ਮੰਮਾ ਹੁਣੇ ਜਿਹੜੀ ਸਾਡੀ ਫਿਸ਼ ਸੀਗੀ ਹੁਣ ਫੁੱਲ ਬਣ ਗਈ ਨਾ, ਮੈਂ ਕਹੂੰਗੀ ਹਾਂ ਹੁਣੇ ਫੁੱਲ ਬਣ ਗਈ ਹੈ। ਸੋ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਜਿਹਨਾਂ ਨਾਲ ਬੱਚਿਆਂ ਦੀਆਂ ਇਮੈਜੀਨੇਸ਼ਨ ਵੀ ਡਿਵੈਲਪ ਹੋਣ ਕਰਦੇ ਰਹਿਣਾ ਚਾਹੀਦਾ। ਚਲੋ ਅੱਗੇ ਹੋਰ ਕਿਹੜੀਆਂ ਚੀਜ਼ਾਂ ਹੁੰਦੀਆਂ ਸੀ, ਹਾਂ ਚਿੜੀਆਂ ਫੜੀਆਂ ਸੀ ਤੇ ਡੱਡੂ ਵੀ ਫੜੀਦੇ ਹੁੰਦੇ ਸੀ ਬਰਸਾਤਾਂ ਦੇ ਵਿੱਚ। ਮੈਨੂੰ ਯਾਦ ਆਵੇ ਮੇਰੇ ਨਾਨਕਿਆਂ ਦਾ ਪਿੰਡ ਸ਼ੰਭ ਚ ਹੁੰਦਾ ਸੀ, ਉੱਥੇ ਪਾਣੀ ਪੂਰੀ ਬਹੁਤ ਹੁੰਦਾ ਸੀਗਾ ਤੇ ਉੱਥੇ ਡੱਡੂ ਅਕਸਰ ਹੁੰਦੇ ਸੀਗੇ, ਤੇ ਅਸੀਂ ਫਿਰ ਡੱਡੂ ਵੀ ਫੜਨੇ, ਡੱਡੂ ਫੜ ਕੇ ਲਫਾਫੀਆਂ ਚ ਪਾਈ ਜਾਣੇ। ਅੱਛਾ ਤੇ ਹੋਰ ਇੱਕ ਜਿਹੜੀ ਮੈਨੂੰ ਖੇਡ ਯਾਦ ਆ ਵੀ ਮੇਰੇ ਨਾਨਕਿਆਂ ਦੇ ਅਸੀਂ ਖੇਡੀ ਦੀ ਸੀ, ਉਹ ਹੁੰਦੀ ਸੀ ਜੀ ਗੁਲੇਲ। ਮੇਰੇ ਮਾਮੇ ਦੇ ਮੁੰਡੇ ਨੇ ਗੁਲੇਲ ਬਣਾਈ ਹੁੰਦੀ ਸੀਗੀ ਤੇ ਉਹ ਗੁਲੇਲ ਦੇ ਨਾਲ ਨਿਸ਼ਾਨੇ ਲਾਉਣੇ ਹੈ ਨਾ, ਤੁਹਾਡੇ ਚੋਂ ਕਿੰਨੇ ਕਿੰਨੇ ਗੁਲੇਲ ਚਲਾਈ ਹੋਈ ਹੈ। ਤੇ ਇਸ ਤੋਂ ਇਲਾਵਾ ਹੋਰ ਖੇਡਾਂ ਹੁੰਦੀਆਂ ਸੀਗੀਆਂ, ਤਾਸ਼ ਖੇਡੀ ਦੀ ਹੁੰਦੀ ਸੀ, ਤਾਸ਼ ਦੇ ਵਿੱਚ ਕਿੰਨੀਆਂ ਸਾਰੀਆਂ ਖੇਡਾਂ ਹੁੰਦੀਆਂ ਸੀ, ਕਦੀ ਲਾਟਰੀ ਪੁੱਟਣ ਖੇਡ ਲੈਣੀ ਤੇ ਕਦੀ ਸਰ ਬਣ ਗਈ, ਉਤੋਂ ਖੇਡਣੀਆਂ ਸ਼ੁਰੂ ਕੀਤੀਆਂ ਤੇ ਫੇਰ ਘਰਦਿਆਂ ਨੂੰ ਦੇਖ ਕੇ ਆਲੇ ਦੁਆਲੇ ਦੇਖ ਕੇ ਹੋਰ ਕਈ ਖੇਡਾਂ, ਦੇਰ ਭਾਬੀ ਹੋ ਗਈ, ਚਾਹੇ ਦਸਰੀ ਹੋ ਗਈ, ਚਾਹੇ ਸੀਪ ਹੋ ਗਈ, ਹੌਲੀ ਹੌਲੀ ਤੁਸੀਂ ਆਲੇ ਦੁਆਲੇ ਦੇਖ ਕੇ ਐਕਚੁਅਲ ਸਿੱਖਦੇ ਆ। ਇਹ ਜਿਹੜੀਆਂ ਖੇਡਾਂ ਦੀ ਵੀ ਮੈਂ ਗੱਲ ਕਰ ਰਹੀ ਹਾਂ, ਇਹ ਖੇਡਾਂ ਸਾਨੂੰ ਸਿਖਾਈਆਂ ਨੇ ਕਿਸੇ ਨੇ, ਹੈਨਾ। ਹਾਂ ਜੇ ਗੱਲ ਕਰੀਏ ਖੋ ਖੋ ਵਗੈਰਾ ਹੋ ਗਈ ਜਾਂ ਕਬੱਡੀ ਹੋ ਗਈ, ਉਹਦੇ ਬਾਰੇ ਸਕੂਲ ਦੇ ਵਿੱਚ ਤੁਹਾਨੂੰ ਦੱਸਦੇ ਹੁੰਦੇ ਸੀ ਵੀ ਏਦਾਂ ਖੇਡਣੀ, ਏਦਾਂ ਕਰਨੀ, ਇਹਦੇ ਰੂਲਸ ਐਂਡ ਰੈਗੂਲੇਸ਼ਨ ਆ। ਪਰ ਕਈ ਖੇਡਾਂ ਜਿਨ੍ਹਾਂ ਨੂੰ ਮੈਂ ਉਹੀ ਕਿਹਾ ਵੀ ਲੋਕ ਖੇਡਾਂ ਜਿਹੜੀਆਂ ਸਾਡੀਆਂ ਬਣ ਗਈਆਂ ਆ, ਉਹ ਅਸੀਂ ਕਿਸੇ ਤੋਂ ਸਿੱਖੀਆਂ ਨਹੀਂ, ਬਸ ਦੇਖਦੇ ਰਹੇ। ਅਸੀਂ ਛੋਟੇ ਹੁੰਦਿਆਂ ਨੇ ਦੇਖਿਆ ਉਹ ਕਿੱਦਾਂ ਖੇਡਦੇ ਆ, ਉਸ ਤੋਂ ਬਾਅਦ ਅਸੀਂ ਸਿੱਖ ਗਏ, ਸਾਨੂੰ ਦੇਖ ਕੇ ਕਿਸੇ ਹੋਰ ਨੇ ਸਿੱਖੀਆਂ ਹੋਣੀਆਂ। ਸੋ ਪੀੜ੍ਹੀ ਦਰ ਪੀੜ੍ਹੀ ਇਹ ਖੇਡਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ, ਇਸੇ ਲਈ ਇਹ ਲੋਕ ਖੇਡਾਂ। ਸੋ ਤੁਸੀਂ ਵੀ ਸੁਣਾਓ ਜੀ, ਹੋਰ ਕੋਈ ਖੇਡ ਯਾਦ ਆਈ ਹੋਵੇ ਤੁਹਾਨੂੰ, ਕਿਹੜੀ ਖੇਡ ਬਚੀ ਹੈ? ਅੱਛਾ, ਇੱਕ ਖੇਡ ਦੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ। ਉਹ ਖੇਡਾਂ ਏਦਾਂ ਹੁੰਦੀਆਂ ਸੀਗੀਆਂ ਵੀ ਜਦੋਂ ਉਹ ਤਿਉਹਾਰ ਲਾਗੇ ਛਾਗੇ ਹੁੰਦੇ ਸੀ, ਉਹ ਖੇਡਾਂ ਉਦੋਂ ਖੇਡੀਆਂ ਹੁੰਦੀਆਂ ਸੀਗੀਆਂ, ਠੀਕ ਉਦਾਂ ਜਦੋਂ ਸਰਦੀਆਂ ਆਉਂਦੀਆਂ ਸੀ, ਸੰਦੂਕ ਦੇ ਵਿੱਚੋਂ ਜਾਂ ਪੇਟੀਆਂ ਚੋਂ ਗਰਮ ਕੱਪੜੇ ਕੱਢ ਲਈਦੇ ਸੀ ਨਾ। ਤੇ ਮੈਨੂੰ ਲੱਗਦਾ ਕੁਛ ਖੇਡਾਂ ਵੀ ਇਹੋ ਜਿਹੀਆਂ ਹੁੰਦੀਆਂ ਸੀ ਜਿਹੜੀਆਂ ਤਿਉਹਾਰਾਂ ਦੇ ਆਉਣ ਦੇ ਨਾਲ ਨਾਲ ਖੇਡੀਆਂ ਜਾਂਦੀਆਂ ਸੀਗੀਆਂ, ਉਹ ਜ਼ਿਆਦਾ ਨਿਕਲ ਕੇ ਬਾਹਰ ਆਉਂਦੀਆਂ ਸੀ। ਜਿੱਦਾਂ ਬਸੰਤ ਦੇ ਦਿਨਾਂ ਦੇ ਵਿੱਚ ਪਤੰਗ, ਮਾਘੀ ਦੇ ਦਿਨਾਂ ਦੇ ਵਿੱਚ, ਹਨਾ, ਜਾਂ ਬਸੰਤ ਨੂੰ ਪਤੰਗ ਚੜਾਉਂਦੇ ਹੁੰਦੇ ਸੀ ਬਹੁਤ, ਤੇ ਉਹਨਾਂ ਦਿਨਾਂ ਤੇ ਪਤੰਗਾਂ ਦਾ ਪੂਰਾ ਜ਼ੋਰ ਹੁੰਦਾ ਸੀਗਾ। ਫਿਰ ਹੋਲੀ ਆ ਜਾਣੀ ਤੇ ਰੰਗਾਂ ਨਾਲ ਖੇਡਣ ਲੱਗ ਜਾਣਾ, ਉਹਨਾਂ ਦਾ ਦੌਰ ਆ ਜਾਣਾ। ਔਰ ਉਸ ਤੋਂ ਬਾਅਦ ਰਾਮਲੀਲਾ ਦੇ ਲਾਗੇ ਯਾਦ ਆ ਜਦੋਂ ਕਿਤੇ ਦੁਸਹਿਰਾ ਹੁੰਦਾ ਸੀਗਾ, ਉਹਦੇ ਲਾਗੇ ਛਾਗੇ ਉਹ ਤੀਰ ਕਿੰਨੇ ਚਲਾਈ ਦੇ ਹੁੰਦੇ ਸੀ, ਬਣਾ ਬਣਾ ਕੇ ਝਾੜੂ ਦੇ ਤੀਕਿਆਂ ਦੇ ਤੀਰ ਬਣਾ ਕੇ ਚਲਾਈ ਜਾਣੇ, ਤੇ ਉਹਨਾਂ ਦਾ ਇੱਕ ਧੁਨਸ ਜਿਹਾ ਵੀ ਬਣਾ ਲੈਣਾ, ਤੇ ਫਿਰ ਤੀਰ ਕੱਢ ਕੱਢ ਕੇ, ਤੇ ਗਲੀ ਦੇ ਨਿਆਣਿਆਂ ਨੇ ਆਪਣੀ ਰਾਮਲੀਲਾ ਬਣਾਈ ਹੁੰਦੀ ਸੀ ਜੀ। ਰਾਮਲੀਲਾ ਰਾਤ ਨੂੰ ਦੇਖਾਉਣੀ ਜਾ ਕੇ ਕਈਆਂ ਨੇ, ਤਾਂ ਫਿਰ ਦਿਨੇ ਆਪਣੀ ਰਾਮਲੀਲਾ ਜਿਹੜੀ ਚਲਾਉਣੀ, ਉਹ ਖੇਡਾਂ ਖੇਡਣੀਆਂ। ਸਗੋਂ ਮੌਸਮ ਦੇ ਅਨੁਸਾਰ ਖੇਡਾਂ ਹੁੰਦੀਆਂ ਸੀਗੀਆਂ, ਤਿਉਹਾਰਾਂ ਦੇ ਅਨੁਸਾਰ ਖੇਡਾਂ ਹੁੰਦੀਆਂ ਸੀਗੀਆਂ, ਸਮੇਂ ਦੇ ਅਨੁਸਾਰ ਖੇਡਾਂ ਹੁੰਦੀਆਂ ਸੀ। ਸ਼ਾਮ ਨੂੰ ਖੇਡਾਂ ਕੁਝ ਹੋਰ ਹੁੰਦੀਆਂ ਸੀ, ਰਾਤ ਪੈ ਜਾਣੀ ਤੇ ਫਿਰ ਰਾਤ ਨੂੰ ਕੀ ਖੇਡਾਂ ਖੇਡਣੀਆਂ। ਰਾਤ ਨੂੰ ਤਾਂ ਚੋਰ ਵਜ਼ੀਰ ਵਾਲੀ ਜਿਹੜੀ ਪਰਚੀਆਂ ਵਾਲੀ ਖੇਡ ਖੇਡ ਲੈਣੀ, ਜਾਂ ਫਿਰ ਹੁੰਦੀ ਸੀ ਬੈਠ ਕੇ ਤੁਸੀਂ ਅੰਤਾਕਸ਼ਰੀ, ਜਦੋਂ ਕਿਤੇ ਬਿਜਲੀ ਜਾਣੀ ਜਾਂ ਬਾਹਰ ਗਏ ਹੋਣਾ ਤੇ ਅੰਤਾਕਸ਼ਰੀ ਬਹੁਤ ਖੇਡੀ ਦੀ ਹੁੰਦੀ ਸੀ, ਹੈਨਾ। ਸੋ ਅੰਤਾਕਸ਼ਰੀ ਵੀ ਜ਼ਿੰਦਗੀ ਦੀ ਬੜੀ ਪਿਆਰੀ ਜਿਹੀ ਖੇਡ ਹੁੰਦੀ ਸੀ। ਸੋ ਪ੍ਰੋਗਰਾਮ 'ਚ ਸਾਡੇ ਨਾਲ ਕਾਲਰ ਜੁੜੇ ਆ ਇੱਕ, ਸੋ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਦੇਖੀਏ ਉਹਨਾਂ ਨੂੰ ਕੀ ਯਾਦ ਆਇਆ। ਹੈਲੋ,
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਕਰਮਜੀਤ, ਕੀ ਹਾਲ ਹੈ?
ਹਾਂਜੀ, ਖੇਲਾਂ ਬਾਰੇ ਹੋ ਰਹੀ ਗੱਲਬਾਤ? ਠੀਕ ਠਾਕ, ਵਧੀਆ। ਅੱਛਾ, ਸੁਣ ਰਿਹਾ ਸੀਗਾ ਖੇਲਾਂ ਬਾਰੇ ਗੱਲ ਹੋ ਰਹੀ ਸੀ, ਬਹੁਤ ਵਧੀਆ।
ਖੇਲਾਂ
ਹੁਣ ਜਦੋਂ ਲੋਕਡਾਊਨ ਸੀਗਾ ਤਾਂ ਅਸੀਂ ਘਰ ਹੈਗੇ ਨਾ, ਉਹ ਮੁੰਡਾ ਏਦਾਂ ਹੀ ਪੌੜੀਆਂ ਨੂੰ ਹੱਥ ਪਾ ਕੇ ਬੈਠਾ ਸੀ, ਤੇ ਮੈਂ ਉਦੋਂ ਮੈਂ ਸਿੱਖਿਆ ਉਹਨੂੰ ਗੱਲ ਪਿਆ, ਮੈਂ ਕਿਹਾ ਏਦਾਂ ਆਪਾਂ ਖੇਲੀ ਦਾ ਹੁੰਦਾ ਹੈਗਾ, ਕੱਦੂ ਦਾ ਟੁੱਟੇ ਕੱਦੂ ਦੀ ਰੇਲ ਨਾ
ਕੱਦੂ ਟੁੱਟੇ,
ਅੱਜ ਕੱਲ ਦੇ ਨਿਆਣਿਆਂ ਨੂੰ ਇਹ ਚੀਜ਼ਾਂ ਦਾ ਨੀ ਪਤਾ ਹੈਗਾ, ਜਿੱਦਾਂ ਜਿਹੜੀਆਂ ਗੇਮਾਂ ਸੀਗੀਆਂ ਅਸੀਂ ਖੇਲਦੇ ਉਹਨਾਂ ਨੂੰ ਨੀ ਪਤਾ, ਜਿੱਦਾਂ ਫੋਨ ਦੇ ਉੱਤੇ ਹੀ ਆ ਬਸ ਜੋ ਹੈਗਾ, ਫੋਨ ਦੇ ਉੱਤੇ ਹੀ ਦੇਖਦੇ ਆ, ਅਸੀਂ ਤਾਂ ਗੇਮਾਂ ਬਹੁਤ ਖੇਡੀਆਂ।
ਪਰ ਇਹਨਾਂ ਦੇ ਵਿੱਚ ਉਹਨਾਂ ਦਾ ਵੀ ਕਸੂਰ ਨੀ ਨਾ, ਅਸੀਂ ਦੇਖ ਦੇਖ ਕੇ ਸਿੱਖੀਆਂ ਆ ਖੇਡਾਂ, ਉਹਨਾਂ ਨੇ ਕਿਸੇ ਨੂੰ ਖੇਡ ਤੇ ਦੇਖਿਆ ਹੀ ਨੀ, ਨਾ ਅਸੀਂ ਉਹਨਾਂ ਨਾਲ ਖੇਡਦੇ ਆ। ਸੋ ਇਸ ਕਰਕੇ ਥੋੜਾ ਜਿਹਾ ਟਾਈਮ ਕੱਢਣਾ ਚਾਹੀਦਾ ਸਾਨੂੰ ਵੀ ਉਹਨਾਂ ਦੇ ਨਾਲ ਖੇਡਣਾ ਚਾਹੀਦਾ, ਅਸੀਂ ਖੇਡ ਸਕਦੇ ਆ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਅਸੀਂ ਖੇਡਦੇ ਸੀ, ਉਹ ਅਸੀਂ ਆਪਣੇ ਬੱਚਿਆਂ ਨਾਲ ਖੇਡ ਸਕਦੇ ਆ।
ਉਹ ਮੈਂ ਦੱਸਿਆ ਉਹਨਾਂ ਨੂੰ ਵੀ ਜਿੱਦਾਂ ਤੁਸੀਂ ਅੱਜ ਜ਼ਿਕਰ ਕੀਤਾ ਸੀਗਾ ਉਹਦਾ ਵੀ, ਹਾਂ ਜੀ ਆਪਾਂ ਇੱਦਾਂ ਡਿਪੰਡੀ ਦੇ ਰਹਿੰਦੇ ਸੀਗੇ, ਮੈਂ ਇਹਨੂੰ ਇਹ ਵੀ ਦੱਸਿਆ ਸੀਗਾ, ਆਪਾਂ ਇਹ ਵੀ ਪੁੱਛੀ ਦਾ ਹੁੰਦਾ ਸੀ ਜਾ ਕੇ ਡਿੱਕਮ ਡਿੱਕਮ, ਹਾਂ ਜੀ ਉਹਨਾਂ ਨੇ ਕਹਿਣਾ ਜਿਉਂ ਭਲਾ ਹੋਵੇ, ਆਪਾਂ ਕਹਿੰਦਾ ਇੱਕ ਲਓ ਆ ਤਾਂ ਇੱਕ ਲਓ ਆ, ਇੱਦਾਂ ਨਾ
ਸਹੀ ਗੱਲ ਆ, ਏਦਾਂ ਹੀ ਹੁੰਦਾ ਸੀ, ਡਿੱਕਮ ਡਿੱਕਮ ਹਾਂਡੀ, ਉਹਨੇ ਕਹਿਣਾ ਭਲਾ ਹੋਵੇ, ਫਿਰ ਕਹਿਣਾ ਹਾਂ ਲਓ ਇੱਕ ਜਣਾ, ਫਿਰ ਆਪਣੇ ਨਾਂ ਰੱਖ ਕੇ ਜਿਹੜੇ ਹੁੰਦੇ ਸੀ ਉਹਨਾਂ ਨੂੰ ਦੱਸਣੇ, ਤੇ ਇੱਕ ਇੱਕ ਉਹਨਾਂ ਨੇ ਲੈ ਲੈਣਾ ਤੇ ਦੋ ਟੀਮਾਂ ਬਣਾਈ ਦੀਆਂ ਸੀ ਏਦਾਂ।
ਹਾਂਜੀ, ਆਪਾਂ ਗੈਲਰੀ ਖੇਲਦੇ ਹੁੰਦੇ ਸੀਗੇ, ਗੈਲਰੀ ਹੁਣ ਇਹਨਾਂ ਨੂੰ ਪਤਾ ਨੀ ਪੁੱਛਿਆ, ਨਿਆਣਿਆਂ ਨੂੰ ਤਾਂ ਨੀ ਪਤਾ ਹੋਣਾ ਗੈਲਰੀ ਕੀ ਹੁੰਦੀ ਆ, ਗੈਲਰੀ ਵੀ ਹੁੰਦੀ ਸੀ, ਖੇਲੀ ਵੀ ਹੁੰਦੀ ਸੀ।
ਗੈਲਰੀ ਬਹੁਤ ਖੇਡੀ ਦੀ ਹੁੰਦੀ ਸੀ, ਸਹੀ ਗੱਲ ਆ, ਇੱਥੇ ਗੈਲਰੀ ਖੇਡ ਸਕਦੇ ਅਸੀਂ ਬਾਹਰ ਵੀ, ਆਪਣੇ ਵਿਹੜੇ ਰੱਬ ਦਾ ਸੁੱਖ ਨਾ, ਇੱਥੇ ਤਾਂ ਆਸਟ੍ਰੇਲੀਆ ਚ ਬੜੇ ਵੱਡੇ ਆ, ਜਾਂ ਤੁਸੀਂ ਬਾਹਰ ਵੀ ਖੇਡ ਸਕਦੇ ਆ, ਕਿਸੇ ਪਾਰਕ ਚ ਖੇਡ ਸਕਦੇ ਆ,
ਬਾਂਦਰ ਕੀਲਾ ਹੁੰਦਾ, ਗੁੱਲੀ ਡੰਡਾ,
ਸਹੀ ਗੱਲ ਆ,
ਗੇਮਾਂ ਬਹੁਤ ਲੰਬੀਆਂ ਸੀਗੀਆਂ,
ਬਿਲਕੁਲ ਬਹੁਤ ਹੁੰਦੀਆਂ ਸੀਗੀਆਂ, ਖੇਡਾਂ ਹੀ ਹੁੰਦੀਆਂ ਸੀ, ਹੋਰ ਗਰਮੀਆਂ ਦੇ ਵਿੱਚ ਹੋਰ ਨੀ ਕੁਛ, ਦੁਪਹਿਰਾਂ ਨੂੰ ਲੱਭਣਾ ਕਰਨ ਨੂੰ ਤੇ ਜਾਂ ਚਿੜੀਆਂ ਫੜਨ ਲੱਗ ਜਾਣਾ, ਜਾਂ ਫਿਰ ਮੋਟਰ ਤੇ ਚਲ ਜਾਣਾ ਤੇ ਚੜੇ ਚ ਨਹਾਉਣ ਲੱਗ ਜਾਣਾ, ਆੜਾਂ ਚ ਭੱਜਦੇ ਪਾਣੀ ਦੇ ਨਾਲ ਹੀ ਪੱਤਿਆਂ ਦੀ ਰੇਸ ਲਵਾਈ ਜਾਣੀ, ਵਿੱਚ ਪੱਤੇ ਸੁੱਟ ਸੁੱਟ ਕੇ ਪਈ, ਆਹ ਮੇਰੀ ਕਿਸ਼ਤੀ ਤਾਂ ਮੇਰੀ ਕਿਸ਼ਤੀ, ਸਾਰੀਆਂ ਖੇਡਾਂ ਸਾਡੇ ਤਾਂ ਹਰ ਪੈਰ ਪੈਰ ਤੇ ਤਾਂ ਖੇਡ ਬਣਾਈ ਹੁੰਦੀ ਸੀ ਅਸੀਂ,
ਊਚ ਨੀਚ ਹੁੰਦੀ ਸੀ, ਊਚ ਨੀਚ ਏਦਾਂ ਵਿੱਚ ਚੋਰ ਛਪਾਈ, ਕਲੀ ਜੋਟਾ, ਏਦਾਂ ਦਾ ਕਈਆਂ ਖੇਡੀਆਂ ਗੇਮ ਖੇਡਾਂ ਏਦਾਂ ਦੀ, ਨਿਆਣੇ ਬਹੁਤ ਖੁਸ਼ ਹੋਏ ਉਦਣ ਜਿੱਦਣ, ਮੈਂ ਗੀਤਾ ਕਹਿੰਦਾ ਪਾਪਾ ਇੱਦਾਂ ਖੇਲਿਆ ਕਿਸ ਤੋਂ, ਉਹ ਬਾਕੀ ਮੈਨੂੰ ਯਾਦ ਆਇਆ ਸੀ, ਮੈਂ ਕਿਹਾ ਵੀ ਯਾਰ ਖੇਡੇ ਹੁੰਦੇ ਸੀਗੇ, ਕੱਦੂ ਟੁੱਟੇ ਕੱਦੂ ਦੀ ਵੇਲ ਨਾ ਦਿੱਤੀ,
ਬਿਲਕੁਲ, ਔਰ ਬੱਚਿਆਂ ਨੂੰ ਚੰਗਾ ਲੱਗਦਾ, ਬੱਚਿਆਂ ਨੂੰ ਇਹ ਕੁਆਲਿਟੀ ਟਾਈਮ ਹੁੰਦਾ ਜਿਹੜਾ ਅਸੀਂ ਕਹਿੰਦੇ ਵੀ ਬੱਚਿਆਂ ਦੇ ਨਾਲ ਜਦੋਂ ਖੇਡਦੇ ਆ ਨਾ ਤੇ ਇੰਟਰੈਕਟ ਕਰਦੇ ਆ ਉਹ, ਨਹੀਂ ਤਾਂ ਫਿਰ ਅਸੀਂ ਜ਼ਿਆਦਾਤਰ ਅਸੀਂ ਵੀ ਬੱਚੇ ਬਣਦੇ ਆ ਜਦੋਂ ਬੱਚਿਆਂ ਨਾਲ ਖੇਡਦੇ ਆ, ਉਹਨਾਂ ਦੇ ਲੈਵਲ ਤੇ ਆਉਂਦੇ ਆ, ਜ਼ਿਆਦਾ ਟਾਈਮ ਤਾਂ ਫਿਰ ਅਸੀਂ ਆਪਣੇ ਕੰਮਾਂ ਚ ਰੁੱਝੇ ਰਹਿੰਦੇ ਆ, ਉਹ ਆਪਣੀਆਂ ਖੇਡਾਂ ਜਿਹੜੀਆਂ ਖੇਡਦੇ ਅੱਜ ਕੱਲ ਉਹਨਾਂ ਚ ਰੁੱਝੇ ਰਹਿੰਦੇ ਆ, ਨਹੀਂ ਤਾਂ ਸੋ ਥੋੜਾ ਜਿਹਾ ਟਾਈਮ ਆਪਣਾ ਕੱਢ ਕੇ ਉਹਨਾਂ ਦੇ ਨਾਲ ਸਾਨੂੰ ਜ਼ਰੂਰ ਇਹ ਖੇਡਾਂ ਖੇਡਣੀਆਂ ਚਾਹੀਦੀਆਂ, ਮੈਨੂੰ ਲੱਗਦਾ ਅੱਜ ਕੱਲ,
ਬਿਲਕੁਲ 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 ਇਹ ਗੱਲ ਸਹੀ ਹੈ।
ਅੱਛਾ ਚਲੋ ਕਰਮਜੀਤ, ਇਹ ਤਾਂ ਹੋਈ ਖੇਡਾਂ ਦੀ ਗੱਲ, ਕੋਈ ਸ਼ਰਾਰਤਾਂ ਵੀ ਇਹੋ ਜਿਹੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਖੇਡਾਂ ਖੇਡਾਂ ਚ ਕਰਦੇ ਹੁੰਦੇ ਸੀ ਤੁਸੀਂ?
ਸ਼ਰਾਰਤਾਂ ਤਾਂ ਬਹੁਤ ਕਰੀਦੀਆਂ ਹੁੰਦੀਆਂ ਸੀਗੀਆਂ ਲੋਕਾਂ ਦੇ ਪੁਰਾਣੀਆਂ ਦੇ, ਤੁਹਾਨੂੰ ਪਤਾ ਅਸੀਂ ਹੈਗੇ ਆ ਪਿੰਡਾਂ ਤੋਂ ਆਏ ਆ, ਤੁਹਾਨੂੰ ਦੱਸਣਾ ਅਸੀਂ ਲੋਕਾਂ ਦੀਆਂ ਪੁਰਾਣੀਆਂ ਦੇ ਹੁੰਦੇ ਨਾ ਬੰਦੇ ਲੱਗੇ, ਉਹਨਾਂ ਦੇ ਉੱਤੋਂ ਇਸ਼ਾਰਾ ਮਾਰਨੀਆਂ, ਚੜ ਚੜ ਕੇ ਉੱਠੀਆਂ, ਫਿਰ ਲੋਕਾਂ ਦੇ ਕੋਪ ਦੇ ਉੱਤੇ ਚੜ ਜਾਣਾ, ਕੁੱਪਾਂ ਦੇ ਉੱਤੇ ਖੇਡਣਾ, ਲੁਕਣ ਮਿਠਾਈ
ਖੇਡਣਾ,
ਇੱਦਾਂ ਦੀਆਂ ਬਹੁਤ ਹੁੰਦੀਆਂ ਸੀ ਸਾਡੇ ਘਰ, ਫਿਰ ਰਾਮੇ ਆ ਜਾਣੇ, ਇੱਦਾਂ ਕਹਿਣਾ ਵੀ ਤੁਹਾਡੇ ਮੁੰਡਿਆਂ ਨੇ ਆਹ ਕੰਮ ਕਰ ਦਿੱਤਾ, ਉੱਥੇ ਪਰਾਲੀ ਖਿਲਾਰਦੇ ਆ ਸਾਡੀ ਜਾਂ ਪਾਸੀਆਂ ਖਿਲਾਰਦੇ, ਫਿਰ ਡੂਮਣਾ ਬਹੁਤ ਹੁੰਦਾ ਸੀਗਾ, ਡੂਮਣਾ ਉਹ ਛੇੜਦਾ, ਘਮੋੜੀਆਂ ਲੱਗੀਆਂ ਹੁੰਦੀਆਂ ਸੀ ਉਹ ਛੇੜਦੇ, ਇੱਦਾਂ ਦੇ ਕੰਮ ਬਹੁਤ ਕੀਤੇ ਆ, ਦਿਨੇ ਦੇਖਦੇ ਰਹਿਣਾ ਕਿੱਥੇ ਲੱਗੀਆਂ, ਲੋਕਾਂ ਨੇ ਫਰੂਟ ਲੱਗਾ ਹੋਣਾ ਉਹ ਤੋੜ ਲੈਣਾ ਕਿਸੇ ਦਾ, ਰਾਤ ਨੂੰ
ਚਲੋ ਅੱਗੇ ਖੇਡਾਂ ਖੇਡਦੇ ਸੀ ਜ਼ਿੰਦਗੀ ਦੇ ਵਿਚ, ਤੇ ਹੁਣ ਇੱਕ ਜ਼ਿੰਦਗੀ ਖੇਡ ਲੱਗਦੀ ਆ। ਬਹੁਤ ਬਹੁਤ ਸ਼ੁਕਰੀਆ ਕਰਮਜੀਤ, ਆਪਣੀਆਂ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਕੇ ਚੱਲੇ ਆ, ਬਹੁਤ ਬਹੁਤ
ਧੰਨਵਾਦ,
ਸਤਿ ਸ੍ਰੀ ਅਕਾਲ। ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਤੁਸੀਂ ਆਪਣੀਆਂ ਯਾਦਾਂ ਦੀ ਕੋਈ ਤੰਦ ਸਾਡੇ ਨਾਲ ਬੈਠ ਕੇ ਸ਼ੁਰੂ ਕਰਦੇ ਹੋ ਉਧੇੜਨੀ, ਤੇ ਸਹੀ ਗੱਲ ਆ, ਫਿਰ ਸਾਡੀਆਂ ਯਾਦਾਂ ਵੀ ਉਧੜਦੀਆਂ ਚੱਲੀਆਂ ਜਾਂਦੀਆਂ ਸਾਰਿਆਂ ਦੀਆਂ, ਜਦੋਂ ਅਸੀਂ ਇੱਕ ਗੱਲ ਕੋਈ ਕਰਦਾ ਤੇ ਉਹਦੇ ਨਾਲ ਜੁੜੀਆਂ ਹੋਰ ਕਈ ਗੱਲਾਂ ਹੁੰਦੀਆਂ, ਜਿੱਦਾਂ ਇਹਨਾਂ ਨੇ ਆਪਣੀਆਂ ਸ਼ਰਾਰਤਾਂ ਦੀ ਗੱਲ ਕੀਤੀ ਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਸ਼ਰਾਰਤਾਂ ਯਾਦ ਆਈਆਂ ਹੋਣੀਆਂ ਵੀ ਕਿਹੜੀਆਂ ਕਿਹੜੀਆਂ ਸ਼ਰਾਰਤਾਂ ਕਰੀਦੀਆਂ ਸੀ, ਕਿਹੜੇ ਉਲਾਮੇ ਘਰ ਆਉਂਦੇ ਹੁੰਦੇ ਸੀਗੇ ਤੇ ਫੇਰ ਕਿੱਦਾਂ ਉਹਨਾਂ ਦੇ ਉੱਤੇ ਗਾਲਾਂ ਪੈਂਦੀਆਂ ਹੁੰਦੀਆਂ ਸੀਗੀਆਂ। ਸੋ ਗੁਰਿੰਦਰ ਸਿੰਘ ਹੁਣਾਂ ਨੇ ਲਿਖਿਆ, ਕਹਿੰਦੇ ਤਾਸ਼ ਤਾਂ ਜੀ ਅਸੀਂ ਆਪਣੇ ਬਾਬੇ ਨਾਲ ਖੇਡਦੇ ਹੁੰਦੇ ਸੀ ਗਰਮੀਆਂ ਦੇ ਦਿਨਾਂ ਵਿੱਚ ਸਾਰਾ ਦੁਪਹਿਰ, ਤੇ ਉਦੋਂ ਪਤਾ ਲੱਗਦਾ ਸੀ ਜਦੋਂ ਪਸ਼ੂਆਂ ਨੂੰ ਸ਼ਾਮ ਦੇ ਪੱਠਿਆਂ ਦਾ ਸਮਾਂ ਹੋ ਜਾਂਦਾ ਸੀ। ਸੱਚੀ ਗੱਲ ਆ, ਜਦੋਂ ਕੋਈ ਖੇਡ ਖੇਡਣ ਬੈਠੀ ਦਾ ਸੀ ਏਦਾਂ ਦੀ ਨਾ, ਤੇ ਫੇਰ ਅੱਗੇ ਜਿਹੜੇ ਕੰਮ ਖੜੇ ਹੁੰਦੇ ਸੀ ਉਹ ਵੀ ਯਾਦ ਆਉਂਦੇ ਹੁੰਦੇ ਸੀਗੇ, ਘਰਦਿਆਂ ਨੇ ਕਹਿਣਾ ਵੀ ਬਸ ਹੁਣ ਪੱਠੇ ਲੈਣ ਜਾਣ ਦਾ ਟਾਈਮ ਹੋਇਆ, ਜਾਂ ਤੁਸੀਂ ਪਸ਼ੂਆਂ ਨੂੰ ਪਾਣੀ ਡਾਉਣ, ਜਾਂ ਬਹੁਤ ਸਾਰੇ ਇਹੋ ਜਿਹੇ। ਪਰ ਜ਼ਿੰਦਗੀ ਸੱਚੀ ਬੜੀ ਪਿਆਰੀ ਸੀ, ਔਰ ਜ਼ਿੰਦਗੀ ਚ ਇਹ ਖੇਡਾਂ ਖੇਡਦੇ ਖੇਡਦੇ ਅਹਿਸਾਸ ਹੋਇਆ ਕਿ ਜ਼ਿੰਦਗੀ ਆਪ ਹੀ ਇੱਕ ਖੇਡ ਆ, ਹੈਨਾ। ਸੋ ਇਹਨੂੰ ਵੀ ਆਓ ਪਿਆਰ ਨਾਲ ਖੇਡੀਏ, ਇਹਨੂੰ ਜਨੂਨ ਨਾਲ ਖੇਡੀਏ, ਖੇਡਦੇ ਖੇਡਦੇ ਥੱਕੀਏ ਨਾ, ਖੇਡਦੇ ਖੇਡਦੇ ਅੱਕੀਏ ਨਾ, ਉਹਨਾਂ ਖੇਡਾਂ ਵਾਂਗ ਜੋ ਬਚਪਨ ਚ ਖੇਡੀਦੀਆਂ ਸੀ, ਇਹਨੂੰ ਖੇਡਦੇ ਰਹਿਣ ਦਾ ਦਿਲ ਕਰੇ। ਸੋ ਆਓ ਜ਼ਿੰਦਗੀ ਨੂੰ ਇੱਕ ਪਿਆਰੀ ਜਿਹੀ ਖੇਡ ਬਣਾਈਏ। ਸੋ ਸੁਣਦੇ ਹਾਂ ਇੱਕ ਗੀਤ ਜੀ, ਤੇ ਗੀਤ ਤੋਂ ਬਾਅਦ ਫੇਰ ਥੋੜੀ ਬਹੁਤੀ ਗੱਲਬਾਤ, ਤੇ ਉਸ ਤੋਂ ਬਾਅਦ ਫਿਰ ਇੱਕ ਪਿਆਰੀ ਜਿਹੀ ਇੰਟਰਵਿਊ ਜਿਹੜੀ ਮੈਂ ਕਰਨੀ ਹੈ ਸ਼ਰਨ ਜੋਗੀ ਹੋਣਾ ਨਾਲ, ਉਹ ਕਰਾਂਗੇ। ਪਰ ਤੁਹਾਨੂੰ ਮਿਲਦੀ ਆ ਜੀ ਇਸ ਗੀਤ ਤੋਂ ਬਾਅਦ ਕੁਝ ਹੋਰ ਯਾਦਾਂ ਦੇ ਨਾਲ ਜੀ।
रांझे फिर देने हुण भी फकीर बनके आवे समझ ना तिया मर जानिया दी आवे समझ ना तिया मर जानिया दी किस्मत रब ने के हो जही कड़ी हुई है सारे जग जहान दिए सार जाने जिंदगानी दे फलसफे पड़ी हुई है मुद्दत गुजर गई है सब कुछ बदल चुका है मुद्दत गुजर गई है सब कुछ बदल चुका है हीरा जी भी उथे ही खड़ी हुई है
ਯਾਰਾਂ ਨਾਲ ਬਹਾਰਾਂ ਮੂਵੀ ਚੋਂ ਗੀਤ ਸੁਣ ਰਹੇ ਸੀ ਜੀ ਖੇਡਣ ਦੇ ਦਿਨ ਚਾਰ ਸੋ ਬਿਲਕੁਲ ਬਹੁਤ ਹੀ ਪਿਆਰਾ ਜਿਹਾ ਗੀਤ ਔਰ ਗੀਤ ਦੇ ਵਿੱਚ ਵਿੱਚ ਵੀ ਕਈ ਸਾਰੀਆਂ ਖੇਡਾਂ ਜਿਹੜੀਆਂ ਯਾਦ ਆਉਂਦੀਆਂ ਚਾਹੇ ਉਹ ਗੁੱਡੀਆਂ ਦੀ ਵਿਆਹ ਦੀ ਗੱਲ ਹੋਵੇ ਸੋ ਬਿਲਕੁਲ ਗੁੱਡੀਆਂ ਦੇ ਵਿਆਹ ਵੀ ਕਰੀਦੇ ਹੁੰਦੇ ਸੀਗੇ ਹੈਨਾ ਔਰ ਮੰਮੀ ਦੱਸਦੇ ਹੁੰਦੇ ਆ ਕਿ ਉਹਨਾਂ ਨੇ ਤੇ ਬਹੁਤ ਹੀ ਵਧੀਆ ਬਿਲਕੁਲ ਪੂਰਾ ਵਿਆਹ ਕਰਦੇ ਹੁੰਦੇ ਸੀ ਔਰ ਪੂਰਾ ਮਹੱਲਾ ਇਨਵੋਲਵ ਹੁੰਦਾ ਸੀ ਉਹਦੇ ਵਿੱਚ ਕਹਿੰਦੇ ਸਾਰਿਆਂ ਨੇ ਆਟਾ ਖੰਡ ਦਾਲਾਂ ਪਾਉਣੀਆਂ ਤੇ ਉਹਨਾਂ ਨੇ ਫਿਰ ਵੱਡਾ ਸਾਰਾ ਗੁੱਡੀ ਦਾ ਵਿਆਹ ਕਰਨਾ ਤੇ ਅਸੀਂ ਏਡੇ ਵੱਡੇ ਵਿਆਹ ਤਾਂ ਨਹੀਂ ਕੀਤੇ ਹੋਏ ਪਰ ਛੋਟੇ ਛੋਟੇ ਆਪਸ ਵਿੱਚ ਪੰਜ ਛੇ ਜਿਹੜੀਆਂ ਸਹੇਲੀਆਂ ਹੁੰਦੀਆਂ ਸੀਗੀਆਂ ਉਹਨਾਂ ਨੇ ਰਲ ਕੇ ਆਪਣੀ ਗੁੱਡੀ ਨੂੰ ਸਜਾ ਲੈਣਾ ਤੇ ਇੱਕ ਨੇ ਗੁੱਡਾ ਲੈ ਆਉਣਾ ਤੇ ਫਿਰ ਅਸੀਂ ਦੋਨਾਂ ਦਾ ਵਿਆਹ ਕਰਨਾ ਹੈ ਨਾ ਉਹੀ ਗੱਲ ਹੈ ਛੋਟੀਆਂ ਛੋਟੀਆਂ ਖੇਡਾਂ ਖੇਡਦੇ ਖੇਡਦੇ ਅਸੀਂ ਜ਼ਿੰਦਗੀ ਦੀ ਖੇਡ ਖੇਡਣ ਲੱਗ ਗਏ ਔਰ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਰੁੱਝ ਗਏ ਔਰ ਅਕਸਰ ਅੱਜ ਵੀ ਜਦੋਂ ਅਸੀਂ ਕਿਸੇ ਨਾਲ ਵੀ ਆਪਣੇ ਗੱਲ ਕਰਦੇ ਹਾਂ ਤੇ ਬਸ ਇਹੀ ਗੱਲ ਹੁੰਦਾ ਹੈ ਵੀ ਅੱਛਾ ਜੂਨ ਦਾ ਮਹੀਨਾ ਵੀ ਗਿਆ ਟਾਈਮ ਇੰਨਾ ਤੇਜ਼ ਦੌੜਦਾ ਪਿਆ ਪਤਾ ਹੀ ਨਹੀਂ ਲੱਗਦਾ ਅੱਜ ਕੱਲ੍ਹ ਤਾਂ ਟਾਈਮ ਦਾ ਬਿਜ਼ੀ ਬਹੁਤ ਹੋ ਗਏ ਬਸ ਪਰ ਜਦੋਂ ਫਿਰ ਉਹਦੀ ਤਹਿ ਤੱਕ ਜਾਣ ਦੀ ਗੱਲ ਕਰੀਏ ਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਇਹ ਪੁੱਛਣ ਦੀ ਵੀ ਅੱਛਾ ਚਲੋ ਹੁਣ ਗੱਲ ਕਰਦੇ ਹਾਂ ਵੀ ਕਿਹੜੇ ਕੰਮਾਂ 'ਚ ਬਿਜ਼ੀ ਹੋ ਗਏ ਹੈ ਨਾ ਔਰ ਬਿਲਕੁਲ ਸੋਚ ਕੇ ਦੇਖੋ ਵੀ ਬਚਪਨ ਦੇ ਵਿੱਚ ਕਿੰਨੇ ਕੁ ਕੰਮ ਹੁੰਦੇ ਸੀਗੇ ਸਾਨੂੰ ਭਾਵੇਂ ਬੱਚੇ ਹੁੰਦੇ ਸੀਗੇ ਫਿਰ ਵੀ ਪੜ੍ਹਾਈਆਂ ਦਾ ਕਿੱਡਾ ਜ਼ੋਰ ਹੁੰਦਾ ਸੀਗਾ ਉਸ ਤੋਂ ਇਲਾਵਾ ਘਰਦਿਆਂ ਦੇ ਨਾਲ ਵੀ ਕੰਮ ਕਰਾਈਦਾ ਹੁੰਦਾ ਸੀਗਾ ਉਹ ਵੀ ਨੀ ਛੁਟਕਾਰਾ ਹੁੰਦਾ ਸੀਗਾ ਔਰ ਜੇ ਆਪਣੇ ਘਰਦਿਆਂ ਵੱਲ ਦੇਖੀਏ ਤਾਂ ਕਿੰਨੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੁੰਦੇ ਸੀ ਸੌ ਕੰਮ ਹੁੰਦੇ ਸੀ ਨੌਕਰੀਆਂ ਵੀ ਕਰਨੀਆਂ ਉਹਨਾਂ ਨੇ ਘਰ ਆ ਕੇ ਜਿਹੜਾ ਕੋਈ ਪਸ਼ੂ ਡੰਗਰ ਰੱਖਿਆ ਹੁੰਦਾ ਸੀ ਉਹਦਾ ਵੀ ਕੰਮ ਕਾਰ ਉਹਨਾਂ ਨੂੰ ਹੁੰਦਾ ਸੀਗਾ ਰਿਸ਼ਤੇਦਾਰੀਆਂ ਵੀ ਪੂਰੀਆਂ ਨਿਭਾਉਂਦੇ ਹੁੰਦੇ ਸੀਗੇ ਕੋਈ ਬਹੁਤੀਆਂ ਮਸ਼ੀਨਾਂ ਘਰ 'ਚ ਨਹੀਂ ਹੁੰਦੀਆਂ ਸੀ ਕੱਪੜੇ ਹੱਥਾਂ ਨਾਲ ਧੋਈਦੇ ਸੀ ਭਾਂਡੇ ਹੱਥਾਂ ਨਾਲ ਧੋਈਦੇ ਸੀ ਔਰ ਜ਼ਿੰਦਗੀ ਦੇ ਜ਼ਿਆਦਾ ਕੰਮ ਜਿਹੜੇ ਹੁੰਦੇ ਆ ਉਹ ਹੱਥੀਂ ਕਰਦੇ ਹੁੰਦੇ ਸੀ ਪਰ ਫਿਰ ਵੀ ਉਹਨਾਂ ਤੋਂ ਬਹੁਤ ਸਾਰਾ ਟਾਈਮ ਹੁੰਦਾ ਸੀ ਹੈ ਨਾ ਉਹਨਾਂ ਨੂੰ ਕਦੀ ਨਹੀਂ ਸੁਣਦੇ ਦੇਖਿਆ ਸੀ ਵੀ ਬਹੁਤ ਭਾਈ ਬੁਰੇ ਹਾਲ ਆ ਔਰ ਅੱਜ ਕੱਲ੍ਹ ਤੇ ਉਹੀ ਹਾਲ ਆ ਵੀ ਬੁਰੇ ਹਾਲ ਤੇ ਬਾਂਕੇ ਦੇ ਹੜੇ ਅਸੀਂ ਬਿਨਾਂ ਮਤਲਬ ਤੋਂ ਕੀਤੇ ਹੋਏ ਆ ਸੋਚ ਸੋਚ ਕੇ ਕੀਤੇ ਹੋਏ ਆ ਜ਼ਿੰਦਗੀ ਨੂੰ ਪਿਆਰ ਨਾਲ ਜੀਏ ਚੰਗੀ ਤਰ੍ਹਾਂ ਜੀਏ ਸਹਿਜ ਚ ਜਾਈਏ ਹੌਲੀ ਹੌਲੀ ਤਸੱਲੀ ਨਾਲ ਜੀਏ ਕੋਈ ਦੌੜ ਨਹੀਂ ਲੱਗੀ ਹੋਈ ਜੀ ਆਪਣੀ ਜ਼ਿੰਦਗੀ ਹੈ ਜਿੰਨਾ ਸਮਾਂ ਪਰਮਾਤਮਾ ਨੇ ਇਸ ਧਰਤੀ ਤੇ ਬਖਸ਼ਿਆ ਹੈ ਸਾਡੇ ਲਈ ਜਿੰਨੇ ਸਾਹ ਆ ਉਹਨਾਂ ਨੂੰ ਚੰਗੀ ਤਰ੍ਹਾਂ ਪੂਰਾ ਕਰੀਏ ਉਹਨਾਂ ਨਾਲ ਪੂਰਾ ਇਨਸਾਫ ਕਰੀਏ ਹੈ ਨਾ ਸੋ ਗੋਲਡੀ ਬਾਜਵਾ ਹੁਣਾ ਨੇ ਵੀ ਮੈਸੇਜ ਕੀਤਾ ਹੈ ਜੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਕਹਿੰਦੇ ਵੈਰੀ ਨਾਈਸ ਸੌਂਗ ਜੀ ਬਹੁਤ ਬਹੁਤ ਸ਼ੁਕਰੀਆ ਤੇ ਜਗਤਾਰ ਭਾਜੀ ਹੁਣਾਂ ਨੇ ਕਿਹਾ ਮੈਂ ਤੇ ਮੇਰੀ ਮਿਸਿਸ ਅਮਰਜੀਤ ਰਾਣਾ ਹਾਈਕਿੰਗ ਤੇ ਹਾਂ ਪ੍ਰੋਗਰਾਮ ਸੁਣ ਰਹੇ ਹਾਂ। ਉਹਨਾਂ ਨੇ ਦੱਸਿਆ ਕਿ ਅਸੀਂ ਦੋ ਤਿੰਨ ਭੈਣ ਭਰਾਵਾਂ ਨੇ ਘੰਟੇ ਡੇਢ ਚ ਖਫਾ ਖੂਨ ਹੋ ਕੇ ਇੱਕ ਚਿੜੀ ਫੜਨੀ। ਮੈਂ ਪੁੱਛਿਆ ਚਿੜੀ ਦਾ ਕੀ ਕਰਦੇ ਸੀ, ਥੋੜਾ ਸੋਚਣ ਤੋਂ ਬਾਅਦ ਹੱਸ ਕੇ ਬੋਲੇ ਕਰਨਾ ਕੀ ਸੀ। ਤਿੰਨੇ ਵਾਰੀ ਵਾਰੀ ਕੌਲੀ ਚ ਮੈਨੂੰ ਲੱਗਦਾ ਮੈਸੇਜ ਅੱਗੇ ਹੋਰ ਲਿਖ ਰਹੇ ਆ। ਸਹੀ ਗੱਲ ਆ, ਪਾਣੀ ਪੜਾ ਕੇ ਉਹਨਾਂ ਨੂੰ ਉਡਾ ਦਿੱਤਾ ਹੁੰਦਾ ਸੀ, ਹੋਰ ਕੀ ਕਰਨਾ ਹੁੰਦਾ ਸੀ, ਅਸੀਂ ਕਿਹੜਾ ਚਿੜੀਆਂ ਦਾ ਸੂਪ ਬਣਾ ਕੇ ਪੀਣਾ ਹੁੰਦਾ ਸੀ। ਸੋ ਬਿਲਕੁਲ ਜੀ, ਬੜੀਆਂ ਪਿਆਰੀਆਂ ਪਿਆਰੀਆਂ ਜਿਹੀਆਂ ਖੇਡਾਂ ਇਹੋ ਜਿਹੀਆਂ ਬਚਪਨ ਚ ਖੇਡੀ ਦੀਆਂ ਸੀ। ਸੋ ਗੱਲ ਹੀ ਨਾ ਗੱਲਾਂ ਨੂੰ ਕਰਨ ਦੀ ਇਹ ਹੀ ਆ ਕਿ ਹੋ ਸਕੇ ਤੇ ਅੱਜ ਵੀ ਇਹ ਖੇਡਾਂ ਨੂੰ ਜਿੰਦਾ ਰੱਖੀਏ, ਕਿਉਂਕਿ ਲੋਕ ਗੀਤ ਹੋ ਗਏ, ਲੋਕ ਖੇਡਾਂ ਹੋ ਗਈਆਂ, ਸਾਡੇ ਪਹਿਰਾਵੇ ਹੋ ਗਏ, ਸਾਡਾ ਖਾਣ ਪੀਣ ਹੋ ਗਿਆ। ਇਹ ਅਸੀਂ ਬੱਚਿਆਂ ਤੇ ਬਲੇਮ ਨਹੀਂ ਕਰ ਸਕਦੇ, ਉਹ ਪਾਉਂਦੇ ਨਹੀਂ, ਉਹ ਖਾਂਦੇ ਨਹੀਂ, ਉਹ ਖੇਡਦੇ ਨਹੀਂ, ਉਹ ਗਾਉਂਦੇ ਨਹੀਂ। ਇਹ ਚੀਜ਼ਾਂ ਜੇ ਅਸੀਂ ਉਹਨਾਂ ਦੇ ਸਾਹਮਣੇ ਜਿਉਂਦੀਆਂ ਰੱਖਾਂਗੇ, ਜੇ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਵਾਂਗੇ, ਤੇ ਫੇਰ ਹੀ ਉਹ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ 'ਚ ਲਿਆ ਸਕਣਗੇ, ਉਹ ਖੇਡਣਗੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਤੁਸੀਂ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਦੀ ਜਿਹੜੀ ਝੜੀ ਅੱਜ ਲਾਈ ਹੈ। ਸੋ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਅੱਜ ਇੱਕ ਖਾਸ ਮੁਲਾਕਾਤ ਕਰਨੀ ਹੈ ਜੀ ਅਸੀਂ ਸ਼ਰਨ ਜੋਗੀ ਹੋਣਾ ਨਾਲ, ਬਹੁਤ ਹੀ ਪਿਆਰੇ ਜਿਹੇ ਇਨਸਾਨ, ਨੌਜਵਾਨ ਮੁੰਡਾ ਔਰ ਸੋਚ ਬਹੁਤ ਹੀ ਪਿਆਰੀ, ਬਹੁਤ ਹੀ ਰੂਹਾਨੀ ਗੱਲਾਂ ਕਰਦੇ ਆ ਉਹ, ਔਰ ਉਸ ਤੋਂ ਵੀ ਸੋਹਣਾ ਲਿਖਦੇ ਆ, ਔਰ ਇਸ ਉਮਰ ਦੇ ਵਿੱਚ ਉਹਨਾਂ ਦੀ ਲਿਖਣੀ ਬਾ ਕਮਾਲ ਹੈ। ਔਰ ਮੈਂ ਜ਼ਿਆਦਾ ਨਹੀਂ ਕਹਾਂਗੀ, ਤੁਸੀਂ ਖੁਦ ਹੀ ਉਹ ਗੀਤ ਸੁਣ ਕੇ ਅੰਦਾਜ਼ਾ ਲਾ ਲਓਗੇ ਵੀ ਕਿਹੋ ਜਿਹਾ ਲਿਖਦੇ। ਉਹਨਾਂ ਨੇ ਆਪਣਾ ਪਹਿਲਾ ਗਾਣਾ ਜਿਹੜਾ ਆ ਉਹ ਸਰੋਤਿਆਂ ਦੇ ਰੂਬਰੂ ਕੀਤਾ ਹੈ, ਤੇ ਉਹਦੇ ਲਈ ਅੱਜ ਉਹਨਾਂ ਦੀ ਇੰਟਰਵਿਊ ਜਿਹੜੀ ਪ੍ਰੋਗਰਾਮ ਦੇ ਵਿੱਚ ਕਰਾਂਗੇ। ਤੇ ਲਓ ਜੀ, ਜਗਤਾਰ ਭਾਜੀ ਨੇ ਗੱਲ ਪੂਰੀ ਕਰਦਿਆਂ ਉਹੀ ਗੱਲ ਕਹੀ, ਕਹਿੰਦੇ ਕਿ ਬਸ ਸੋਚਣਾ ਕਰਨਾ ਕੀ ਸੀ, ਹੱਸ ਕੇ ਕਹਿੰਦੇ ਕਿ ਪਾਣੀ ਪਿਆ ਕੇ ਛੱਡ ਦਿੰਦੇ ਸੀ ਤੇ ਫਿਰ ਅਗਲੀ ਚਿੜੀ ਫੜਨ ਦੀ ਤਿਆਰੀ ਚ ਰੁੱਝ ਜਾਂਦੇ ਸੀਗੇ। ਕਿੰਨੀ ਸੋਹਣੀ ਚੀਜ਼ ਹੈ ਨਾ, ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਵੀ ਏਦਾਂ ਹੀ ਕਰੀਏ ਜੀ ਅਸੀਂ ਤਾਂ, ਅਸੀਂ ਚੀਜ਼ਾਂ ਨੂੰ ਬਹੁਤ ਫੜ ਕੇ ਰੱਖਣ ਲੱਗ ਗਏ ਹਾਂ, ਘੁੱਟ ਕੇ ਰੱਖਣ ਲੱਗ ਗਏ ਹਾਂ, ਜ਼ਿੰਦਗੀ ਦੇ ਵਿੱਚ ਇੰਨੇ ਹਲਕੇ ਹੋਈਏ। ਬਸ ਜਿੱਦਾਂ ਚਿੜੀ ਨੂੰ ਪਾਣੀ ਪਿਆ ਕੇ ਉਡਾ ਦਿੱਤਾ, ਬਸ ਕਮਾਈਆਂ ਕਰਦੇ ਰਹੋ ਔਰ ਆਪਣੇ ਜ਼ਿੰਦਗੀ ਦੇ ਵਿੱਚ ਆਪਣੇ ਸੁਪਨੇ ਪੂਰੇ ਕਰਦੇ ਰਹੋ, ਪਰ ਜ਼ਿੰਦਗੀ ਨੂੰ ਭਾਰੀ ਭਰਕਮ ਬੋਝ ਨਾ ਬਣਾਓ, ਹਲਕੀ ਫੁਲਕੀ ਜਿਹੀ ਰੱਖੋ। ਸੋ ਲਓ ਜੀ, ਇਹਦੇ ਨਾਲ ਹੀ ਇੱਕ ਬੜਾ ਪਿਆਰਾ ਜਿਹਾ ਰੂਹਾਨੀ ਗੀਤ ਇਹਨਾਂ ਗੱਲਾਂ ਦੇ ਨਾਲ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਜੋ ਲਿਖਿਆ ਹੋਇਆ ਸ਼ਰਨ ਜੋਗੀ ਹੋਣਾਂ ਨੇ, ਔਰ ਇਸ ਗੀਤ ਤੋਂ ਬਾਅਦ ਫਿਰ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਥੋੜੀ ਗੱਲਬਾਤ ਵੀ ਕਰਦੇ ਹਾਂ।
ਬਲਦੇ ਰਹਿਣਾ ਉਹ ਯਾਦ ਸੱਚ ਜਗਾ ਤੇ ਸੱਚਿਓ ਨੇ ਸੱਚ ਹੀ ਰਹਿਣਾ ਹਰ ਸਾਨਾ ਹਰ ਰੋਮ ਚੋ ਵਾਹਿਗੁਰੂ ਕਹਿਣਾ ਨਿਰਭੈ ਹੋ ਨਿਰਭੈਰੇ ਹੋ ਨੇ ਸਭ ਦਾ ਰਹਿਣਾ ਉਹ ਗਿਆਨ ਦਾ ਹੈ ਦਰਿਆ ਜਿਹਨੇ ਵਗਦੇ ਰਹਿਣਾ ਗੁਰੂ ਰਾਮਦਾਸ ਜੀ ਹੋ
जी हो गए गुरु। ग्रंथ साहिब जी, ग्रंथ साहिब जी गुरु। ग्रंथ साहिब जी, श्री गुरु ग्रंथ साहिब जी।
ये गीत नहीं, ये कविता नहीं, ये उस्तत है अकाल दी, जो सृजनहार अते विनाश है उस परम पिता महाकाल दी, जिसका धर्म ना जात होई, जिदी हस्ती है कमाल दी, जो है वसिया कण कण अंदर, जिनू फिक्र है सब दे हाल दी, जिन्हें स्वर्ग रचे कई धरत रचे नाले खेड रची पाताल दी, जो सदा सी जिन्हें सदा रहना, जिदे उन्ते बंदिश नहीं काल दी, पुछ के वेखी रूह अपनी ने सदा ओनू ही बस भाल दी, लगवे बंदिया बाणी दे लड़, छड नगरी माया जाल दी, छड दुनिया माया जाल दी, ए नगरी माया जाली।
ਗਾਇਕੀ ਦੇ ਵਿੱਚ ਬੱਚੇ ਜਿਹੀ ਮਾਸੂਮੀਅਤ ਔਰ ਲੇਖਣੀ ਦੇ ਵਿੱਚ ਇੱਕ ਸਾਧੂਆਂ ਵਰਗਾ ਵੈਰਾਗ। ਸੋ ਬਹੁਤ ਹੀ ਪਿਆਰਾ ਜਿਹਾ ਗੀਤ ਜੋ ਸ਼ਰਨ ਚੋਗੀ ਹੋਣਾ ਨੇ ਗਾਇਆ ਹੈ। ਸੋ ਪਹਿਲਾ ਗੀਤ ਉਹਨਾਂ ਨੇ ਸਰੋਤਿਆਂ ਦੀ ਝੋਲੀ ਪਾਇਆ ਅੱਜ ਉਹ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ। ਸੋ ਉਹਨਾਂ ਦਾ ਤਾਰੁਫ ਮੈਂ ਤੁਹਾਡੇ ਨਾਲ ਕਰਵਾਉਂਦੀ ਹਾਂ। ਸੋ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਉਹਨਾਂ ਦਾ। ਸਤਿ ਸ਼੍ਰੀ ਅਕਾਲ ਸ਼ਰਨ ਤੇ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਲਹਿਰਾਂ ਵਿੱਚ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਜੋ ਵੀ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਨੇ ਤੇ ਸਾਡੇ ਨਾਲ ਜੁੜੇ ਹੋਏ ਨੇ, ਤੇ ਮੈਂ ਸ਼ੁਕਰ ਗੁਜ਼ਾਰ ਹਾਂ ਹਰਮ ਰੇਡੀਓ ਦਾ ਤੇ ਸਰੋਤਿਆਂ ਦਾ ਜੋ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢ ਕੇ ਸਾਨੂੰ ਸੁਣ ਰਹੇ ਨੇ ਜਾਂ ਅੱਗੇ ਸੁਣਨਗੇ। ਬਹੁਤ ਬਹੁਤ ਮਿਹਰਬਾਨੀ
ਜੀ ਸ਼ਰਨ। ਗੀਤ ਸੁਣ ਕੇ ਸੱਚੀ ਗੱਲ ਹੈ ਮਨ ਠਹਿਰਾਵ ਵਿੱਚ ਆ ਗਿਆ। ਦੌੜਾ ਭੱਜਾ ਫਿਰਦਾ ਹੁੰਦਾ ਮਨ, ਔਰ ਜਦੋਂ ਕੁਛ ਇਹੋ ਜਿਹੀ ਬੋਲ ਇਹੋ ਜਿਹਾ ਸੰਗੀਤ ਜਦੋਂ ਤੁਹਾਡੇ ਕੰਨੀ ਪੈਂਦਾ ਤੇ ਮਨ ਥੋੜਾ ਠਹਿਰ ਜਾਂਦਾ ਹੈ। ਸੋ ਬਹੁਤ ਹੀ ਠਹਿਰਾਵ ਵਾਲਾ ਔਰ ਬਹੁਤ ਹੀ ਰੂਹਾਨੀ ਗੀਤ ਜਿਹੜਾ ਤੁਸੀਂ ਲਿਖਿਆ। ਸੋ ਤੁਸੀਂ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ। ਜਿੰਨਾ ਕੁ ਮੈਂ ਜਾਣਦੀ ਹਾਂ ਸ਼ਰਨ ਨੂੰ, ਮੈਂ ਸਰੋਤਿਆਂ ਨੂੰ ਦੱਸ ਦਵਾਂ ਕਿ ਸ਼ਰਨ ਹੁਣਾਂ ਨੂੰ ਮੈਂ ਸਭ ਤੋਂ ਪਹਿਲਾਂ 2 ਸਾਲ ਪਹਿਲਾਂ ਮੈਨੂੰ ਲੱਗਦਾ ਹੈ ਪਾਰਲੀਮੈਂਟ ਹਾਊਸ ਦੇ ਵਿੱਚ ਸੁਣਿਆ ਸੀਗਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਉਦੋਂ ਅਸੀਂ ਇੱਥੇ ਐਡੀਲੇਡ ਚ ਮਨਾਇਆ ਸੀ ਪਾਰਲੀਮੈਂਟ ਹਾਊਸ ਦੇ ਵਿੱਚ, ਤੇ ਉਦੋਂ ਇਹਨਾਂ ਨੇ ਇਹ ਗੀਤ ਕਵਿਤਾ ਦੇ ਰੂਪ ਚ ਗਾਇਆ ਸੀ ਜੇ ਮੈਂ ਗਲਤ ਨਹੀਂ ਤਾਂ, ਹਨਾ ਸ਼ਰਨ? ਔਰ ਉਦੋਂ ਵੀ ਦਿਲ ਨੂੰ ਬੜੇ ਵਧੀਆ ਲੱਗੇ ਸੀ ਇਹ ਬੋਲ, ਔਰ ਮਨ ਵਿੱਚ ਆਇਆ ਸੀ ਵੀ ਹਾਂ ਬਹੁਤ ਹੀ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਤੁਸੀਂ ਇੰਨਾ ਸੋਹਣਾ ਲਿਖਦੇ ਹੋ, ਇੰਨੇ ਰੂਹਾਨੀ ਲਿਖਣੀ ਰੱਬ ਨੇ ਤੁਹਾਨੂੰ ਬਖਸ਼ੀ ਆ। ਸੋ ਸ਼ਰਨ ਜੀ, ਸ਼ਰਨਜੀਤ ਸਿੰਘ ਢੀਂਡਸਾ ਮੇਰੇ ਖਿਆਲ ਵਿੱਚ ਨਾਮ ਹੈ ਜੀ, ਤੇ ਪਰ ਸ਼ਰਨ ਜੋਗੀ ਦੇ ਨਾਮ ਦੇ ਨਾਲ ਇਹਨਾਂ ਨੇ ਆਪਣੀ ਲੇਖਣੀ ਸ਼ੁਰੂ ਕੀਤੀ ਹੈ। ਸੋ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਤੁਸੀਂ ਆਪਣੀ ਬੈਕਗ੍ਰਾਉਂਡ ਦੱਸੋ ਕਿ ਵੈਸੇ ਕੀ ਕੀਤਾ ਹੋਇਆ ਤੁਸੀਂ, ਤੁਹਾਡੀ ਕੁਆਲੀਫਿਕੇਸ਼ਨ ਮਿਊਜ਼ਿਕ ਦੇ ਨਾਲ ਰਿਲੇਟਡ ਹੈ ਕੁਛ ਜਾਂ ਕੀ ਸਟੱਡੀ ਕੀਤੀ?
ਹਾਂਜੀ ਹਾਂਜੀ, ਐਕਚੁਅਲੀ ਦਰਅਸਲ ਮੇਰੀ ਮੈਮ ਕੁਆਲੀਫਿਕੇਸ਼ਨ ਆ ਜਿਹੜੀ ਬੈਚਲਰ ਆਫ ਸਿਵਲ ਇੰਜੀਨੀਅਰਿੰਗ ਆ, ਬੇਸਿਕਲੀ ਮੈਂ ਸਿਵਲ ਇੰਜੀਨੀਅਰ ਸੀ, ਬਟ ਸ਼ੁਰੂ ਤੋਂ ਮੇਰਾ ਤਕਰੀਬਨ ਲਾ ਲਓ ਵੀ ਆਲਮੋਸਟ ਸ਼ੁਰੂ ਤੋਂ ਇੰਟਰਸਟ ਥੋੜਾ ਗਾਇਕੀ ਵੱਲ ਰੁਝਾਨ ਸੀ, ਫਿਰ ਹੌਲੀ ਹੌਲੀ ਪਰਮਾਤਮਾ ਦੀ ਮਿਹਰ ਹੋਈ ਕਿਉਂਕਿ ਸ਼ੁਰੂ ਚ ਮੈਂ ਸੁਣਦਾ ਕੁਛ ਨਹੀਂ ਸੀ ਹੁੰਦਾ, ਬਟ ਮੈਨੂੰ ਚੰਗਾ ਵੀ ਨਹੀਂ ਸੀ ਲੱਗਦਾ, ਬਟ ਸਡਨਲੀ ਆਦਾ ਨੋ ਆਊਟ ਆਫ ਨੋ ਵੇਅਰ ਜਿੱਦਾਂ ਹੁੰਦਾ ਨਾ ਵੀ ਕਰਨ ਕਾਰਨ ਪ੍ਰਵੇਖ ਹੈ ਦੂਜਾ ਨਾ ਹੀ ਕੋਏ, ਜਦ ਉਹਦਾ ਹੁਕਮ ਹੁੰਦਾ ਤਾਂ ਗੱਲਾਂ ਆਪੇ ਹੋਣ ਲੱਗ ਜਾਂਦੀਆਂ ਨੇ। ਤੇ ਅੱਜ ਤੋਂ ਤਕਰੀਬਨ 10-11 ਸਾਲ ਪਹਿਲਾਂ ਆਈ ਥਿੰਕ ਸੋ ਅਰਾਊਂਡ, ਜਦੋਂ ਮੈਂ 8th class ਸੀ, ਫਿਰ ਮੈਂ ਚੋਰੀ ਚੋਰੀ ਪਹਿਲਾਂ ਜਿੱਦਾਂ ਕਹਿੰਦੇ ਹੁੰਦੇ ਬਾਥਰੂਮ ਸਿੰਗਰ ਹੁੰਦੇ ਨੇ ਸਾਰੇ, ਪਹਿਲਾਂ ਮੈਂ ਚੋਰੀ ਚੋਰੀ ਗਾਉਂਦਾ ਹੁੰਦਾ ਸੀ ਕਿਸੇ ਨੂੰ ਗਾਉਂਦਾ ਨਹੀਂ ਸੀ, ਫਿਰ ਨਾਲ ਦਿਆਂ ਨੂੰ ਪਤਾ ਲੱਗਿਆ, ਫਿਰ ਹੌਲੀ ਹੌਲੀ ਗਾਉਣ ਲੱਗਿਆ, ਫਿਰ 9th, 10th, +1, +2 ਜਿੱਦਾਂ ਹੋ ਗਿਆ ਕਿ ਸਕੂਲ ਦੇ ਕੰਪੀਟੀਸ਼ਨ ਵਗੈਰਾ ਚ ਪਾਰਟ ਲੈਣ ਲੱਗਿਆ, ਤੇ ਫਿਰ ਆਪਣੇ ਆਪ ਲਿਖਣੀ ਸ਼ੁਰੂ ਹੋਈ, ਤੇ ਫਿਰ ਸਿਵਲ ਇੰਜੀਨੀਅਰਿੰਗ, ਤੇ ਉਸ ਤੋਂ ਬਾਅਦ ਪਿਛਲੇ ਲਿਖਣ ਦਾ ਸਫ਼ਰ ਗਾਉਣ ਦਾ ਸਫ਼ਰ ਪਿਛਲੇ 10-11 ਸਾਲ ਤੋਂ ਏਦਾਂ ਹੀ ਚੱਲਦਾ ਆ ਰਿਹਾ, ਤੇ ਪਰਮਾਤਮਾ ਸੁੱਖ ਰੱਖੇ ਚੱਲਦਾ ਰਹੇ। ਹਾਂਜੀ ਹਾਂਜੀ
ਜੀ, ਬਹੁਤ ਬਹੁਤ ਸਾਡੇ ਵੱਲੋਂ ਸ਼ੁਭਕਾਮਨਾਵਾਂ ਬਿਲਕੁਲ। ਸੋ ਸ਼ਰਨ ਢੀਂਡਸਾ ਤੋਂ ਸ਼ਰਨ ਜੋਗੀ, ਹੈ ਨਾ, ਇਹਦੇ ਪਿੱਛੇ ਕੀ ਰਾਜ਼ ਹੈ? ਇਹ ਤੁਸੀਂ ਸ਼ਰਨ ਢੀਂਡਸਾ ਦੀ ਜਗ੍ਹਾ ਤੇ ਆਪਣੇ ਆਪ ਨੂੰ ਸ਼ਰਨ ਜੋਗੀ ਦੇ ਨਾਲ ਇਹ ਜਿਹੜੇ ਗੀਤ ਦੇ ਵਿੱਚ ਇੰਟਰੋਡਿਊਸ ਕੀਤਾ, ਸੋ ਇਹਦੇ ਬਾਰੇ ਗੱਲ ਕਰਦੇ ਆ। ਸ਼ਰਨ ਜੋਗੀ ਦੇ ਪਿੱਛੇ ਕੋਈ ਰਾਜ਼ ਇਸ ਨਾਮ ਦੇ ਪਿੱਛੇ?
ਮੈਮ, ਸ਼ਰਨ ਜੋਗੀ ਦੇ ਬੇਸਿਕਲੀ ਰਾਜ਼ ਇਹ ਸੀ, ਇੱਕ ਤਰ੍ਹਾਂ ਇਹ ਸ਼ੁਕਰਾਨੇ ਦੇ ਤੌਰ ਤੇ ਰੱਖਿਆ ਸੀ ਪਰਮਾਤਮਾ ਦੇ, ਕਿਉਂਕਿ ਮੇਰੀ ਸਾਰੀ ਟੈਕਨੀਕਲ ਸਟੱਡੀ ਆ, ਟੈਕਨੀਕਲ ਬੈਕਗ੍ਰਾਉਂਡ ਆ, ਪਰਿਵਾਰ ਚ ਵੀ ਕੋਈ ਗਾਉਂਦਾ ਨਹੀਂ ਸੀ, ਕੋਈ ਪੜ੍ਹਦਾ ਨਹੀਂ ਸੀ, ਕੋਈ ਦੂਰ ਦੂਰ ਤੱਕ ਲਿਖਣ ਜਾਂ ਗਾਉਣ ਨਾਲ ਸੰਬੰਧ ਨਹੀਂ ਸੀ। ਬਟ ਉਸ ਤੋਂ ਬਾਅਦ ਪਰਮਾਤਮਾ ਦੀ ਮਿਹਰ ਹੋਈ, ਮੈਂ ਗਾਉਣ ਲੱਗਿਆ, ਲਿਖਣ ਲੱਗਿਆ, ਤੇ ਜਿੱਦਾਂ ਏਕ ਓਮਕਾਰ ਆ ਤੇ ਏਦਾਂ ਦੀਆਂ ਰਚਨਾਵਾਂ ਆਉਣ ਲੱਗੀਆਂ। ਉਹ ਉਹਦੇ ਕਰਕੇ ਮੈਨੂੰ ਲੱਗਿਆ ਵੀ ਜਿੱਦਾਂ ਲਾ ਲਓ ਨਾ ਵੀ ਅੰਦਰੋਂ ਇਹ ਚੀਜ਼ ਆਉਂਦੀ ਸੀ, ਕਿਉਂਕਿ ਮੈਂ ਚਾਹੁੰਦਾ ਸੀ, ਕਿਉਂਕਿ ਜਿੱਦਾਂ ਭਾਵੇਂ ਮੈਂ ਜਾਂ ਕੋਈ ਵੀ ਕਹੀ ਜਾਵੇ ਕਿ ਅਸੀਂ ਕਰਦੇ ਹਾਂ, ਕਿਉਂਕਿ ਦੁਨੀਆਦਾਰੀ ਦੇ ਤੌਰ ਤੇ ਕਹਿਣਾ ਪੈਂਦਾ ਕਿ ਮੈਂ ਕੀਤਾ ਜਾਂ ਉਦਾਂ ਕੀਤਾ, ਪਰ ਕਰਨ ਕਰਾਉਣ ਵਾਲਾ ਤਾਂ ਪਰਮਾਤਮਾ ਹੁੰਦਾ। ਤਾਂ ਮੈਨੂੰ ਏਦਾਂ ਸੀ ਕਿ ਵੀ ਜਦ ਵੀ ਮੇਰੇ ਨਾਂ ਦਾ ਜ਼ਿਕਰ ਹੋਵੇ ਤਾਂ ਮੇਰੇ ਨਾਂ ਤੋਂ ਪਹਿਲਾਂ ਉਸ ਪਰਮਾਤਮਾ ਦਾ ਜ਼ਿਕਰ ਹੋਵੇ ਜਿਹਦੇ ਕਰਕੇ ਮੈਂ ਹਾਂ ਜਾਂ ਹੋਵਾਂਗਾ, ਕਿਉਂਕਿ ਮੈਂ ਅੱਜ ਜਾਂ ਕੱਲ ਨਹੀਂ ਰਹਿਣਾ। ਕਿਉਂਕਿ ਜੋ ਵੀ ਇਨਸਾਨ ਇਹ ਜੱਗ ਤੇ ਆਇਆ ਉਹਨੇ ਆਪਣਾ ਮਤਲਬ ਵਾਰੀ ਸਮੇਤ ਆਉਣਾ ਤੇ ਚਲੇ ਜਾਣਾ, ਪਰ ਇਹ ਗੀਤ ਨੇ, ਰਚਨਾਵਾਂ ਨੇ ਪਿੱਛੇ ਰਹਿਣਗੀਆਂ ਤੇ ਉਹਦੀ ਮਿਹਰ ਨਾਲ ਰਹਿਣਗੀਆਂ। ਸੰਗੀਤਕਾਰ, ਗੀਤਕਾਰ, ਗਾਇਕ ਆਉਂਦੇ ਰਹਿਣਗੇ। ਮੈਂ ਕੋਈ ਪਹਿਲਾਂ ਨੀ ਵੀ ਜਿਹਨੇ ਏਦਾਂ ਦਾ ਕੁਛ ਲਿਖਿਆ ਗਾਇਆ, ਮੈਂ ਕੋਈ ਆਖਰ ਹੀ ਨੀ ਜਿਹਨੇ ਏਦਾਂ ਦਾ ਕੁਛ ਲਿਖਿਆ ਗਾਇਆ। ਤੇਰੇ ਨਾਮ ਜਾਂ ਥਾਨ ਬਦਲਦੇ ਰਹਿੰਦੇ ਨੇ, ਪਰ ਉਹ ਰਚਨਾਵਾਂ ਆਉਂਦੀਆਂ ਰਹਿਣਗੀਆਂ ਤੇ ਉਹ ਲਿਆਉਣ ਵਾਲਾ ਪਰਮਾਤਮਾ ਹੀ ਆ। ਕਿਸੇ ਦਾ ਨਾਮ ਕੋਈ ਹੋ ਜਾਂਦਾ, ਕਿਸੇ ਦਾ ਨਾਮ ਕੋਈ ਹੋ ਜਾਂਦਾ। ਸੋ ਮੇਰੀ ਇਹ ਮਨੋਕਾਮਨਾ ਸੀ ਕਿ ਕਿਉਂਕਿ ਮੈਨੂੰ ਪਤਾ ਮੈਂ ਕੁਛ ਨੀ ਕੀਤਾ, ਨਾ ਮੈਂ ਕਰ ਸਕਦਾ, ਕਰਨ ਕਰਾਉਣ ਵਾਲਾ ਪਰਮਾਤਮਾ। ਸੋ ਸ਼ਰਨ ਜੋਗੀ ਦਾ ਬੇਸਿਕਲੀ ਮੀਨਿੰਗ ਆ ਕੇ ਰੱਬ ਦੀ ਛਾਂ ਹੇਠ, ਕਿਉਂਕਿ ਜੋਗੀ ਦਾ ਮਤਲਬ ਰੱਬ ਹੁੰਦਾ ਤੇ ਸ਼ਰਨ ਦਾ ਮਤਲਬ ਹੁੰਦਾ ਛਾਂ ਹੇਠ, ਮਤਲਬ ਅੰਡਰ ਦਾ ਸ਼ੈਡੋ ਆਫ ਗੋਡ, ਕਿ ਮੇਰਾ ਤੇ ਮੇਰੀ ਕਲਾ ਹਾਰ ਦਾ ਸਿਰਜਣਹਾਰ ਵੀ ਉਹ ਪਰਮਾਤਮਾ ਤੇ ਸਮਰਪਿਤ ਵੀ ਉਸ ਪਰਮਾਤਮਾ ਨੂੰ। ਇਸ ਕਰਕੇ ਸ਼ਰਨ ਜੋਗੀ ਨਾਮ ਰੱਖਿਆ ਸੀ। ਕਈ ਵਾਰ ਮੈਨੂੰ ਘਰ ਦੇ ਵੀ ਮਤਲਬ ਮੇਰਾ ਬ੍ਰਦਰ ਵੀ ਗੁੱਸੇ ਹੋ ਜਾਂਦਾ ਵੀ ਯਾਰ ਤੂੰ ਸ਼ਰਨ ਢੀਂਡ ਸਾਹਿਬ ਨੀ ਰੱਖਿਆ ਜਾਂ ਇੱਦਾਂ ਕਿਉਂ ਨੀ ਰੱਖਿਆ, ਬਟ ਮੈਂ ਦਿਲ ਨਹੀਂ ਕਰਦਾ, ਕਿਉਂਕਿ ਮੈਨੂੰ ਏਦਾਂ ਹੁੰਦਾ ਵੀ ਮੇਰਾ ਕੀ ਆ, ਮੈਂ ਅੱਜ ਹਾਂ ਕੱਲ ਨਹੀਂ ਰਹਿਣਾ, ਮੇਰਾ ਕੁਛ ਨੀ, ਜੋ ਪਰਮਾਤਮਾ ਦਾ। ਸੋ ਜਦੋਂ ਵੀ ਮੇਰੀ ਗੱਲ ਚੱਲੇ ਤਾਂ ਪਹਿਲਾਂ ਪਰਮਾਤਮਾ ਦੀ ਗੱਲ ਚੱਲੇ, ਜਿਹਦੇ ਕਰਕੇ ਅਸੀਂ ਸਾਰੇ ਹਾਂ, ਜਿਹਦੇ ਸਿਵਾ ਅਸੀਂ ਕੁਛ ਵੀ ਨਾ ਹੁੰਦੇ। ਸੋ ਇਹ ਸ਼ੁਕਰਾਨੇ ਦੇ ਤੌਰ ਤੇ ਰੱਖਿਆ ਸੀ ਤੇ ਹਲੇ ਤੱਕ ਬਰਕਰਾਰ ਆ ਪਰਮਾਤਮਾ ਦੀ ਮਿਹਰ ਨਾਲ।
ਬਹੁਤ 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 ਵਧੀਆ, ਬਿਲਕੁਲ ਬੜੀਆਂ ਵੈਰਾਗ ਵਾਲੀਆਂ ਗੱਲਾਂ ਤੁਸੀਂ ਕਰ ਰਹੇ ਹੋ, ਔਰ ਬਿਲਕੁਲ ਸਹੀ ਕਿਹਾ ਕਿ ਅਸੀਂ ਸਿਰਫ ਇੱਕ ਜ਼ਰੀਆ ਹੁੰਨੇ ਆ, ਜੇ ਸਾਡੇ ਵਿੱਚੋਂ ਕੋਈ ਵੀ ਕਲਾ ਵਿਚਰਦੀ ਹੈ ਤੇ ਦੁਨੀਆਂ ਦੇ ਅੱਗੇ ਆਉਂਦੀ ਹੈ, ਸੋ ਉਹ ਕਲਾ ਹੀ ਰਹਿ ਜਾਂਦੀ ਹੈ, ਉਹ ਗੀਤ ਸੰਗੀਤ ਜਾਂ ਕੋਈ ਵੀ ਹੋਰ ਕਲਾ ਉਹ ਰਹਿ ਜਾਂਦੀ ਹੈ, ਤੇ ਅਸੀਂ ਆਪਣਾ ਆਪਣਾ ਕੰਮ ਨਿਪਟਾ ਕੇ ਅੱਗੇ ਤੁਰਦੇ ਬਣਦੇ ਹਾਂ। ਸੋ ਬਿਲਕੁਲ ਪਰਮਾਤਮਾ ਦੀ ਮਿਹਰ ਹੀ ਹੁੰਦੀ ਹੈ ਜਦੋਂ ਅਸੀਂ ਇਹ ਗੱਲਾਂ ਵੀ ਕਰਦੇ ਹਾਂ, ਜਾਂ ਜਿਹੜੇ ਰੱਬ ਦੇ ਗਿਫਟ ਕਹਿ ਲਓ, ਜਿਹਨਾਂ ਨੂੰ ਅਸੀਂ ਗੋਡ ਗਿਫਟ ਕਹਿੰਦੇ ਹਾਂ, ਉਹਨਾਂ ਦੇ ਜ਼ਰੀਏ ਅਸੀਂ ਪਰਮਾਤਮਾ ਦੀ ਉਸਤਤ ਕਰਦੇ ਹਾਂ ਜਾਂ ਇਸ ਸੋਸਾਇਟੀ ਦੇ ਵਿੱਚ ਕੁਛ ਵੀ ਕਰ ਪਾਉਂਦੇ ਹਾਂ। ਤੇ ਸੋ ਸ਼ਰਨ, ਇਹ ਜਿਹੜਾ ਗੀਤ ਪਹਿਲਾ ਗੀਤ ਹੁੰਦਾ ਕਹਿੰਦੇ ਬੜਾ ਦਿਲ ਦੇ ਕਰੀਬ ਹੁੰਦਾ ਹਰ ਗਾਇਕ ਦੇ, ਹਨਾ? ਸੋ ਇਹ ਗੀਤ ਦੇ ਪਿੱਛੇ ਵੀ ਤੁਹਾਨੂੰ ਕਦੋਂ ਕਿ ਲਿਖਣ ਦਾ, ਇਹ ਕਦੋਂ ਕਿ ਲਿਖਿਆ ਤੁਸੀਂ? ਕਿਉਂਕਿ ਜਦੋਂ ਮੈਂ ਪਾਰਲੀਮੈਂਟ ਹਾਊਸ ਦੇ ਵਿੱਚ ਸੁਣਿਆ ਸੀ, ਸ਼ਾਇਦ ਉਦੋਂ ਇਹ ਸਾਰਾ ਕੁਛ ਨੀ ਸੀ ਉਹਦੇ ਵਿੱਚ, ਇਹ ਹੌਲੀ ਹੌਲੀ ਗੀਤ ਵੀ ਬਣਿਆ, ਮੈਨੂੰ ਲੱਗਦਾ ਇੱਕਦਮ ਨੀ ਆਇਆ, ਇਹ ਗੀਤ ਵੀ ਹੌਲੀ ਹੌਲੀ ਤੁਰਿਆ ਤੁਹਾਡੇ ਨਾਲ, ਤੁਹਾਡੇ ਇਸ ਜਰਨੀ ਦਾ ਹਿੱਸਾ ਬਣਿਆ।
ਹਾਂਜੀ ਹਾਂਜੀ, ਜਿੱਥੋਂ ਤੱਕ ਮੈਨੂੰ ਲੱਗਦਾ ਦੀਦੀ, ਮੈਨੂੰ ਏਦਾਂ ਲੱਗਦਾ ਵੀ ਸ਼ਾਇਦ ਜੋ ਮੇਰਾ 10-11 ਸਾਲ ਦਾ ਲਿਖਣੀ ਦਾ ਸਫ਼ਰ ਆ, ਜਦੋਂ ਤੋਂ ਪਰਮਾਤਮਾ ਨੇ ਲਿਖਾਉਣਾ ਸ਼ੁਰੂ ਕਰਿਆ, ਸ਼ਾਇਦ ਉਹ ਸਾਰੀ ਲਿਖਣੀ ਦੇ ਵਿੱਚੋਂ ਜਿਹੜੇ ਥੋੜੇ ਥੋੜੇ ਅੰਸ਼ ਸੀ ਉਹ ਸਾਰੇ ਗੀਤ ਦੇ ਵਿੱਚ ਆਏ ਨੇ। ਹਾਲਾਂਕਿ ਆਮਦ ਬਾਅਦ ਚ ਹੋਈ, ਬਟ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਦੀ ਸ਼ੁਰੂਆਤ 10-11 ਸਾਲ ਪਹਿਲਾਂ ਉਦੋਂ ਹੋ ਚੁੱਕੀ ਸੀ, ਤੇ ਇਹਨੇ ਵਜ੍ਹਾ ਬਣਨਾ ਸੀ ਮੇਰਾ ਦੁਨੀਆਂ ਦੇ ਸਰਮੁੱਖ ਹੋਣ ਦੀ। ਤੇ ਉਦੋਂ ਆਇਆ ਜਦੋਂ ਮੈਂ ਪਾਰਲੀਮੈਂਟ ਹਾਊਸ ਚ ਗਾਇਆ ਸੀ ਸਾਊਥ ਆਸਟ੍ਰੇਲੀਆ ਇਸ ਵਾਰ, ਉਦੋਂ ਸਿਰਫ ਇਹਦਾ ਪਹਿਲਾ ਪੋਰਸ਼ਨ ਸੀ। ਤੇ ਉਹ ਵੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਬਹੁਤ ਸ਼ਾਇਦ ਘੱਟ ਲੋਕਾਂ ਨੂੰ ਪਤਾ, ਦਰਅਸਲ ਮੈਂ ਪਾਰਲੀਮੈਂਟ ਹਾਊਸ ਆਉਣਾ ਵੀ ਨੀ ਸੀ ਇਸ ਸਾਲ, ਕਿਉਂਕਿ ਮੈਨੂੰ ਏਦਾਂ ਸੀ ਕਿ ਮੈਂ ਪਹਿਲਾਂ ਸਲਾਹ ਨੀ ਸੀ ਆਉਣ ਦੀ, ਫਿਰ ਇੱਕੋ ਦਮ 2 ਦਿਨ ਪਹਿਲਾਂ ਮਨ ਬਣਿਆ ਕਿ ਆਉਣਾ, ਮੈਂ ਗਾਉਣਾ ਕੁਛ ਹੋਰ ਸੀ। ਤੇ ਸਡਨਲੀ ਮੈਂ ਬੈਠਾ ਸੀ ਜਿੱਦਾਂ ਮੋਰਨਿੰਗ ਦਾ ਹੀ ਟਾਈਮ ਸੀ, ਮੈਨੂੰ ਲੱਗਦਾ ਅਰਾਊਂਡ 9-9:30 ਦਾ ਸਮਾਂ ਸੀ ਜੋ ਇਸ ਵੇਲੇ ਸਮਾਂ ਹੋਇਆ, ਤੇ ਸਡਨਲੀ ਮੈਂ ਕੰਮ ਗਾਉਣ ਲੱਗਿਆ। ਮੈਨੂੰ ਵੀ ਪਤਾ ਵੀ ਉਹ ਇੱਕ ਸੀ, ਉਹ ਇੱਕ ਹੈ, ਉਹਨੇ ਇੱਕ ਰਹਿਣਾ, ਤੇ ਮੈਂ ਗਾਉਣ ਲੱਗਿਆ, ਮੈਨੂੰ ਚੰਗਾ ਲੱਗਿਆ ਉਹ ਚੀਜ਼, ਤੇ ਫਿਰ ਮੈਂ ਲਿਖਣ ਲੱਗ ਗਿਆ। ਲਿਖਦੇ ਲਿਖਦੇ ਉਹ ਜਿਹੜਾ ਇਹਦਾ ਪਹਿਲਾ ਪੋਰਸ਼ਨ ਉਹ ਸਾਰਾ ਲਿਖਿਆ ਗਿਆ, ਤੇ ਫਿਰ ਮੈਂ ਕਿਹਾ ਵੀ ਇਹਨੂੰ ਉੱਥੇ ਜਾ ਕੇ ਮੈਂ ਇਹੀ ਗਾਊਂਗਾ, ਤੇ ਨਾਲ ਜੋ ਗੁਰੂ ਪਾਤਸ਼ਾਹੀਆਂ ਦੇ ਨਾਮ ਨੇ ਉਹ ਮੈਂ ਗਾਉਂਦਾ ਸੀ, ਬਟ ਮੈਂ ਆਪਦੇ ਲਈ ਗਾਉਂਦਾ ਸੀ, ਬਟ ਉਦੋਂ ਮੈਂ ਪਾਰਲੀਮੈਂਟ ਹਾਊਸ ਚ ਉਹ ਨੀ ਗਾ ਕੇ ਆਇਆ, ਕਿਉਂਕਿ ਮੈਨੂੰ ਏਦਾਂ ਸੀ ਕਿ ਥੋੜਾ ਜਿਹਾ ਕਿਤੇ ਨਾ ਕਿਤੇ ਥੋੜੀ ਕਮੀ ਰਹਿੰਦੀ ਹੈ, ਕੁਛ ਹੈਗਾ ਵੀ ਜੋ ਇਹਨੂੰ ਸੰਪੂਰਨ ਕਰੂਗਾ, ਹਜੇ
ਮੁਕੰਮਲ ਨਹੀਂ ਆ ਰਹੀ।
ਹਾਂਜੀ, ਉਸ ਤੋਂ ਬਾਅਦ ਜਦੋਂ ਉਹ ਗਾਉਂਦਾ ਰਹਿੰਦਾ, ਫਿਰ ਸਭ ਨੂੰ ਸੁਣਾਉਂਦਾ ਚੰਗਾ ਲੱਗਦਾ ਸੀ। ਫਿਰ ਉਸ ਤੋਂ ਬਾਅਦ ਜਦ ਮੈਂ ਗਾਣਾ ਰਿਕਾਰਡ ਕਰਨ ਦੀ ਸ਼ੁਰੂਆਤ ਸੋਚੀ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਏਕਮਕਾਰ ਤੋਂ ਬਿਹਤਰ ਕੁਝ ਸ਼ੁਰੂਆਤ ਨਹੀਂ ਹੋ ਸਕਦੀ, ਕਿਉਂਕਿ ਜਿਹਦੇ ਤੋਂ ਦੁਨੀਆਂ ਦੀ ਸ਼ੁਰੂਆਤ ਹੋਈ, ਜੇ ਉਹਦੇ ਤੋਂ ਹੀ ਮੇਰੇ ਸਫ਼ਰ ਦੀ ਸ਼ੁਰੂਆਤ ਹੁੰਦੀ ਆ ਤਾਂ ਇਸ ਤੋਂ ਵੱਧ ਕੇ ਵਡਭਾਗੀ ਗੱਲ ਕੋਈ ਹੋ ਨਹੀਂ ਸਕਦੀ। ਸੋ ਜਦੋਂ ਇਹ ਰਿਕਾਰਡ ਕਰਿਆ ਤੇ ਮੈਂ ਡੰਮੀ ਦੇ ਕੇ ਆਇਆ ਗਾਣੇ ਦੀ, ਫਿਰ ਵੀ ਮੇਰੇ ਮਨ ਚ ਗੱਲ ਰੜਕ ਰਹੀ ਸੀ ਉਹ ਕਿ ਯਾਰ ਕੁਛ ਨਾ ਕੁਛ ਅਧੂਰਾ, ਕਿਉਂਕਿ ਮੈਨੂੰ ਏਦਾਂ ਸੀ ਕਿ ਏਦਾਂ ਨਾ ਲੱਗੇ ਵੀ ਇਹ ਸਿਰਫ ਜਿੱਦਾਂ ਲਾ ਲਓ ਵੀ ਸਿੱਖੀਜ਼ਮ ਲਈ ਗੀਤ ਆ, ਕਿਉਂਕਿ ਮੈਨੂੰ ਏਦਾਂ ਸੀ ਵੀ ਉਹ ਜਿਹੜਾ ਉਪਦੇਸ਼ ਆ, ਉਹ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਸੀ, ਉਹ ਗੁਰਬਾਣੀ ਦਾ ਉਪਦੇਸ਼ ਸੀ, ਉਹ ਸਮੁੱਚੀ ਇਨਸਾਨੀਅਤ ਲਈ, ਵੀ ਕੁਛ ਨਾ ਕੁਛ ਇਹਦੇ ਚ ਏਦਾਂ ਦਾ ਹੋਣਾ ਚਾਹੀਦਾ ਵੀ ਜਿਹਦੇ ਤੋਂ ਇਹ ਡਿਫਾਈਨ ਕਰ ਸਕੇ ਕਿ ਇਹ ਸਮੁੱਚੀ ਮਾਨਵਤਾ ਲਈ ਸੰਦੇਸ਼ ਆ। ਦੈਨ ਜਦੋਂ ਮੈਂ ਡੰਮੀ ਦੇ ਕੇ ਆਇਆ, ਮੈਂ ਘਰੇ ਆਇਆ ਤੇ ਸਡਨਲੀ ਬਸ ਮੈਨੂੰ ਉਹ ਜਿਹੜੀ ਲਾਸਟ ਚ ਪੋਇਟਰੀ ਮੈਂ ਬੋਲ ਕੇ ਗਈ ਹੋਈ ਆ ਉਹ ਸਾਰੀ ਆਈ, ਤੇ ਉਹ ਸਾਰੀ ਦੀ ਸਾਰੀ ਲਿਖੀ, ਤੇ ਫਿਰ ਉਸ ਤੋਂ ਬਾਅਦ ਫਾਈਨਲ ਜਿਹੜਾ ਟਰੈਕ ਆ ਤਿਆਰ ਹੋ ਕੇ ਹੁਣ ਤੁਹਾਡੇ ਸਭ ਦੇ ਸਾਹਮਣੇ ਹੀ ਆ, ਜੋ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ, ਸਾਰੇ ਸ਼ੁਕਰ ਗੁਜ਼ਾਰ ਆ ਮੈਂ ਉਹਦੇ ਲਈ।
ਬਹੁਤ ਵਧੀਆ, ਸੋ ਬਹੁਤ ਵਧੀਆ ਲਿਖਦੇ ਹੋ ਇਹ ਜਿਹੜਾ ਗੀਤ ਇੱਕ ਓਂਕਾਰ, ਇਹ ਤਾਂ ਚਲੋ ਸਾਰਿਆਂ ਦੇ ਸਾਹਮਣੇ ਆ ਗਿਆ, ਸਾਰਿਆਂ ਨੇ ਸੁਣਿਆ ਔਰ ਜ਼ਰੂਰ ਹੀ ਦਿਲਾਂ ਤੱਕ ਉਤਰੇਗਾ। ਔਰ ਕੁਛ ਹੋਰ ਜੇ ਤੁਸੀਂ ਆਪਣੀ ਲਿਖਣੀ ਦੇ ਵਿੱਚ ਸਾਡੇ ਨਾਲ ਸਾਂਝਾ ਕਰਨਾ ਚਾਹੋ ਤਾਂ।
ਮੈਂ ਇੱਕ ਮੇਰਾ ਮਤਲਬ ਰਚਨਾ ਇੱਕ ਗੀਤ ਆਪਣਾ, ਉਹ ਮੈਂ ਅੱਜ ਕੱਲ ਬੜਾ ਗਾ ਰਿਹਾ, ਮੈਂ ਪਿਛਲੇ ਦਿਨ ਇੰਸਟਾਗ੍ਰਾਮ ਤੇ ਵੀ ਅਪਲੋਡ ਕਰਿਆ ਸੀ ਉਹਦਾ ਇੱਕ ਸਟੈਂਜਾ, ਮੈਂ ਤੁਹਾਨੂੰ ਪੂਰਾ ਸੁਣਾ ਦਿੰਦਾ ਕਿਉਂਕਿ ਉਹ ਮੇਰੇ ਦਿਲ ਦੇ ਬੜਾ ਕਰੀਬ ਆ। ਉਹ ਵੀ ਮੈਂ ਤਕਰੀਬਨ ਆਈ ਥਿੰਕ ਸੋ ਅੱਜ 10 ਸਾਲ ਜਾਂ 8 ਸਾਲ ਪਹਿਲਾਂ ਲਿਖਿਆ ਵਾ। ਉਹ ਗੀਤ ਦੇ ਬੋਲ ਨੇ ਤੁਹਾਡੇ ਸਨਮੁਖ ਨੇ ਕੁਛ 17।
ਦਿਲ ਚੱਲ ਚੰਦਰਾ ਕੈਸੀ ਇਹ ਚਾਹ, ਹਰ ਪਲ ਰੂਹ ਨੂੰ ਉਹਦਾ ਹੀ ਕਿਹਾ। ਦਿਲ ਚੱਲ ਚੰਦਰਾ ਕੈਸੀ ਇਹ ਚਾਹ, ਹਰ ਪਲ ਰੂਹ ਨੂੰ ਉਹਦਾ ਹੀ ਕਿਹਾ। ਹਰ ਪਲ ਰੂਹ ਨੂੰ ਉਹਦਾ ਹੀ ਕਿਹਾ। ਸੋਹਣੇ ਦੀ ਨਸਤ ਕੋਈ ਨਾਹੀਂ ਜਾਗਣੇ ਦਾ ਪਤਾ ਏ, ਦਿਨ ਹੈ ਕੀ ਨਾ ਕੀ ਰਾਤ ਦੀ ਕੋਈ ਸਤਾਏ। ਸੋਹਣੇ ਦੀ ਨਸਤ ਕੋਈ ਨਾਹੀਂ ਜਾਗਣੇ ਦਾ ਪਤਾ ਏ, ਦਿਨ ਹੈ ਕੀ ਨਾਹੀਂ ਰਾਤ ਦੀ ਕੋਈ ਸਤਾਏ। ਇਸ਼ਕੇ ਨੇ ਖੇਡੀ ਕੈਸੀ ਅਜਬੇ ਚਾਹ, ਹਰ ਪਲ ਰੂਹ ਨੂੰ ਉਹਦਾ ਹੀ ਕਿਹਾ। ਦਿਲ ਚੱਲ ਚੰਦਰਾ ਕੈਸੀ ਇਹ ਚਾਹ, ਹਰ ਪਲ ਰੂਹ ਨੂੰ ਉਹਦਾ ਹੀ ਕਿਹਾ। ਹਰ ਪਲ ਰੂਹ ਨੂੰ ਉਹਦਾ ਹੀ ਕਿਹਾ।
ਸਾਡੇ ਸਾਰੀ ਟੀਮ ਵੱਲੋਂ ਸ਼ਰਨ ਤੁਹਾਡੇ ਇਸ ਜੋ ਤੁਸੀਂ ਸਫ਼ਰ ਸ਼ੁਰੂ ਕੀਤਾ ਹੈ ਗਾਇਕੀ ਦੇ ਲਈ, ਜੋ ਤੁਸੀਂ ਸਫ਼ਰ ਤਾਂ ਤੁਹਾਡਾ ਬਹੁਤ ਦੇਰ ਤੋਂ ਸ਼ੁਰੂ ਹੈ ਪਰ ਸਰੋਤਿਆਂ ਦੇ ਸਨਮੁਖ ਹੁਣ ਆਏ ਹੋ ਤੁਸੀਂ, ਸੋ ਬਹੁਤ ਵਧੀਆ। ਔਰ ਅਸੀਂ ਆਸ ਤੇ ਉਮੀਦ ਕਰਦੇ ਹਾਂ ਕਿ ਜਲਦੀ ਤੁਹਾਡਾ ਦੂਸਰਾ ਗੀਤ ਵੀ ਜਿਹੜਾ ਉਹ ਅਸੀਂ ਜ਼ਰੂਰ ਆਪਣੇ ਰੇਡੀਓ ਤੇ ਚਲਾਈਏ ਜਲਦੀ ਹੀ। ਔਰ ਇਸੇ ਤਰ੍ਹਾਂ ਜੁੜੇ ਰਹੋ ਉਸ ਪਰਮਾਤਮਾ ਦੇ ਨਾਲ, ਖੁਸ਼ੀਆਂ ਖੇੜੇ ਵੰਡਦੇ ਰਹੋ। ਸਾਡੀ ਸਾਰੀ ਟੀਮ ਵੱਲੋਂ, ਸਾਡੇ ਸਾਰੇ ਸਰੋਤਿਆਂ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਔਰ ਇਸ ਗੀਤ ਦੇ ਲਈ। ਜਿਹੜਾ ਗੀਤ ਤੁਸੀਂ ਇਨਸਾਨੀਅਤ ਦੇ ਲਈ ਗਾਇਆ ਹੈ, ਅਸੀਂ ਇਹ ਅਰਦਾਸ ਕਰਦੇ ਹਾਂ ਕਿ ਪੂਰੀ ਇਨਸਾਨੀਅਤ ਲੋਕਾਈ ਤੱਕ ਵੀ ਪਹੁੰਚੇ।
ਸ਼ੁਕਰੀਆ, ਮੈਂ ਬਹੁਤ ਬਹੁਤ ਸ਼ੁਕਰਾਨਾ ਹਰਮਨ ਰੇਡੀਓ ਦਾ, ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਜੋ ਮੈਨੂੰ ਤੁਹਾਡੇ ਸਨਮੁੱਖ ਆਉਣ ਦਾ ਤੇ ਤੁਹਾਡੇ ਥਰੂ ਸਰੋਤਿਆਂ ਦੇ ਸਨਮੁੱਖ ਆਉਣ ਦਾ ਮੌਕਾ ਮਿਲਿਆ। ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ, ਮਤਲਬ ਜੋ ਤੁਸੀਂ ਇੰਨਾ ਪਿਆਰ ਦਿੱਤਾ ਤੇ ਸਭ ਸਰੋਤਿਆਂ ਦਾ ਜੋ ਵੀ ਦੇਸ਼ਾਂ ਵਿਦੇਸ਼ਾਂ ਚ, ਕਿਉਂਕਿ ਕਈਆਂ ਦੇ ਮੈਨੂੰ ਕਾਲਸ ਆਏ, ਕਈਆਂ ਦੇ ਮੈਨੂੰ ਮੈਸੇਜਸ ਆਏ, ਸਾਰੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਸੌਂਗ ਨੂੰ। ਸੋ ਮੇਰਾ ਵੀ ਦਿਲ ਸੀ ਕਿ ਇੱਕ ਵਾਰ ਸਰੋਤਿਆਂ ਦੇ ਰੂਬਰੂ ਹੋਇਆ ਜਾ ਸਕੇ, ਉਹ ਮੈਂ ਸ਼ੁਕਰ ਗੁਜ਼ਾਰਾਂ ਪਰਮਾਤਮਾ ਦਾ ਤੇ ਹਰਮਨ ਰੇਡੀਓ ਦਾ, ਜੋ ਤੁਸੀਂ ਉਹ ਮੇਰੇ ਦਿਲ ਦੀ ਰੀਝ ਪਗਾਈ ਤੇ ਮੈਨੂੰ ਸਭ ਦੇ ਰੂਬਰੂ ਕਰਿਆ। ਤੇ ਅੱਗੇ ਵੀ ਦੂਜਾ ਇੱਕ ਗੀਤ ਕਰ ਰਹੇ ਹਾਂ, ਉਹ ਰੱਬ ਸੁੱਖ ਰੱਖੇ ਅਗਲੇ ਹਫ਼ਤੇ 10 ਦਿਨ ਚ ਰਿਲੀਜ਼ ਕਰਾਂਗੇ। ਉਹ ਥੋੜਾ ਜਿਹਾ ਫੋਕਲੋਰ ਦਾ ਗੀਤ ਆ, ਰੋਮਾਂਟਿਕ ਬੀਟ ਆ, ਤੇ ਉਹ ਬੁਲਟ ਅਤੇ ਕਾਲਜ ਲਾਈਫ ਤੇ ਆ, ਪਹਿਲੇ ਪਹਿਲੇ ਪਿਆਰ ਤੇ ਹੁੰਦਾ ਜਦੋਂ, ਉਹਦੇ ਤੇ ਗੀਤ ਆ, ਕਿਉਂਕਿ ਫੋਕਲੋਰ ਮੇਰੀ ਕੋਸ਼ਿਸ਼ ਸੀ ਗਾਣਾ ਹੋਰ ਕਰਨਾ ਸੀ ਬਟ ਬਟ ਉਹ ਤਾਂ ਕਰਿਆ ਕਿਉਂਕਿ ਫੋਕਲੋਰ ਅਲੋਪ ਹੋ ਰਹੀ ਹੈ ਥੋੜੀ ਪੰਜਾਬ ਚੋਂ, ਮੈਂ ਕਿਹਾ ਥੋੜਾ ਜਿਹਾ ਏਦਾਂ ਦਾ ਗੀਤ ਕਰਿਆ ਜਾਵੇ ਜੋ ਰੰਗ ਅਲੋਪ ਹੋ ਰਿਹਾ ਜੋ ਪੰਜਾਬ ਦਾ ਰੰਗ ਆ.
ਹਾਂਜੀ ਹਾਂਜੀ ਜੀ ਜੀ ਬਿਲਕੁਲ. ਸੋ ਨਹੀਂ ਬਿਲਕੁਲ ਉਡੀਕ ਰਹੂਗੀ ਸਾਨੂੰ ਤੁਹਾਡੇ ਦੂਸਰੇ ਜਿਹੜਾ ਗੀਤ ਆਉਣਾ ਉਹਦੀ ਵੀ. ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਅਸੀਂ ਗੀਤ ਚਲਾਇਆ ਕਰਾਂਗੇ. ਔਰ ਬਹੁਤ ਬਹੁਤ ਸ਼ੁਕਰੀਆ ਸ਼ਰਨ ਤੁਹਾਡਾ, ਔਰ ਖੁਸ਼ ਰਹੋ ਔਰ ਇਸੇ ਤਰ੍ਹਾਂ ਖੁਸ਼ੀਆਂ ਵੰਡਦੇ ਰਹੋ.
ਮਿਹਰਬਾਨੀ ਮਿਹਰਬਾਨੀ
ਜੀ. ਲਓ ਜੀ ਗੱਲਾਂ ਬਾਤਾਂ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਸਮੇਂ ਦਾ ਕਦੋਂ 2 ਘੰਟੇ ਹੋ ਜਾਂਦੇ. ਸੋ 2 ਘੰਟੇ ਦਾ ਸਮਾਂ ਮੇਰਾ ਜਿਹੜਾ ਤੁਹਾਡੇ ਨਾਲ ਹੁੰਦਾ ਉਹ ਹੋਇਆ ਪੂਰਾ. ਦਿਲ ਤੇ ਨਹੀਂ ਕਰਦਾ ਤੁਹਾਨੂੰ ਛੱਡ ਕੇ ਜਾਵਾਂ, ਗੱਲਾਂ ਹਜੇ ਬਹੁਤ ਜੀ ਕਰਦਾ ਬਸ ਕਰੀ ਜਾਵਾਂ. ਪਰ ਅੱਗੇ ਕਬੀਰ ਹੁਣੀ ਵੇਟ ਕਰ ਰਹੇ ਹੁਣੇ ਆ, ਉਹਨਾਂ ਨੇ ਵੀ ਪ੍ਰੋਗਰਾਮ ਕਰਨਾ. ਸੋ ਤੁਸੀਂ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੋ ਹੁਣ ਤੇ ਮੈਨੂੰ ਦਿਓ ਇਜਾਜ਼ਤ. ਜਾਂਦੇ ਜਾਂਦੇ ਮੈਂ ਹਰਜਿੰਦਰ ਅੰਕਲ ਦੇ ਮੈਸੇਜਸ ਪੜ੍ਹ ਜਾਵਾਂ. ਉਹਨਾਂ ਨੇ ਮੈਨੂੰ ਮੈਸੇਜਸ ਕੀਤੇ ਜਿਹੜੇ ਮੈਨੂੰ ਹੁਣ ਮਿਲੇ ਆ. ਉਹਨਾਂ ਨੇ ਲਿਖਿਆ ਕਿ ਬੜਾ ਕੁਛ ਖੇਡਦੇ ਹੁੰਦੇ ਸੀ, 12 ਟਾਣੀ ਖੇਡਦੇ ਹੁੰਦੇ ਸੀ, ਕੌਡੀਆਂ ਨਾਲ ਖੇਡਦੇ ਹੁੰਦੇ ਸੀ, ਕੁੜੀਆਂ ਸਟਾਪੂ ਖੇਡਦੀਆਂ ਸੀ, ਤੇ ਕਹਿੰਦੇ ਟੈਲੀਫੋਨ ਸੀ ਨਾ ਟੈਲੀਵਿਜ਼ਨ ਹੁੰਦੇ ਸੀ, ਬੱਚੇ ਜ਼ਿਆਦਾ ਹੁੰਦੇ ਸੀ. ਹੁਣ ਤਾਂ ਕਹਿੰਦੇ ਇੱਕ ਅੱਧਾ ਬੱਚਾ ਹੁੰਦਾ ਤੇ ਉਹਨੂੰ ਵੀ ਨੀ ਘਰੋਂ ਬਾਹਰ ਨਿਕਲਣ ਦਿੰਦੇ, ਤੇ ਬੱਚਿਆਂ ਨੇ ਖੇਡਣਾ ਕੀ ਹੈ, ਬਸ ਪੜ੍ਹਾਉਣ ਤੇ ਲੱਗੇ ਰਹਿੰਦੇ ਪੇਰੈਂਟਸ. ਬਿਲਕੁਲ ਸਹੀ ਕਿਹਾ. ਔਰ ਕਹਿੰਦੇ ਕਿ ਚਿੜੀਆਂ ਨੂੰ ਰੰਗ ਲਾ ਕੇ ਛੱਡ ਦੇਈਦਾ ਹੁੰਦਾ ਸੀ, ਪੀਂਘ ਝੂਟਦੇ ਹੁੰਦੇ ਸੀਗੇ. ਬਿਲਕੁਲ ਪੀਂਘਾਂ ਦੀ ਗੱਲ ਨੀ ਮੈਂ ਕੀਤੀ ਸੀ, ਬਿਲਕੁਲ ਤੁਸੀਂ ਯਾਦ ਕਰਵਾਈ. ਤੇ ਬਿਲਕੁਲ, ਤੇ ਅੱਗੇ ਇਹਨਾਂ ਨੇ ਲਿਖਿਆ ਕਿ ਘੜੇ ਨੂੰ ਕਿਸੇ ਨੇ ਪੁੱਛਿਆ ਕਿ ਤੂੰ ਹੁਸਨ ਦਾ ਮਾਣ ਕਿਉਂ ਨੀ ਕਰਦਾ, ਤੇ ਘੜਾ ਕਹਿੰਦਾ ਮੈਂ ਪਹਿਲਾਵੀ ਮਿੱਟੀ ਸੀ, ਅੱਜ ਵੀ ਪਹਿਲਾਂ ਵੀ ਮਿੱਟੀ ਸੀ, ਅੱਜ ਵੀ ਮਿੱਟੀ ਹਾਂ, ਤੇ ਟੁੱਟ ਕੇ ਵੀ ਮਿੱਟੀ ਰਹਿਣਾ, ਮਾਣ ਕਿਸ ਗੱਲ ਦਾ. ਸੋ ਬਿਲਕੁਲ ਜੀ, ਮਾਣ ਕਿਸ ਗੱਲ ਦਾ ਹੈ, ਅਸੀਂ ਵੀ ਸਾਰੇ ਉਸ ਮਿੱਟੀ ਦੇ ਬਣੇ ਹੋਏ ਹਾਂ, ਤੇ ਬਸ ਮਿੱਟੀ ਚ ਮਿੱਟੀ ਨੇ ਰਲ ਜਾਣਾ. ਪਰ ਮਿੱਟੀ ਦੇ ਅੰਦਰ ਜਿਹੜੀ ਰੱਬ ਨੇ ਉਹ ਐਨਰਜੀ ਪਾਈ ਹੋਈ ਹੈ, ਜਿਹੜੀ ਸ਼ਕਤੀ ਸਾਡੇ ਅੰਦਰ ਰੱਬ ਨੇ ਰੂਪ ਵਿੱਚ ਵਿਚਰ ਰਹੀ ਹੈ, ਉਹਨੂੰ ਸਮਝੀਏ. ਔਰ ਜੋ ਕਰਨ ਆਏ ਹੋਏ ਆ ਇਸ ਜ਼ਿੰਦਗੀ ਦੇ ਵਿੱਚ ਉਹਦਾ ਪਤਾ ਲੱਗੇ, ਤੇ ਉਹ ਮੁਕੰਮਲ ਕਰਕੇ ਅਸੀਂ ਜ਼ਿੰਦਗੀ ਆਪਣੇ ਅੱਗੇ ਤੁਰੀਏ. ਸੋ ਕੁਛ ਖਾਲੀ ਨਾ ਛੱਡ ਕੇ ਜਾਈਏ. ਸੋ ਲਓ ਜੀ, ਇੰਨੀਆਂ ਕੁ ਗੱਲਾਂ ਨਾਲ ਮੈਨੂੰ ਦਿਓ ਇਜਾਜ਼ਤ. ਅਗਲੇ ਹਫ਼ਤੇ ਫਿਰ ਮਿਲਾਂਗੀ ਤੁਹਾਨੂੰ ਮੈਂ ਆਪਣੀ ਕਿਸੇ ਹੋਰ ਯਾਦ ਦੇ ਰੰਗ ਨਾਲ. ਤੁਸੀਂ ਵੀ ਆਪਣੀਆਂ ਯਾਦਾਂ ਤਿਆਰ ਰੱਖਿਓ, ਕਿਉਂਕਿ ਯਾਦਾਂ ਸਿਰਫ ਮੈਂ ਹੀ ਨਹੀਂ ਸੁਣਾਉਣੀਆਂ, ਤੁਹਾਡੀਆਂ ਸੁਣਨੀਆਂ ਵੀ ਆ. ਸੋ ਅਗਲੇ ਹਫ਼ਤੇ ਮਿਲ ਪੈ ਕੇ ਫੇਰ ਲਾਵਾਂਗੇ ਅਸੀਂ ਯਾਦਾਂ ਦੀਆਂ ਛਿੱਟੀਆਂ ਚੁੱਕ ਕੇ, ਉਹਨਾਂ ਦੀ ਬਾਲਾਂਗੇ ਧੂਣੀ, ਤੇ ਫੇਰ ਇਕੱਠੇ ਬੈਠ ਕੇ ਹੱਥ ਸੇਕਾਂਗੇ ਜੀ ਉਹਨਾਂ ਦੇ ਉੱਤੇ. ਸੋ ਰੱਖੋ ਆਪਣਾ ਖਿਆਲ, ਚੜ੍ਹਦੀ ਕਲਾ ਤੇ ਰੱਬ ਰਾਖਾ.
ਕਾਹਦੀ ਗੱਲ ਹੈ, ਇਸ ਵਾਰ ਨਾ ਬਿਜ਼ਨਸ ਚ ਬਹੁਤ ਲੋਸ ਹੋ ਗਿਆ ਬਾਈ, ਮੈਂ ਆਪ ਇੰਜੀਨੀਅਰ ਲੈ ਕੇ ਫਸ ਹੀ ਗਿਆ।